ट्रैकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL बिकॉज़ वी केयर।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਵਨ ਦੇ ਨਾਲ, ਉਹਨਾਂ ਦੇ ਹੈਲਪ ਦੇ ਨਾਲ ਮੈਂ ਪੇਸ਼ ਕਰਦਾ। ਮੈਂ ਹਮੇਸ਼ਾ ਹੀ ਤੁਹਾਨੂੰ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਮਕਾਨ ਲੈਣਾ ਹੋਵੇ ਜਾਂ ਵੇਚਣਾ ਹੋਵੇ, ਭਾਵੇਂ ਉਹ ਕੋਈ ਬਿਜ਼ਨਸ ਹੈ, ਕੋਈ ਫਾਰਮ ਹਾਊਸ ਹੈ, ਜੋ ਕੁਛ ਵੀ ਹੈ, ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਗੱਲਬਾਤ ਹੈ, ਤੁਸੀਂ ਆਪਣੇ ਰਿਸ਼ਤੇਦਾਰ ਨੂੰ, ਆਪਣੇ ਭੈਣ ਭਰਾ ਨੂੰ, ਆਪਣੇ ਗੁਆਂਢੀ ਨੂੰ, ਆਪਣੇ ਮਿੱਤਰ ਦੇ ਮਿੱਤਰ ਨੂੰ, ਆਪਣੇ ਦੇਸ਼ ਵਾਲੇ ਨੂੰ, ਆਪਣੇ ਧਰਮ ਵਾਲੇ ਨੂੰ, ਜਿਹਨੂੰ ਮਰਜ਼ੀ ਬੁਲਾਓ। ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹ ਗੱਲ ਬੇਨਤੀ ਕਰਦਾ ਹੁੰਦਾ ਕਿ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਦਾਰੂ ਦਾ ਪੈਗ ਲਾ ਕੇ ਅਤੇ ਰੋਟੀ ਖਵਾ ਕੇ ਸਾਈਨ ਨਾ ਕਰੋ, ਕਿਉਂਕਿ ਹੁਣ ਰੀਅਲ ਸਟੇਟ ਦੇ ਵਿੱਚ ਜਿਹੜੀ ਕਮਿਸ਼ਨ ਤਾਂ ਉਹੀ ਹੈ ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਸੀ, 3% 6% ਵਾਲੀ, ਪਰ ਪ੍ਰਾਈਸਾਂ ਇੰਨੀਆਂ ਜ਼ਿਆਦਾ ਵੱਧ ਗਈਆਂ। ਜਿਹੜਾ ਮਕਾਨ ਪਹਿਲਾਂ 1 ਲੱਖ ਦਾ, 1.5 ਲੱਖ ਦਾ ਆਉਂਦਾ ਸੀ, ਹੁਣ ਉਹ 15 ਲੱਖ ਦਾ ਆਉਂਦਾ। ਸੋ ਜਦੋਂ ਉਹ ਰੀਅਲ ਸਟੇਟ ਵਾਲੇ $3,000-4,000 ਬਣਾਉਂਦੇ ਸੀ, ਹੁਣ ਉਹ $40,000-50,000 ਬਣਾਉਂਦੇ ਨੇ। ਔਰ ਦੂਜੀ ਗੱਲ ਇਹ ਵੀ ਹੈ, ਤਰੀਕਾ ਉਹੀ ਹੈ, ਉਹਨਾਂ ਨੇ ਤੁਹਾਡੇ ਕੋਲ ਨਹੀਂ ਲੈਣਾ ਪੈਸਾ, ਪੈਸਾ ਆਟੋਮੈਟਿਕਲੀ ਵਕੀਲ ਨੇ ਉਹਦੇ ਖਾਤੇ ਵਿੱਚ ਭੇਜ ਦੇਣਾ, ਸਾਨੂੰ ਪਤਾ ਨਹੀਂ ਲੱਗਣਾ। ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਜਦੋਂ ਵੀ ਤੁਸੀਂ ਮਕਾਨ ਵੇਚਣਾ ਜਾਂ ਖਰੀਦਣਾ, ਕੋਈ ਵੀ ਕੰਮ ਕਰਨਾ, ਤਾਂ ਤੁਸੀਂ ਇੱਕ ਦੀ ਥਾਂ 'ਤੇ 2-3-4 ਰੀਅਲ ਸਟੇਟ ਵਾਲੇ ਬੰਦਿਆਂ ਨੂੰ ਬੁਲਾਓ। ਉਹ ਭੱਜੇ ਆਉਣਗੇ, ਕਿਉਂਕਿ ਉਹਨਾਂ ਨੇ ਪੈਸਾ ਮੋਟਾ ਕਮਾਉਣਾ, ਥੋੜ੍ਹਾ ਨਹੀਂ ਮੋਟਾ ਕਮਾਉਣਾ ਜਿਹਨੂੰ ਕਹਿੰਦੇ ਨੇ। ਸੋ ਇਸ ਕਰਕੇ ਉਹਨਾਂ ਤੋਂ ਸਾਰੀਆਂ ਗੱਲਾਂ ਪੁੱਛੋ। ਜਿਹੜੇ ਤਾਂ ਹੁੰਦੇ ਨੇ ਠੱਗ, ਚਲਾਕ, ਉਹ ਮਿੱਠੇ ਹੁੰਦੇ ਨੇ ਬਹੁਤ, ਤੁਹਾਡੇ ਗੋਡੇ ਹੱਥ ਵੀ ਲਾ ਦੇਣਗੇ, ਤੁਹਾਨੂੰ ਹੱਥ ਵੀ ਜੋੜਨਗੇ, ਫਿਰ ਕਹਿਣਗੇ ਫਿਕਰ ਨਾ ਕਰੋ, ਅਸੀਂ ਤੈਨੂੰ ਐਂ ਕਰ ਦਿਆਂਗੇ, ਵਾਹ ਕਰ ਦਿਆਂਗੇ। ਸੋ ਤੁਸੀਂ ਸਾਰਿਆਂ ਦੀਆਂ ਗੱਲਾਂ ਸੁਣੋ, ਉਹਨੂੰ ਪੁੱਛੋ ਵੀ ਭਾਈ ਸਾਹਿਬ ਮੈਨੂੰ ਕੀ ਫਾਇਦਾ ਹੋਊਗਾ। ਕਈ ਵਾਰੀ ਇੰਨੇ ਚਲਾਕ ਹੁੰਦੇ ਨੇ, ਉਹ ਆਪਾਂ ਕਹਿੰਦੇ ਮਕਾਨ ਲੈਣਾ, ਉਹ ਕਹਿੰਦਾ ਕੋਈ ਫਿਕਰ ਨਾ ਕਰ, ਮੈਂ ਤੇਰੇ ਕੋਲ ਇੱਕ ਪੈਸਾ ਨਹੀਂ ਲੈਂਦਾ। ਵੀ ਤੂੰ ਮੇਰੇ ਕੋਲ ਤਾਂ ਲੈਂਦਾ, ਪਰ ਮੇਰੇ ਕਰਕੇ ਤਾਂ ਤੈਨੂੰ $40,000-50,000 ਬਣਨਾ। ਸੋ ਉਹ ਗੱਲ ਕਰੋ ਵੀ ਤੂੰ ਮੈਨੂੰ ਕਿੰਨਾ ਇਹਦੇ ਵਿੱਚ ਫਾਇਦਾ ਕਰੇਗਾ। ਫਾਇਦਾ ਇੰਨਾ ਹੋ ਸਕਦਾ ਕਿ ਜੇ ਤੁਹਾਨੂੰ ਨਹੀਂ ਪਤਾ ਫਿਰ ਉਹ ਲੁੱਟ ਕੇ ਲੈ ਜੂਗਾ, ਜੇ ਤੁਹਾਨੂੰ ਪਤਾ ਤਾਂ ਤੁਹਾਡੀ ਡਾਊਨ ਪੇਮੈਂਟ ਜਿੰਨੇ ਪੈਸੇ ਮਿਲ ਜਾਂਦੇ ਨੇ ਤੁਹਾਨੂੰ। ਸੋ ਇਸ ਕਰਕੇ ਮੈਂ ਤੁਹਾਨੂੰ ਤਾਕੀਦ ਕਰਦਾ ਹੁੰਦਾ ਕਿ ਕੋਈ ਵੀ ਮਿੱਠੀਆਂ ਗੱਲਾਂ 'ਚ ਨਾ ਉਹ ਬਾਅਦ 'ਚ ਪਛਤਾਓਗੇ ਵੀ ਇਹਨੇ ਤਾਂ ਜੀ ਮੈਨੂੰ ਕਾਰਪੈਟ ਦਿੱਤਾ ਜੀ, ਇਹਨੇ ਮੈਨੂੰ ਫਰਿੱਜ ਦਿੱਤਾ ਜੀ, ਇਹਨੇ ਮੈਨੂੰ ਸੋਫਾ ਦਿੱਤਾ ਜੀ, ਇਹਨੇ ਮੇਰਾ ਫਰਸ਼ ਠੀਕ ਕਰਾਤਾ, ਉਹਨੇ ਮੋਟੇ ਉਹਨਾਂ ਨੇ ਤੁਹਾਨੂੰ ਪੂੰਛ ਦੇ ਦੇਣੀ ਹੈ ਹਾਥੀ ਦੀ। ਸੋ ਇਸ ਕਰਕੇ ਤੁਸੀਂ ਇੱਕ ਮੇਰੀ ਗੱਲ ਮੰਨ ਕੇ ਅਰਫਾ ਮੁਜ਼ੱਫਰ ਜੀ ਨੂੰ ਸਿਰਫ ਬੁਲਾਉਣਾ, ਉਹਨਾਂ ਦੀ ਰਾਇ ਲੈਣੀ ਹੈ, ਫਿਰ ਤੁਸੀਂ ਉਹਨਾਂ ਦੀ ਰਾਇ ਲੈਣ ਤੋਂ ਬਾਅਦ ਆਪਣੀ ਆਤਮਾ ਨੂੰ, ਮਨ ਨੂੰ, ਵਾਈਫ ਨੂੰ, ਮਾਂ ਨੂੰ, ਭੈਣ ਨੂੰ, ਦੋਸਤ ਨੂੰ ਪੁੱਛੋ। ਜੇ ਤੁਹਾਨੂੰ ਲੱਗੇ ਕਿ ਇਹਨਾਂ ਦੀ ਜੋ ਮੈਂ ਗੱਲ ਕਹੀ ਹੈ ਗੱਲ ਦੇ ਵਿੱਚ ਦਮ ਹੈ, ਸਪਸ਼ਟ ਹੈ, ਓਨੈਸਟ ਹੈ, ਕਲੀਅਰ ਹੈ, ਅਤੇ ਤੁਹਾਡੇ ਢੇਰ ਸਾਰੇ ਪੈਸੇ ਬਚਾਉਣਗੇ, ਅਤੇ ਜੇ ਫਿਰ ਤੁਹਾਡਾ ਮਨ ਮੰਨੇ ਤਾਂ ਤੁਸੀਂ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ। ਮੈਂ ਕਦੇ ਨਹੀਂ ਕਹਿੰਦਾ, ਕਿਸੇ ਬਾਰੇ ਵੀ ਨਹੀਂ ਕਹਿੰਦਾ ਹੁੰਦਾ, ਠੋਕ ਕੇ ਕੰਮ ਕਰੋ। ਜੇ ਆਪਾਂ 2 ਆਨੇ ਦਾ ਭਾਂਡਾ ਵੀ ਲੈਣਾ ਨਾ, ਉਹ ਵੀ ਠਣਕਾ ਕੇ ਲੈਂਦੇ ਹਾਂ ਵੀ ਕੱਚਾ ਕਿ ਪੱਕਾ ਮਿੱਟੀ ਦਾ। ਸੋ ਠਣਕਾ ਕੇ ਕੰਮ ਕਰੋ, ਅਤੇ ਮੈਂ ਰਿਕਮੈਂਡ ਇਸ ਕਰਕੇ ਕਰਦਾ ਇਹਨਾਂ ਦਾ ਨਾਂ ਕਿਉਂਕਿ ਮੈਂ ਇਹਨਾਂ ਨਾਲ ਡੀਲ ਕੀਤਾ, ਕਈ ਸਾਲਾਂ ਤੋਂ ਡੀਲ ਕਰਦਾ। ਇਹ ਇੱਕ ਪਰਮਾਤਮਾ ਵੱਲੋਂ, ਅੱਲਾਹ ਵੱਲੋਂ, ਵਾਹਿਗੁਰੂ ਵੱਲੋਂ ਕੁਦਰਤੀ ਹਰੇਕ ਬੰਦੇ 'ਚ ਗੁਣ ਹੁੰਦੇ ਨੇ, ਇਹਨਾਂ 'ਚ ਕੰਟੈਂਟਮੈਂਟ ਹੈ, ਸੱਚਾਈ ਹੈ। ਇਹਨਾਂ ਦੀ ਜਿਹੜਾ ਰਹਿਣੀ ਸਹਿਣੀ ਹੈ ਉਹ ਇਹ ਹੈ ਵੀ ਰਾਤ ਨੂੰ ਮੈਂ ਆਰਾਮ ਨਾਲ ਸੌਣਾ, ਇਹ ਨਹੀਂ ਰਾਤ ਨੂੰ ਟੈਨਸ਼ਨ ਲੈ ਕੇ ਸੋਵੋ। ਜਦੋਂ ਤੁਸੀਂ ਕਿਸੇ ਨਾਲ ਹੇਰਾ ਫੇਰੀਆਂ ਕਰਦੇ ਹੋ, ਠੱਗੀਆਂ ਠੋੜੀਆਂ ਕਰਦੇ ਹੋ, ਰਾਤ ਨੂੰ ਨੀਂਦ ਨਹੀਂ ਆਉਂਦੀ, ਫਿਰ ਪੈਗ ਲਾ ਕੇ ਤਾਂ ਭਾਵੇਂ ਨੀਂਦ ਆ ਜੇ, ਉਂਝ ਨੀਂਦ ਨਹੀਂ ਆਉਂਦੀ। ਜੇ ਬੰਦੇ ਨੇ ਆਰਾਮ ਨਾਲ ਸੋਣਾ ਤਾਂ ਸਾਫ਼ ਸੁਥਰੀ ਜ਼ਿੰਦਗੀ ਵੀ ਜਿਉਣੀ ਪਏਗੀ। ਸੋ ਇਸ ਕਰਕੇ ਤੁਸੀਂ ਅਰਫਾ ਮੁਜ਼ੱਫਰ ਜੀ ਨਾਲ ਇੱਕ ਵਾਰੀ ਗੱਲ ਕਰ ਲਓ। ਉਹਨਾਂ ਦਾ ਨੰਬਰ ਹੈਗਾ 416-9898-6245, 416, ਨੋ ਮੈਂ ਭੁੱਲ ਗਿਆ ਜੀ, ਮੈਂ ਬਜ਼ੁਰਗ ਹੋ ਗਿਆ ਹੁਣ, 647 ਹੈ ਨੰਬਰ, 898 ਹੈ ਅਤੇ 6245 ਹੈ। ਮੈਂ ਫਿਰ ਰਿਪੀਟ ਕਰ ਦੇਣਾ, 647-8-9898-6245 ਤੇ ਜੇ ਤੁਸੀਂ ਨੰਬਰ ਕਦੇ ਭੁੱਲ ਜਾਓ ਜਿਵੇਂ ਕਿ ਆਪਣੀ ਆਦਤ ਹੀ ਆ ਵੀ ਜੋ ਲੋੜ ਪੈਂਦੀ ਹੈ ਫਿਰ ਲੱਭਦੇ ਹਾਂ ਤਾਂ 770 AM ਜਿੱਥੇ ਮੈਂ ਬੈਠਾ ਪ੍ਰੋਗਰਾਮ ਕਰ ਰਿਹਾ ਰੇਡੀਓ ਸਟੇਸ਼ਨ ਦਾ, ਜਿਹੜਾ ਮਰਜ਼ੀ ਪ੍ਰੋਗਰਾਮ ਚੱਲਦਾ ਹੋਵੇ ਰੇਡੀਓ ਸਟੇਸ਼ਨ 'ਤੇ ਤੁਸੀਂ ਫੋਨ ਕਰੋ 416-620-1778 416-620-1778 ਇਹ ਸਾਡੇ ਰੇਡੀਓ ਸਟੇਸ਼ਨ ਦਾ ਨੰਬਰ ਹੈ ਅਤੇ ਨੰਬਰ ਕਰਕੇ ਤੁਸੀਂ ਅਰਫਾ ਜੀ ਦਾ ਨੰਬਰ ਲੈ ਲਿਓ ਕਿਉਂਕਿ ਇਹ ਰੇਡੀਓ ਸਟੇਸ਼ਨ ਦੇ ਉਹ ਕਰਤਾ ਧਰਤਾ ਨੇ। ਸੋ ਫਿਰ ਉਸ ਤੋਂ ਬਾਅਦ ਜੇ ਤੁਹਾਨੂੰ ਲੱਗੇ ਕਿ ਕਿਸੇ ਗੱਲ 'ਚ ਚਲਾਕੀ ਕੀਤੀ ਹੈ, ਠੱਗੀ ਕੀਤੀ ਹੈ, ਮੈਂ ਤੁਹਾਨੂੰ ਆਉਂਦੀ ਯਾਰ ਕਹਿਣਾ, ਮੈਂ ਤੁਹਾਨੂੰ ਪੈਸੇ ਵਾਪਸ ਕਰੂੰਗਾ, ਤੁਸੀਂ ਕਹੋਗੇ ਤੁਸੀਂ ਕਿੱਥੋਂ ਕਰ ਦੋਗੇ, ਮੇਰੇ ਕੋਲ ਹੈਗੇ, ਔਰ ਪੱਕਾ ਮੈਨੂੰ ਯਕੀਨ ਹੈ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਠੱਗੀ ਹੋ ਜੇ। ਤੁਸੀਂ ਰਾਦਰ ਜਦੋਂ ਇਹਨਾਂ ਨਾਲ ਇੱਕ ਵਾਰ ਡੀਲ ਕਰੋਗੇ ਵਾਰ ਵਾਰ ਡੀਲ ਕਰੋਗੇ, ਕਿਉਂਕਿ ਬੰਦੇ ਬਹੁਤ ਘੱਟ ਇਹੋ ਜਿਹੇ ਹੁੰਦੇ ਨੇ ਜਿਹੜੇ ਇਮਾਨਦਾਰ ਵੀ ਹੋਣ, ਸਪੱਸ਼ਟ ਵੀ ਹੋਣ, ਅਤੇ ਆਪਣਾ ਸਿਰਫ ਆਪਣੀ ਜੇਬ ਦਾ ਨਾ ਖਿਆਲ ਰੱਖਣ, ਦੂਜੇ ਦੀ ਜੇਬ ਦਾ ਵੀ ਖਿਆਲ ਰੱਖਣ ਔਰ ਇਮਾਨਦਾਰੀ ਨਾਲ ਰੱਖਣ। ਔਰ ਇਹ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਜਦੋਂ ਤੁਸੀਂ ਅਰਫਾ ਜੀ ਨਾਲ ਡੀਲ ਕਰੋਗੇ ਤਾਂ ਤੁਸੀਂ 100% ਇਕੱਲੇ ਖੁਸ਼ ਨਹੀਂ ਹੋਵੋਗੇ, ਬਹੁਤ ਖੁਸ਼ ਹੋਵੋਗੇ। ਸੋ ਇਹ ਗੱਲ ਖਿਆਲ ਰੱਖੋ ਰੀਅਲ ਸਟੇਟ ਦੇ ਬਾਰੇ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਆਪਾਂ ਪ੍ਰੋਗਰਾਮ ਕਰਦੇ ਹਾਂ। ਸੋ ਪ੍ਰੋਗਰਾਮ ਦਾ ਜਿਹੜਾ ਟੋਪਿਕ ਹੈ, ਸੋਚਿਆ ਤਾਂ ਅਸੀਂ ਵੀ ਹਾਕਾ ਲਾਲ ਦੀ ਕਮਾਈ ਦੇ ਉੱਤੇ ਗੱਲ ਕਰਾਂਗੇ, ਪਰ ਅਚਾਨਕ ਮੈਂ ਜਿਵੇਂ ਹੁੰਦਾ ਵੀ ਮੇਰੇ ਦਿਮਾਗ 'ਚ ਆਇਆ 2-3 ਵਜੇ ਅੱਜ ਵੀ ਇਹ ਤਾਂ ਆਪਾਂ ਪਿਛਲੇ ਤੋਂ ਪਿਛਲੇ ਵੀ ਕਰ ਚੁੱਕੇ ਹਾਂ ਯੂਟਿਊਬ ਦੇ ਉੱਤੇ, ਫਿਰ ਰਿਪੀਟ ਕਰਨ ਦੀ ਲੋੜ ਨਹੀਂ ਕਿਉਂਕਿ 80-90% ਫਿਰ ਉਹੀ ਹੁੰਦਾ ਵੀ ਲੋਕ ਬੋਰ ਹੁੰਦੇ ਨੇ। ਸੋ ਮੈਂ ਟੋਪਿਕ ਆਉਂਦੇ ਆਉਂਦੇ ਨਹੀਂ ਚੇਂਜ ਕੀਤਾ। ਸੋ ਅੱਜ ਆਪਾਂ ਵਿਜ਼ਨਰੀ 'ਤੇ ਕਰਾਂਗੇ, ਜਿਹੜੇ ਦੂਰ ਅੰਦੇਸ਼ੀ ਹੁੰਦੇ ਨੇ, ਜਿਹੜੇ ਦੂਰ ਦੀ ਸੋਚਦੇ ਨੇ ਵੀ ਦੂਰ ਅੰਦੇਸ਼ੀ ਹੁੰਦੇ ਕਿ ਉਹਨੇ ਸਾਡੀ ਲਾਈਫ ਦੇ ਵਿੱਚ ਉਹਦੀ ਕੀ ਇੰਪੋਰਟੈਂਸ ਹੈ, ਇਹਨਾਂ ਦੇ ਉੱਤੇ ਗੱਲਾਂ ਕਰਾਂਗੇ। ਸੋ ਬਿਫੋਰ ਆਈ ਸਟਾਰਟ ਦਾ ਟੋਪਿਕ, ਲੈਟਸ ਹੀਅਰ ਦਾ ਫਸਟ ਸੌਂਗ, ਫਿਰ ਆਪਾਂ ਬਸ ਟੋਪਿਕ 'ਤੇ ਬੋਲੀ ਜਾਣਾ। ਸੁਣੋ,
ਇੱਕ ਦਿਨ ਵਿਕ ਜਾਏਗਾ ਮਾਟੀ ਕੇ ਨੂੰ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਨੂੰ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਦੂਜੇ ਕੇ ਹੋਠੋਂ ਕੋ ਜੇਕਰ ਆਪਣੇ ਗੀਤ, ਕੋਈ ਨਿਸ਼ਾਨੀ ਛੋੜ ਫਿਰ ਦੁਨੀਆ ਤੇ ਗੋ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਨੂੰ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਲਾ 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 ਹੋਨੀ ਪਥ ਮੈਂ ਕਾਂਟ ਲਾਖ ਬਿਛਾਏ, ਹੋਨੀ ਤੋਂ ਫਿਰ ਵੀ ਵਿਛੜਾ ਯਾਰ ਮਿਲਾਏ। ਅਨਹੋਨੀ ਪਥ ਮੈਂ ਕਾਂਟ ਲਾਖ ਬਿਛਾਏ, ਹੋਨੀ ਤੋਂ ਫਿਰ ਵੀ ਵਿਛੜਾ ਯਾਰ ਮਿਲਾਏ। ਯੇ ਬਿਰਹਾ ਯੇ ਦੂਰੀ ਤੋ ਪਲ ਕੀ ਮਜਬੂਰੀ, ਫਿਰ ਕੋਈ ਦਿਲ ਵਾਲਾ ਕਾਹੇ ਕੋ ਘਬਰਾਏ, ਕਰਮ ਪਮ ਧਾਰਾ ਜੋ ਬਹਿਤੀ ਹੈ।
ਹਾਂਜੀ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਅੱਜ ਟੋਪਿਕ ਡਿਸਕਸ ਕਰ ਰਹੇ ਹਾਂ ਵਿਜ਼ਨਰੀ ਦੇ ਉੱਤੇ, ਦੂਰ ਅੰਦੇਸ਼ੀ ਦੇ ਉੱਤੇ, ਕਿ ਦੁਨੀਆਂ ਦੇ ਵਿੱਚ ਕੋਈ ਵੀ ਜਿਹੜਾ ਇਨਸਾਨ ਹੈ ਉਹ ਦੋ ਤਰ੍ਹਾਂ ਦਾ ਹੁੰਦਾ, ਇੱਕ ਮੌਕੇ ਦੀ ਗੱਲ ਸੋਚਦਾ ਅਤੇ ਇੱਕ ਬੰਦਾ ਹੁੰਦਾ ਜਿਹੜਾ ਲੰਬੀ ਗੱਲ ਸੋਚੇ ਵੀ ਇਹਦਾ ਫਿਊਚਰ ਦੇ ਵਿੱਚ ਕੀ ਫਾਇਦਾ ਹੋਊਗਾ। ਸੋ ਜਿਹੜਾ ਵਿਜ਼ਨਰੀ ਹੈ, ਵਿਜ਼ਨਰੀ ਜਿਹੜਾ ਹੈਗਾ ਉਹ ਇੱਕ ਅਜਿਹੀ ਸੋਚ ਹੈ ਅਬਾਊਟ ਫਿਊਚਰ ਵਿਦ ਵਿਜ਼ਡਮ, ਅਕਲ ਦੇ ਨਾਲ ਅਸੀਂ ਫਿਊਚਰ ਦੇ ਬਾਰੇ ਸੋਚਦੇ ਹਾਂ, ਕੋਈ ਵੀ ਪਲਾਨ ਬਣਾਉਂਦੇ ਹਾਂ। ਇਹ ਪਰਸਨ ਵਿਦ ਓਰੀਜਨਲ ਆਈਡੀਆ ਅਬਾਊਟ ਦਾ ਫਿਊਚਰ ਪਲੈਨਸ ਇਜ਼ ਕੰਸੀਡਰ ਵਿਜ਼ਨਰੀ। ਦੇਖੋ ਜਿਵੇਂ ਰਾਤ ਨੂੰ ਚੌਕੀਦਾਰ ਹੁੰਦਾ, ਆਪਣੇ ਇੰਡੀਆ 'ਚ ਹੁੰਦੇ ਸੀ, ਇੱਥੇ ਤਾਂ ਨਹੀਂ ਹੈ, ਉਹ ਗਲੀਆਂ ਦੇ ਵਿੱਚ ਨਾਲੇ ਸੋਟੀ ਖੜਕਾਉਂਦੇ ਸੀ, ਨਾਲੇ ਕਹਿੰਦੇ ਜਾਗਦੇ ਰਹੋ ਜਾਗਦੇ ਰਹੋ। ਉਹਦਾ ਕੀ ਪਰਪਜ਼ ਹੁੰਦਾ ਕਿ ਜਿਹੜੇ ਗਲੀ ਦੇ ਵਿੱਚ ਇੱਥੇ ਕਿਤੇ ਚੋਰੀ ਕਰਨ ਆਵੇ ਉਹਨੂੰ ਪਤਾ ਲੱਗ ਜੂਗਾ ਕਿ ਚੌਕੀਦਾਰ ਜਾਗਦਾ। ਦੂਜੀ ਗੱਲ, ਜਿਹੜੇ ਮਾਲਕ ਮਕਾਨ ਹੁੰਦੇ ਨੇ ਉਹਨਾਂ ਨੂੰ ਪਤਾ ਵੀ ਚੌਕੀਦਾਰ ਜਾਗ ਰਿਹਾ, ਉਹ ਆਵਾਜ਼ ਸੁਣ ਲੈਂਦੇ ਨੇ, ਜਦੋਂ ਸੁਣਦੇ ਨੇ ਉਹ ਵੀ ਥੋੜ੍ਹਾ ਧਿਆਨ ਦਿੰਦੇ ਨੇ। ਸੋ ਇਹਦਾ ਮਤਲਬ ਇਹ ਹੈ ਜੋ ਕਹਿੰਦੇ ਜਾਗਦੇ ਰਹੋ ਚੌਕੀਦਾਰ ਦਾ ਕੰਮ ਹੈ, ਤਾਂ ਕਿ ਚੋਰ ਨੂੰ ਇਹ ਗੱਲ ਦੱਸਣੀ ਵੀ ਭਾਈ ਸਾਹਿਬ ਸੋਚ ਬਚਾ ਕੇ ਇਸ ਗਲੀ 'ਚ ਆਈ, ਮੈਂ ਜਾਗਦਾ ਤੈਨੂੰ ਫੜ ਲੂੰਗਾ। ਸੋ ਅਸੀਂ ਜਦੋਂ ਕੋਈ ਵੀ ਕੰਮ ਕਰਦੇ ਹਾਂ, ਚਾਹੇ ਉਹ ਬੋਲਣ ਦਾ ਹੀ ਕਰਦੇ ਹਾਂ, ਜਿਹੜਾ ਬੰਦਾ ਸੋਚਦਾ ਨਹੀਂ ਹੈ, ਥੋੜ੍ਹੇ ਸਮੇਂ ਲਈ ਸੋਚਦਾ, ਉਹਨੂੰ ਇਹ ਨਹੀਂ ਪਤਾ ਵੀ ਮੈਂ ਕੀ ਗੱਲ ਕਰਨੀ ਆ, ਗੱਲ ਗੱਲ 'ਚ ਗਾਲ ਕੱਢਦਾ, ਉਹਨੂੰ ਇਹ ਨਹੀਂ ਪਤਾ ਵੀ ਸੁਸਾਇਟੀ ਦੇ ਵਿੱਚ ਬੈਠ ਕੇ ਸਾਡਾ ਕੀ ਇੰਪਰੈਸ਼ਨ ਪਊਗਾ, ਜੇ ਕੋਈ ਪੀਣਾ ਕੀ ਪੀਣਾ ਕੀ ਨਹੀਂ ਪੀਣਾ। ਜਿਹੜਾ ਬੰਦਾ ਹੁੰਦਾ ਉਹ ਕਹਿੰਦਾ ਛੱਡੋ ਅੱਜ ਪੀ ਲਓ, ਜਿਵੇਂ ਸ਼ਰਾਬੀਆਂ ਦੀ ਆਦਤ ਹੀ ਹੁੰਦੀ ਹੈ ਵੀ ਰੋਜ਼ ਕਹਿੰਦੇ ਨੇ ਅੱਜ ਬਸ ਕੱਲ੍ਹ ਤੋਂ ਬੰਦ, ਕੱਲ੍ਹ ਤੋਂ ਬੰਦ, ਕੱਲ੍ਹ ਤੱਕ ਤਾਂ ਆਉਂਦੀ ਨਹੀਂ। ਉਹ ਫਿਰ ਲੰਬੇ ਸਮੇਂ 'ਚ ਪਤਾ ਹੀ ਆ ਕੀ ਹੁੰਦਾ, ਖਾਣ ਦੇ ਵਿੱਚ ਕੀ ਖਾਂਦੇ ਹਾਂ ਅਸੀਂ, ਪਹਿਨਦੇ ਕੀ ਹਾਂ, ਕਮਾਉਣੇ ਅਸੀਂ ਕੀ ਹਾਂ, ਸੁਸਾਇਟੀ ਨਾਲ ਡੀਲ ਅਸੀਂ ਕੀ ਕਰਦੇ ਹਾਂ। ਇਹ ਜਿਹੜੀ ਹੁੰਦੇ ਨੇ, ਜਿਹੜੇ ਬੰਦੇ ਹੁੰਦੇ ਨੇ, ਕੁਛ ਲੰਬੇ ਨਹੀਂ ਸੋਚਦੇ, ਕੁਛ ਲੰਬੀ ਸੋਚਦੇ ਨੇ। ਜਿਹੜੇ ਬੰਦੇ ਆਪਣੀ ਜ਼ਿੰਦਗੀ ਦਾ ਕੋਈ ਵੀ ਕੰਮ ਕਰਨ ਲੱਗੇ ਨਫ਼ਾ ਜਾਂ ਨੁਕਸਾਨ ਸੋਚਣ, ਉਹਨੂੰ ਆਪਾਂ ਬਿਜ਼ਨਰੀ ਕਹਿ ਦਿੰਦੇ ਹਾਂ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਗਜ਼ਾਮਪਲ ਦੇ ਦਿੰਦਾ। ਜਿਹੜੇ ਬੰਦੇ ਹੁਣ ਦਾਰੂ ਪੀਂਦੇ ਨੇ, ਅੱਜ ਆਪਾਂ ਲਾਈਟ ਮੂਡ 'ਚ ਹੀ ਗੱਲ ਕਰਾਂਗੇ, ਜਿਹੜੇ ਬੰਦੇ ਸ਼ਰਾਬ ਪੀਂਦੇ ਨੇ, ਉਹ ਜਦੋਂ ਪੀਂਦੇ ਨੇ ਬਰਫ਼ ਦੀ ਡਲੀ ਪਾ, ਨਾਲ ਚਿਕਨ ਰੱਖ ਜਾਂ ਸੇਵੀਆਂ ਰੱਖ ਲੈਂਦੀ ਆ, ਜਾਂ ਜਿਹੜੇ ਮੇਰੇ ਵਰਗੇ ਗਰੀਬ ਹੁੰਦੇ ਨੇ ਉਹ ਨੂਣ ਦੀ ਡਲੀ ਹੋਈ ਘੁਮਾ ਲੈਂਦੇ ਨੇ ਜੀਭ ਦੇ ਉੱਤੇ ਸਵਾਦ ਲੈਣ ਲਈ, ਕਿਉਂਕਿ ਸ਼ਰਾਬ ਕੌੜੀ ਹੁੰਦੀ ਹੈ। ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਵੀ ਇਹ ਜਿਹੜਾ ਤੂੰ ਰੋਜ਼ਾਨਾ ਬੋਤਲ ਖਾਲੀ ਕਰਦਾ, ਪਊਏ 'ਤੇ ਬੋਤਲ ਆ ਗਿਆ, ਇਹਦੇ ਨਾਲ ਤੇਰੇ ਲੀਵਰ, ਤੇਰਾ ਜਿਗਰ ਖਰਾਬ ਹੋਜੂਗਾ, ਸ਼ੂਗਰ ਖਰਾਬ ਹੋਜੂਗੀ, ਬ੍ਰੇਨ ਹੈਮਰੇਜ ਹੋਜੂਗਾ, ਸਟਰੋਕ ਹੋਜੂਗਾ। ਪਰ ਕੌਣ ਮੰਨਦਾ ਜਿਹੜਾ ਛੋਟੀ ਸੋਚ ਵਾਲਾ ਹੈ। ਇਸੇ ਤਰ੍ਹਾਂ ਹੀ ਇੱਕ ਵਾਰ ਕਿਸੇ ਸ਼ਰਾਬੀ ਨੇ ਕਿਸੇ ਬੰਦੇ ਨੂੰ ਪੁੱਛਿਆ ਕਿ ਭਾਈ ਸਾਹਿਬ ਇਹ ਜਿਹੜੀ ਸ਼ਰਾਬ ਮੈਂ ਪੀ ਲਾਂ, ਜੇ ਥੋੜ੍ਹੀ ਜਿਹੀ ਮੇਰੀ ਖਾਂਸੀ ਦੀ ਸ਼ਿਕਾਇਤ ਹੈ, ਖਾਂਸੀ ਆ ਰਹੀ ਹੈ, ਜੇ ਮੈਂ ਸ਼ਰਾਬ ਪੀ ਲਾਂ ਤਾਂ ਮੇਰੀ ਖਾਂਸੀ ਚਲੀ ਜਾਊਗੀ। ਸਵਾਲ ਕੀ ਕੀਤਾ ਵੀ ਜੇ ਮੈਂ ਸ਼ਰਾਬ ਪੀ ਲਾਂ ਤਾਂ ਇਹਦੇ ਨਾਲ ਮੇਰੀ ਖਾਂਸੀ ਚਲੀ ਜਾਊਗੀ? ਅਤੇ ਅੱਗੇ ਸ਼ਰਾਬੀ ਕੀ ਕਹਿੰਦਾ ਉਹਨੂੰ? ਕਹਿੰਦਾ ਜ਼ਰੂਰ ਚਲੀ ਜਾਊਗੀ। ਕਹਿੰਦਾ ਪੱਕੀ ਗੱਲ ਹੈ? ਪੱਕੀ ਗੱਲ? ਕਹਿੰਦਾ ਫਿਰ ਹੀ ਮੈਂ ਪੀਊਂਗਾ, ਖਾਂਸੀ ਚਲੀ ਜਾਊਗੀ? ਉਹ ਕਹਿੰਦਾ ਯਾਰ ਪੱਕੀ ਗੱਲ ਹੈ, ਤੂੰ ਦੇਖ ਮੈਂ ਸ਼ਰਾਬ ਪੀਂਦਾ, ਮੇਰੀ ਘਰ ਵਾਲੀ ਚਲੀ ਗਈ, ਮੇਰੇ ਪਰਿਵਾਰ ਚਲਿਆ ਗਿਆ, ਮੇਰਾ ਘਰ ਚਲਿਆ ਗਿਆ, ਮੇਰਾ ਜਿਗਰ ਚਲਿਆ ਗਿਆ, ਮੇਰੇ ਲੀਵਰ ਜਾਣ ਦੀ ਤਿਆਰੀ ਹੈ, ਜੇ ਇੰਨਾ ਕੁਛ ਚਲਿਆ ਗਿਆ ਤੇਰੀ ਖਾਂਸੀ ਨਹੀਂ ਜਾਊਗੀ? ਇੱਕ ਮੈਂ ਲਾਈਟ ਨੋਟ 'ਚ ਗੱਲ ਕਹੀ ਹੈ ਕਿ ਇਹ ਬਰਬਾਦੀ ਦਾ ਕਾਰਨ ਬਣਦੀ। ਜਿਹੜੇ ਬੰਦੇ ਲੰਬੇ ਸੋਚਦੇ ਨੇ, ਫਿਰ ਜੋ ਕਹਿੰਦੇ ਆ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ, ਜਦੋਂ ਫਿਰ ਸਾਰਾ ਕੁਛ ਬਰਬਾਦ ਹੋ ਜਾਂਦਾ, ਫਿਰ ਉਹਦਾ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ। ਸੋ ਇਸੇ ਤਰ੍ਹਾਂ ਹੀ ਲੰਬੀ ਸੋਚ ਕੀ ਹੈ? ਦੇਖੋ ਹੁਣ ਮੈਂ ਇਹਨੂੰ ਹੋਰ ਤਰੀਕੇ ਨਾਲ ਲੈਣਾ। ਸਵੇਰੇ ਆਪਾਂ ਉੱਠਦੇ ਹਾਂ, ਚਾਹ ਬੈਟਰੀ ਆਉਂਦੀ ਹੈ। ਕਈ ਬੰਦੇ ਸਵੇਰੇ ਉੱਠ ਕੇ ਕੀ ਕਰਦੇ ਨੇ, ਔਲਿਆਂ ਦਾ ਪਾਣੀ ਪੀਂਦੇ ਨੇ। ਕੋਈ ਬੰਦਾ ਐਲੋਵੇਰਾ ਕੁਆਰ ਦਾ, ਕੁਆਰ ਅਤੇ ਔਲਿਆਂ ਦਾ ਪਾਣੀ ਮਿਕਸ ਕਰਕੇ ਪੀਂਦਾ। ਕੋਈ ਦੇਸੀ ਤਰੀਕੇ ਨਾਲ ਨਿੰਮ ਦੇ ਜਿਹੜੇ ਪੱਤੇ ਹੁੰਦੇ ਨੇ ਉਹ ਖਾਂਦੇ, ਕੌੜੇ ਹੁੰਦੇ ਨਿੰਮ ਦੇ ਪੱਤੇ ਪੂਰੇ, ਉਹ ਖਾਂਦੇ ਨੇ। ਅਤੇ ਦੂਜੇ ਪਾਸੇ ਮੇਰੇ ਵਰਗੇ ਜਿਹੜੇ ਮੋਟੇ ਢਿੱਡ ਵਾਲੇ ਹੁੰਦੇ ਨੇ ਉਹ ਲੱਡੂ ਵੀ ਖਾਂਦੇ ਨੇ। ਉਹ ਕਹਿੰਦੇ ਨੇ ਪਕੌੜੇ ਵੀ ਆਉਂਦੇ ਤਲੇ ਵੇ, ਅਤੇ ਉੱਠਣ ਸਾਰੀ ਫਿਰ ਵੇਲਮੀਆਂ ਵੀ ਛੋਲਿਆਂ ਦੇ ਨਾਲ ਖਾਈ ਜਾਂਦੇ ਨੇ, ਫਿਰ ਢਿੱਡ 'ਤੇ ਹੱਥ ਜਾ ਫੇਰਦੇ ਨੇ ਵੱਡਾ ਸਾਰਾ ਕਰਕੇ। ਹੁਣ ਤੁਸੀਂ ਇਹ ਦੇਖੋ, ਉਹ ਜਿਹੜਾ ਨਿੰਮ ਦੇ ਪੱਤੇ ਵਾਲਾ ਉਹਨੂੰ ਪਤਾ ਵੀ ਇਹ ਕੌੜੇ ਨੇ। ਲੋਕ ਤਾਂ ਆਮ ਕਹਿਣਗੇ ਮੂਰਖ ਹੈ ਯਾਰ, ਥੋੜ੍ਹੀ ਜਿਹੀ ਐਸ਼ ਕਰ ਲਓ, ਜ਼ਿੰਦਗੀ ਚਾਰ ਦਿਨ ਦੀ, ਐਸ਼ ਕਰ ਲਓ, ਕਰ ਲਓ ਐਸ਼, ਦੋ ਦਿਨ ਚਾਰ ਦਿਨ ਸਾਲ ਦੋ ਸਾਲ ਕਰੋਗੇ, ਫਿਰ ਜਦੋਂ ਪੇਟ ਨੇ ਓਵਰ ਵੇਟ ਹੋਏ ਫਿਰ ਐਸਦਮਾ ਵੀ ਹੋ ਜਾਣਾ, ਫਿਰ ਸ਼ੂਗਰ ਵੀ ਹੋ ਜਾਣੀ ਹੈ, ਫਿਰ ਬਲੱਡ ਪ੍ਰੈਸ਼ਰ ਵੀ ਹੋ ਜਾਣਾ, ਫਿਰ ਕੋਲੈਸਟਰਲ ਵੀ ਹੋ ਜਾਣਾ, ਫਿਰ ਗੋਲੀਆਂ ਖਾਈਓ, ਗੋਲੀਆਂ ਖਾਣ ਦੇ ਨਾਲ ਨਾਲ ਰਿਓੜੀਆਂ ਵੀ ਖਾਈਓ, ਗੱਚਕ ਵੀ ਖਾਈਓ, ਅਤੇ ਮਿੱਠੀਆਂ ਵੀ ਖਾਈਓ, ਮੱਠੀਆਂ ਵੀ ਖਾਈਓ, ਅਤੇ ਅਖੀਰ 'ਚ ਹਸਪਤਾਲ ਜਾਈਓ, ਹਸਪਤਾਲ 'ਚ ਲੰਬੇ ਪਈਓ, ਅਤੇ ਉੱਥੋਂ ਲੰਬੇ ਪੈਂਦੇ ਪੈਂਦੇ ਸਵੀਨਲ ਹੋਮ 'ਚ ਜਾਈਓ। ਹੈ ਨਾ ਲੰਬੀ ਸੋਚ, ਛੋਟੀ ਸੋਚ? ਜਿਹੜਾ ਬੰਦਾ ਨਿੰਮ ਦੇ ਪੱਤੇ ਖਾਂਦਾ ਦੋ, ਉਹ ਕਹੂਗਾ ਵੀ ਠੀਕ ਹੈ ਹੁਣ ਮੈਨੂੰ ਕੌੜੇ ਲੱਗਦੇ ਨੇ, ਪਰ ਇਹਦੇ ਨਾਲ ਮੇਰਾ ਖੂਨ ਸਾਫ਼ ਰਹੂਗਾ, ਮੇਰੇ ਫੋੜੇ ਫਿੰਸੀਆਂ ਨਹੀਂ ਹੋਣਗੀਆਂ, ਮੈਨੂੰ ਕੋਈ ਜਿਹੜੀ ਹੈ ਗਿੱਲਟ ਜਿਹੜੀ ਉਹ ਗੱਠਾਂ ਜੀਆਂ ਬਣ ਜਾਂਦੀਆਂ ਉਹ ਨਹੀਂ ਹੋਣਗੀਆਂ। ਸੋ ਇਹ ਗੱਲ ਹੈ ਲੰਬੀ ਸੋਚਣ ਦਾ, ਕੀ ਐਕਸਰਸਾਈਜ਼ ਕਰਨ ਜਾਂਦੇ ਹਾਂ ਆਪਾਂ, ਕਈ ਬੰਦੇ ਐਕਸਰਸਾਈਜ਼ ਕਰਨ ਜਾਂਦੇ ਹਾਂ, ਹੁਣ ਜੋ ਮਸ਼ੀਨਾਂ ਨੂੰ ਤੁਸੀਂ ਪੁਸ਼ ਕਰਦੇ ਹੋ, ਭੱਜਦੇ ਹੋ, ਤਕਲੀਫ ਤਾਂ ਹੁੰਦੀ ਹੈ। ਪਰ ਉਹ ਇੱਕ ਬੰਦਾ ਸੋਚੂਗਾ ਯਾਰ ਜੇ ਅੱਜ ਤਕਲੀਫ ਹੁੰਦੀ ਆ ਫਿਰ ਮੈਂ ਜ਼ਿੰਦਗੀ 'ਚ ਬਿਮਾਰ ਵੀ ਨਹੀਂ ਹੋਣਾ, ਮੇਰਾ ਸਰੀਰ ਵੀ ਹੈਲਦੀ ਰਹੂਗਾ। ਅਤੇ ਦੂਜਾ ਕਹਿੰਦਾ ਛੱਡ ਯਾਰ ਜਿਮ 'ਚ ਜਾਣ ਨੂੰ ਕੀ ਹੈ, ਮੂਵੀ ਦੇਖ, ਧਰਮਿੰਦਰ ਦੀ ਕਿਹੜੀ ਆਈ ਵੀ ਹੈ, ਛੋਲੇ ਮੂਵੀ ਦੇਖਦੇ ਹਾਂ, ਉਹ ਲੰਬਾ ਪੈ ਕੇ ਛੋਲੇ ਮੂਵੀ ਅਤੇ ਮੂਫਲੀਆਂ ਖਾਂਦਾ, ਨਾਲ ਢਿੱਡ ਦੇ ਨਾਲੇ ਚਿਪਸ ਖਾਈ ਜਾਂਦਾ, ਨਾਲ ਉਹ ਬਿਗ ਬੋਸ ਦੀ ਲੰਬੀ ਸਾਡੀ ਚੌਕਲੇਟ ਵਾਲੀ ਖਾਂਦਾ, ਫਿਰ ਜਿੰਨੀ ਕੁ ਢਿੱਡ 'ਤੇ ਰੱਖ ਕੇ ਖਾਂਦਾ ਉੱਡੀ ਢਿੱਡ ਵਧੀ ਜਾਂਦਾ ਕਿ ਗੁਆਰੇ ਵਾਂਗੂ, ਸੋ ਉਹਦਾ ਨੁਕਸਾਨ ਹੁੰਦਾ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਅਸੀਂ ਉਹਦੇ ਬਾਰੇ ਲੰਬਾ ਸੋਚੀਏ। ਜੇ ਅਸੀਂ ਰੂਹਾਨੀਅਤ ਦੇ ਤੌਰ 'ਤੇ ਗੱਲ ਕਰੀਏ, ਸੋਚ ਕੇ ਦੇਖੋ ਰੂਹਾਨੀਅਤ ਕੀ ਕਹਿੰਦੀ ਹੈ, ਵੀ ਕਦੇ ਨਾ ਕਦੇ ਤਾਂ ਸੋਚਿਆ ਕਰੀਏ ਨਾ ਕਿ ਅਸੀਂ ਜਿਹੜੀ ਸਾਨੂੰ ਜ਼ਿੰਦਗੀ ਮਿਲੀ ਹੈ ਇਹਦਾ ਕੀ ਪਰਪਜ਼ ਹੈ। ਵਧੀਆ ਕੱਪੜੇ ਪਾ ਲਏ, 3-piece ਸੂਟ ਪਾ ਲਏ, ਨਿਆਣੇ ਜੰਮ ਲਏ, ਨਿਆਣਿਆਂ ਦਾ ਵਿਆਹ ਕਰ ਦਿਆ, ਫਿਰ ਉਹ ਪੋਤੇ ਪੋਤੀਆਂ ਨੂੰ ਪਾਲ ਲਿਆ, ਖਾ ਲਿਆ, ਪੀ ਲਿਆ, ਸੌਂ ਲਿਆ, ਢਕਾਰ ਮਾਰ ਲਏ, ਸਾਡੀ ਜ਼ਿੰਦਗੀ ਦਾ ਇਹੀ ਪਰਪਜ਼ ਹੈ। ਮਰਾਂਗੇ ਤਾਂ ਜ਼ਰੂਰ ਨਾ, ਮੌਤ ਤਾਂ ਨਹੀਂ ਟਲਦੀ। ਕੋਈ ਮੈਨੂੰ ਕੋਈ ਇਹੋ ਜਿਹਾ ਬੰਦਾ ਦੱਸ ਦਿਓ ਵੀ ਉਹ ਜਦੋਂ ਮਰਜ਼ੀ ਵੀ ਮੈਂ ਨਹੀਂ ਮਰਨਾ, ਮਰਨਾ ਤਾਂ ਹਰੇਕ ਨੇ। ਜਦੋਂ ਮਰਨਾ ਫਿਰ ਆਹ ਅਸੀਂ ਜਿਹੜਾ ਮਾਂ ਦੇ ਪੇਟ 'ਚੋਂ ਆ ਕੇ ਮਰਨ ਤੱਕ ਕੀ ਆਹੀ ਕੁਛ ਕਰਨਾ ਸੀ, ਠੱਗੀਆਂ ਠੋਰੀਆਂ ਕਰ ਲਈਆਂ, ਦਾਰੂ ਪੀ ਲਈ, ਬੱਚੇ ਜੰਮ ਲਏ, ਹੈਂਜੀ, ਵਧੀਆ ਕੱਪੜੇ ਪਾ ਲਏ, ਵਧੀਆ ਕੋਠੀਆਂ ਲੈ ਲਈਆਂ, ਵਧੀਆ ਕਾਰਾਂ ਲੈ ਲਈਆਂ, ਅਖੀਰ 'ਚ ਫੂਕ ਨਿਕਲ ਗਈ, ਸਭ ਕੁਛ ਛੱਡ ਦੇਣਾ, ਐਨ ਨੰਗੇ ਕਰਕੇ ਤੁਹਾਨੂੰ ਅੱਗ ਦੇ ਹਵਾਲੇ, ਇੱਥੇ ਤਾਂ ਓਵਨ ਹੈ, ਉੱਥੋਂ ਪੁਸ਼ ਕਰਕੇ ਮੈਂ ਦੇ ਦਿੰਦਾ, ਐਂ ਵੀ ਨਹੀਂ ਆ ਪਿਆਰ ਨਾਲ, ਇੰਡੀਆ 'ਚ ਤਾਂ ਫਿਰ ਵੀ ਪਿਆਰ ਨਾਲ ਲੱਕੜਾਂ 'ਤੇ ਰੱਖ ਦਿੰਦੇ ਨੇ, ਇੱਥੇ ਤਾਂ ਪੁਸ਼ ਕਰਦੇ, ਨਾਲ ਹੀ ਬਟਨ ਦੱਬਦੇ ਨੇ, 400 volt ਦੀ ਪੈਂਦੀ ਹੈ, ਸਭ ਕੁਝ ਸਾੜ ਕੇ ਰੱਖ ਦਿੰਦੀ, ਇੰਨੀ ਕੁ ਮੁੱਟੀ ਸਵਾਹ ਬਣ ਜਾਂਦੀ ਹੈ। ਫਿਰ ਜਦੋਂ ਅਸੀਂ ਇਹ ਕਰਨਾ ਤੇ ਸਾਨੂੰ ਆਪਣੀ ਜ਼ਿੰਦਗੀ ਦੇ ਬਾਰੇ ਵੀ ਸੋਚਣ ਦੀ ਲੋੜ ਹੈ, ਜ਼ਿੰਦਗੀ ਮਿਲੀ ਕਾਹਦੇ ਲਈ ਹੈ। ਦੇਖੋ ਜ਼ਿੰਦਗੀ ਮਿਲੀ ਹੈ ਕਿ ਜਿਹੜਾ ਸਾਡਾ ਸਰੀਰ ਹੈ ਨਾ, ਇਹ ਤਾਂ ਉਸੇ ਤਰ੍ਹਾਂ ਜਦੋਂ ਮਰ ਵੀ ਜਾਵਾਂਗੇ ਸਰੀਰ ਤਾਂ ਉਸੇ ਤਰ੍ਹਾਂ ਹੀ ਰਹਿਣਾ, ਪਰ ਇਹਦੇ ਵਿੱਚੋਂ ਇੱਕ ਚੀਜ਼ ਨਿਕਲ ਜਾਣੀ ਹੈ, ਉਹਨੂੰ ਆਤਮਾ ਕਹਿ ਲਓ ਆਪਾਂ, ਪਾਵਰ ਕਹਿ ਲਓ, ਕਰੰਟ ਕਹਿ ਲਓ, ਉਹ ਜਿਹੜੀ ਚੀਜ਼ ਨਿਕਲਦੀ ਹੈ ਜਿੰਨਾ ਚਿਰ ਸਾਡੇ ਵਿੱਚ ਉਹ ਚੀਜ਼ ਹੈਗੀ ਉਨਾ ਚਿਰ ਭੱਜੇ ਫਿਰਦੇ ਹਾਂ। ਸੋ ਉਹ ਚੀਜ਼ ਜਿੱਥੇ ਵੀ ਜਿੱਥੋਂ ਆਈ ਹੈ ਉੱਥੇ ਮਿਲ ਜਾਣੀ ਹੈ। ਸੋ ਅਸੀਂ ਕਿਉਂ ਨਾ ਜਿਉਂਦੇ ਜੀ ਉਸ ਚੀਜ਼ ਨੂੰ, ਕਰੰਟ ਨੂੰ, ਉਸ ਦੇ ਜਿਹੜਾ ਬੇਸ ਹੈ ਉਹਦੇ ਨਾਲ ਮਿਲਾ ਦਈਏ, ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾ ਦਈਏ। ਸੋ ਅੰਦਰੋਂ ਅਸੀਂ ਜਦੋਂ ਆਤਮਾ ਨੂੰ ਪਰਮਾਤਮਾ ਨਾਲ ਮਿਲਾਵਾਂਗੇ ਉਹਦਾ ਇੱਕੋ ਹੀ ਤਰੀਕਾ ਹੈ, ਮੈਡੀਟੇਸ਼ਨ ਕਰਨਾ। ਜਦੋਂ ਅਸੀਂ ਮੈਡੀਟੇਸ਼ਨ ਅੰਦਰ ਕਰਦੇ ਹਾਂ, ਜਿਵੇਂ ਡਾਕਟਰ ਕੋਲ ਜਾਂਦੇ ਹਾਂ ਨਾ, ਡਾਕਟਰ ਨੂੰ ਕਹਿੰਦੇ ਹਾਂ ਜੀ ਡਾਕਟਰ ਸਾਹਿਬ ਸਰ ਜੀ ਮੇਰੀ ਤਾਂ ਨਿਗਾਹ ਬਹੁਤ ਕਮਜ਼ੋਰ ਹੋ ਜਾਂਦੀ ਆ, ਆ ਮੇਰੇ ਤਾਂ ਅੱਡੀਆਂ ਠੰਡੀਆਂ ਰਹਿੰਦੀਆਂ ਨੇ, ਮੇਰੇ ਤਾਂ ਗੋਡੇ ਬੜੇ ਦੁਖਦੇ ਰਹਿੰਦੇ ਨੇ, ਚੱਕਰ ਜਾਈ ਜਾਂਦਾ। ਉਹ ਬਲੱਡ ਟੈਸਟ ਕਰਾਉਂਦਾ, ਉਹ ਕਹਿੰਦਾ ਭਾਈ ਸਾਹਿਬ ਤੁਹਾਡੀ ਜਿਹੜੀ ਸ਼ੂਗਰ ਹੈ ਨਾ ਕੈਨੇਡਾ 'ਚ 7 ਹੋ ਗਈ ਅਤੇ ਇੰਡੀਆ 'ਚ 140 ਹੋ ਗਈ, ਜਦੋਂ ਕਿ ਇੰਡੀਆ 'ਚ 80 ਹੋਣੀ ਚਾਹੀਦੀ ਸੀਗੀ, ਹਾਂਜੀ 80 ਅਤੇ 120, ਇੱਥੇ 4 ਅਤੇ 6 ਹੋਣੀ ਚਾਹੀਦੀ ਸੀ। ਉਹ ਕਹਿੰਦੇ ਹੁਣ ਤੁਸੀਂ ਐਂ ਕਰੋ, ਆਪਣੇ ਦੋ ਚੀਜ਼ਾਂ ਕਰੋ, ਇੱਕ ਤਾਂ ਤੁਹਾਨੂੰ ਮੈਂ ਗਲੈਬੂਰਾਈਡ ਅਤੇ ਮੈਟਫਾਰਮਨ ਦੀ ਗੋਲੀ ਦਿੰਦਾ, ਇਹ ਖਾਓ ਸਵੇਰੇ ਸ਼ਾਮ, ਅਤੇ ਨਾਲ ਹੀ ਆਹ ਜਿਹੜੇ ਪਕੌੜੇ ਪਕੂੜੇ ਜੇ ਖੰਡ ਮੱਠੀਆਂ ਰਿਓੜੀਆਂ ਬਿਸਕੁਟ ਖਾਂਦੇ ਹੋ ਨਾ, ਜਲੇਬੀਆਂ ਪਕੌੜੇ, ਇਹ ਸਭ ਬੰਦ ਕਰ ਦਿਓ, ਐਕਸਰਸਾਈਜ਼ ਕਰੋ, ਪਾਣੀ ਪੀਓ। ਭਾਵ ਡਾਕਟਰ ਨੇ ਸਾਨੂੰ ਦੋ ਗੱਲਾਂ ਕਹੀਆਂ, ਇੱਕ ਦਵਾਈ ਦਿੱਤੀ, ਉਹ ਦਵਾਈ ਲੈਣੀ ਹੈ, ਅਤੇ ਦੂਜੀ ਸਾਨੂੰ ਪਰਹੇਜ਼ ਦੱਸੇ। ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਜੇ ਅਸੀਂ ਤਰੱਕੀ ਕਰਨੀ ਹੈ, ਇੱਕ ਤਾਂ ਅੰਦਰੋਂ ਮੈਡੀਟੇਸ਼ਨ ਕਰੀਏ, ਰੱਬ ਲਈ ਸਮਾਂ ਕੱਢੀਏ, ਜੋ ਵੀ ਜਿਹਨੂੰ ਮੰਨਦੇ ਹੋ, ਕਾਲੀ ਦੇਵੀ ਨੂੰ ਮੰਨਦੇ ਹੋ, ਲਕਸ਼ਮੀ ਨੂੰ ਮੰਨਦੇ ਹੋ, ਰਾਮਚੰਦਰ ਜੀ ਮੰਨਦੇ ਹੋ, ਹਨੂੰਮਾਨ ਜੀ ਨੂੰ ਮੰਨਦੇ ਹੋ, ਵਾਹਿਗੁਰੂ ਜੀ ਨੂੰ ਮੰਨਦੇ ਹੋ, ਜੀਸਸ ਨੂੰ ਮੰਨਦੇ ਹੋ, ਅੱਲਾ ਨੂੰ ਮੰਨਦੇ ਹੋ, ਜਿਹਨੂੰ ਵੀ ਮੰਨਦੇ ਹੋ ਉਹਨੂੰ ਯਾਦ ਕਰੋ, ਪਾਵਰ ਨੂੰ ਯਾਦ ਕਰਨਾ। ਜਿਵੇਂ ਲੁਧਿਆਣੇ ਦੇ ਵਿੱਚ ਜਾਂ ਹੁਣ ਆਪਾਂ ਕਹਿ ਦਈਏ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਹੈ ਇਸ ਵੇਲੇ, ਨਰਿੰਦਰ ਮੋਦੀ, ਇਸ ਤੋਂ ਪਹਿਲਾਂ ਕੌਣ ਸੀ, ਮਨਮੋਹਨ ਸਿੰਘ, ਉਸ ਤੋਂ ਪਹਿਲਾਂ ਕੌਣ ਸੀ, ਇੰਦਰਾ ਗਾਂਧੀ, ਉਸ ਤੋਂ ਪਹਿਲਾਂ ਕੌਣ ਸੀ, ਰਾਜੀਵ ਗਾਂਧੀ, ਮਤਲਬ ਕੁਰਸੀ ਉਹੀ ਹੈ ਪ੍ਰਧਾਨ ਮੰਤਰੀ, ਪਰ ਬੰਦੇ ਬਦਲ ਗਏ, ਆਪਾਂ ਤਾਂ ਗੱਲ ਪਾਵਰ ਦੀ ਕਰ ਰਹੇ ਹਾਂ। ਸੋ ਪਾਵਰ ਇੱਕ ਹੈ, ਚਾਹੇ ਉਹਨੂੰ ਅੱਲਾ ਕਹੋ, ਵਾਹਿਗੁਰੂ ਕਹੋ, ਰਾਮ ਕਹੋ, ਰਹੀਮ ਕਹੋ, ਲਕਸ਼ਮੀ ਕਹੋ, ਜੋ ਮਰਜ਼ੀ ਕਹੋ, ਆਪਾਂ ਪਾਵਰ ਨੂੰ ਗੱਲ ਕਰਦੇ ਹਾਂ, ਉਹ ਪਾਵਰ ਦੀ ਅਸੀਂ ਅੰਸ਼ ਹਾਂ। ਸੋ ਜਦੋਂ ਇੱਕ ਪਾਸੇ ਅੰਦਰੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਅਤੇ ਦੂਜੇ ਪਾਸੇ ਪਰਹੇਜ਼, ਪਰਹੇਜ਼ ਕਿਸ ਤਰ੍ਹਾਂ, ਵੀ ਸਾਡੀ ਜਿਹੜੀ ਰਹਿਣੀ ਸਹਿਣੀ ਹੈ ਉਹ ਇੱਕ ਹੋਣੀ ਚਾਹੀਦੀ ਹੈ, ਸਾਡੇ ਵਿੱਚ ਖਾਣ ਦੀ ਵੀ ਹੋਣੀ ਚਾਹੀਦੀ ਹੈ, ਵੀ ਕਿਸ ਤਰ੍ਹਾਂ ਦਾ ਅਸੀਂ ਖਾਣਾ, ਕਿਸ ਤਰ੍ਹਾਂ ਦਾ ਅਸੀਂ ਪਹਿਨਣਾ, ਕਿਸ ਤਰ੍ਹਾਂ ਦਾ ਅਸੀਂ ਕਮਾਉਣਾ, ਸਾਡਾ ਜਿਹੜਾ ਹੱਕ ਹਲਾਲ ਦੀ ਕਮਾਈ ਹੋਣੀ ਚਾਹੀਦੀ ਹੈ, ਹਰਾਮ ਦੀ ਕਮਾਈ ਹੋਣੀ ਚਾਹੀਦੀ ਹੈ। ਸੋ ਇਹ ਸਾਰੀਆਂ ਗੱਲਾਂ ਬਾਹਰੋਂ ਪਰਹੇਜ਼ ਹੈ। ਸੋ ਕਹਿਣ ਦਾ ਮੇਰਾ ਪਰਪਜ਼ ਹੈ ਵੀ ਇਹ ਚੀਜ਼ਾਂ ਬਾਹਰੋਂ ਅਤੇ ਅੰਦਰ ਮੈਡੀਟੇਸ਼ਨ ਕਰਦਾ, ਇਹਦੇ ਲਈ ਸਾਨੂੰ ਡਿਸਿਪਲਿਨ ਦੀ ਜ਼ਰੂਰਤ ਹੈ, ਇੱਕ ਵਿਜ਼ਨਰੀ ਦਾ ਪਾਰਟ ਹੈ। ਜਿਹੜਾ ਬੰਦਾ ਦੂਰ ਦੇਸ਼ੀ ਹੋਊਗਾ ਉਹ ਆਪਣੇ ਪ੍ਰਿੰਸੀਪਲ ਬਣਾਊਗਾ। ਪ੍ਰਿੰਸੀਪਲ ਕੀ ਹੈ, ਜਿਵੇਂ ਸੌਣ ਦੀ ਗੱਲ ਕਰ ਲਓ, ਕਈ ਹੁਣ ਮੇਰੇ ਵਰਗੇ ਰਿਟਾਇਰ ਹੋ ਗਏ, ਜਿੰਨਾ ਚਿਰ ਤੱਕ ਸੈੱਲ ਫੋਨ ਦੀ, ਜਿਹਨੂੰ ਇੰਡੀਆ 'ਚ ਮੋਬਾਈਲ ਫੋਨ ਕਹਿੰਦੇ ਹਾਂ, ਉਹਦੀ ਬੈਟਰੀ ਨਹੀਂ ਮੁੱਕਦੀ, ਉਹਨਾਂ ਚਿਰ ਤੱਕ ਫੇਸਬੁੱਕ 'ਤੇ ਦੇਖੀ ਜਾਂਦੇ ਹਾਂ, ਟਿਕਟੋਕ ਦੇਖੀ ਜਾਂਦੇ ਹਾਂ, ਅਤੇ ਰਾਤ ਨੂੰ 12-1-2 ਵਜੇ ਤੱਕ ਜਦੋਂ ਬੈਟਰੀ ਮੁੱਕਦੀ ਹੈ ਫਿਰ ਅਸੀਂ ਸੌਂਦੇ ਹਾਂ। ਫਿਰ ਸਵੇਰੇ ਉੱਠਦੇ ਕਦੋਂ ਆ, जे कोई न्याणा ओह रात नूं लेट पैंदा कोई हिसाबता नहीं सवेरे उठदा घराड़े ते घराड़े मारी ना मां के दब के चपेट मार दी उठ स्कूल नहीं जाना फिर असीं उठदे हां इह साडा डिसिपलिन है फिर उहदे नाल कामयाबी नहीं मिलदी सो सूर डिसिपलिन सानूं रहना पऊगा कि कदों सौना कदों उठना सूरज भी डिसिपलिन च है कुदरत भी ਉਹਨੂੰ ਪਤਾ ਆਪਾਂ ਨੂੰ ਵੀ ਸੂਰਜ ਨੇ ਕਦੋਂ ਚੜ੍ਹਦਾ ਕਦੋਂ ਉਤਰਦਾ ਕਦੋਂ ਬੱਸ ਛਿਪਦਾ ਇਸੇ ਤਰ੍ਹਾਂ ਸਕੂਲ ਦੇ ਵਿੱਚ ਆਪਾਂ ਬੱਚੇ ਛੱਡ ਕੇ ਆਉਂਦੇ ਹਾਂ ਸਾਨੂੰ ਪਤਾ ਵੀ ਸਕੂਲ ਨੇ ਕਿੰਨੇ ਵਜੇ ਖੁੱਲ੍ਹਣਾ ਅਤੇ ਕਿੰਨੇ ਵਜੇ ਛੁੱਟੀ ਹੋਣੀ ਹੈ ਸੋ ਹਰ ਚੀਜ਼ ਦਾ ਨਿਯਮ ਹੈ ਸੋ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਨਿਯਮ ਬਣਾਉਣੇ ਚਾਹੀਦੇ ਨੇ ਕਿ ਕਦੋਂ ਖਾਣਾ ਕਦੋਂ ਕੰਮ 'ਤੇ ਜਾਣਾ ਕਦੋਂ ਬੱਚਿਆਂ ਕੋਲ ਬੈਠਣਾ ਕਦੋਂ ਟੀਵੀ ਦੇਖਣਾ ਕਦੋਂ ਪਾਠ ਕਰਨਾ ਜਦੋਂ ਅਸੀਂ ਡਿਸਿਪਲਿਨ 'ਚ ਰਹਿ ਕੇ ਕੰਮ ਕਰਾਂਗੇ ਤਾਂ ਅਸੀਂ ਦੂਰ ਅੰਦੇਸ਼ੀ ਹੋ ਜਾਂਦੇ ਹਾਂ ਪਰ ਨਾਲ ਇੱਕ ਗੱਲ ਖਿਆਲ ਰੱਖੋ ਕਿ ਜੇ ਅਸੀਂ ਚੰਗੇ ਬਣਨਾ ਨਾ ਨੇਕ ਬਣਨਾ ਇਮਾਨਦਾਰ ਬਣਨਾ ਨੇਕ ਇਮਾਨਦਾਰ ਚੰਗੇ ਉਹ ਕਿਹਨੂੰ ਕਹਿੰਦੇ ਨੇ ਉਹ ਉਸ ਨੂੰ ਕਹਿੰਦੇ ਨੇ ਵੀ ਨੇਕ ਜਿਹੜਾ ਬੰਦਾ ਹੁੰਦਾ ਨਾ ਉਹ 100 ਬੰਦੇ 'ਚ ਵੀ ਉਹੀ ਕੰਮ ਕਰੇ ਅਤੇ ਜਦੋਂ ਪੜਦੇ 'ਚ ਇਕੱਲੇ 'ਚ ਹੈ ਉਦੋਂ ਵੀ ਉਹੀ ਕੰਮ ਕਰੇ ਸਮਝੇ ਗੱਲ ਕਿ ਨਹੀਂ ਕਿਉਂਕਿ ਮੈਂ ਅੱਛਾ ਹਾਂ ਤਾਂ ਲੱਖਾਂ ਵਿੱਚ ਵੀ ਅਤੇ ਜੇ ਅੱਛਾ ਹਾਂ ਤਾਂ ਪੜਦੇ ਵਿੱਚ ਵੀ ਸਾਡੀ ਇੱਥੇ ਦੋਗਲੀ ਪਾਲਿਸੀ ਹੈ ਮਾਫ ਕਰਨਾ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਆਪਾਂ ਆਪਣੇ ਸਾਰੇ ਕਿਸੇ ਪਾਰਟੀਕੁਲਰ ਨਹੀਂ ਹੈ ਇਹ ਹਕੀਕਤ ਹੈ ਜਦੋਂ ਅਸੀਂ 4 ਬੰਦਿਆਂ 'ਚ ਬੈਠਦੇ ਹਾਂ ਫਰਕ ਉਹ ਕੈਮਰੇ ਦੇ ਮੂਹਰੇ ਬੈਠਦੇ ਹਾਂ ਜਾਂ ਰੇਡੀਓ ਸਟੇਸ਼ਨ ਦੇ ਮੂਹਰੇ ਬੈਠਦੇ ਹਾਂ ਆਪਾਂ ਥੌਨ ਕਰ ਰਹੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ ਇਹਨਾਂ ਲਈ ਪੈਸੇ ਇਕੱਠੇ ਕਰੋ ਉਹ ਰੇਡੀਓ ਦੇ ਉੱਤੇ ਅਸੀਂ 100, 150, 200, 500 ਲਗਾ ਦਿੰਦੇ ਹਾਂ ਜਾਂ ਕਿਤੇ ਦਾਨ ਦੇਣਾ ਹੋਵੇ 4 ਕੈਮਰੇ ਮੂਹਰੇ ਲੱਗੇ ਹੋਣ ਤਾਂ ਅਸੀਂ ਡਿਫਰੈਂਟ ਦਿੰਦੇ ਹਾਂ ਪਰ ਜਦੋਂ ਕੈਮਰੇ ਨਾ ਹੋਣ ਜੇ ਸਾਡੇ ਕੋਲ ਕੋਈ ਮੰਗਤਾ ਆ ਜੇ ਵੀ ਬਾਓ ਜੀ ਇੱਕ ਮੈਨੂੰ ਰੁਪਈਆ ਦਿਓ ਹੜ ਫਿਰਾਂ ਚੱਲ ਲੱਗੇ ਉਦੋਂ ਕਹਿੰਦੇ ਚੱਲ ਲੱਗੇ ਕਿਉਂਕਿ ਕੈਮਰੇ ਨਹੀਂ ਕੈਮਰੇ ਹੁੰਦੇ ਅਸੀਂ ਕੁਛ ਹੋਰ ਪਿੱਛੋਂ ਕੁਛ ਹੋਰ ਸੋ ਇਸੇ ਤਰ੍ਹਾਂ ਹੀ ਜਿੰਨੇ ਵੀ ਅਸੀਂ ਬੰਦੇ ਹਾਂ ਬਾਹਰੋਂ ਅਸੀਂ ਬੜਾ ਬੇਟਾ ਜਦੋਂ ਮੌਕਾ ਮਿਲਦਾ ਅਸੀਂ ਸ਼ਰਾਰਤੀ ਹਾਂ ਹੁਣ ਤੁਸੀਂ ਇਹ ਦੇਖ ਲਓ ਵੀ ਸਾਡੇ ਉੱਥੇ ਇੰਡੀਆ ਦੇ ਵਿੱਚ ਮੈਨੂੰ ਹੁਣ ਐਗਜੈਕਟ ਨਹੀਂ ਯਾਦ ਵੀ ਕਿਹੜੀ ਸਟੇਟ ਦੇ ਵਿੱਚ ਜਿਹੜੇ MLA ਸੀਗੇ ਮਿਨਿਸਟਰ ਸੀਗੇ ਉਹ ਲੈਜਿਸਲੇਟਿਵ ਅਸੈਂਬਲੀ 'ਚ ਬੈਠੇ ਨੇ ਕੋਈ ਬੰਦਾ ਭਾਸ਼ਣ ਦੇ ਜਾਂਦਾ ਅਤੇ ਕਈ ਮੇਰੇ ਵਰਗੇ ਪਿੱਛੇ ਬੈਠੇ ਉਹਨਾਂ ਦੀ ਫੋਟੋ ਵੀ ਬਣੀ ਸੀਗੀ ਪਿੱਛੇ ਜੇ ਅਖਬਾਰਾਂ 'ਚ ਵੀ ਆਈ ਸੀਗੀ ਉਹ ਬੈਠੇ ਪਿੱਛੇ ਗੰਦੀਆਂ ਮੂਵੀਆਂ ਦੇਖੀ ਜਾਂਦੇ ਨੇ ਇਹ ਸਾਡੀ ਔਕਾਤ ਹੈ ਉੱਪਰੋਂ ਅਸੀਂ ਕਹਿੰਦੇ ਹੱਕ ਹਲਾਲ ਦੀ ਕਮਾਈ ਰਿਸ਼ਵਤ ਨਾਲ ਉਹ ਨਾ ਕਰੋ ਪਰ ਜਦੋਂ ਟਾਈਮ ਲੱਗਦਾ ਰਿਸ਼ਵਤ ਲੈਂਦੇ ਵੀ ਹਾਂ ਰਿਸ਼ਵਤ ਦਿੰਦੇ ਵੀ ਹਾਂ ਜਿਹੜਾ ਲੰਬੇ ਜਿੱਦਣ ਫਸ ਗਏ ਉਦਣ ਫਿਰ ਦੇਖ ਲਓ ਵੀ ਕੀ ਹਾਲ ਹੋਊਗਾ ਫਿਰ ਉਹੀ ਗੱਲ ਆ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਿਸ ਤਰ੍ਹਾਂ ਗੁਲਾਬ ਦਾ ਜਿਹੜਾ ਫੁੱਲ ਹੈ ਉਹਨੂੰ ਚਾਹੇ ਤੁਸੀਂ ਟੇਬਲ 'ਤੇ ਰੱਖ ਦਿਓ ਚਾਹੇ ਸਰਸੇ ਰੱਖਿਆ ਹੋ ਚਾਹੇ ਲੁਧਿਆਣੇ ਲੈ ਜਾਓ ਚਾਹੇ ਦਿੱਲੀ ਲੈ ਜਾਓ ਉਹਨੇ ਉਹੀ ਖੁਸ਼ਬੂ ਦੇਣੀ ਹੈ ਕਿਉਂਕਿ ਉਹਦੇ ਵਿੱਚ ਸੇਮ ਗੱਲ ਹੈ ਪਰ ਜਿਹੜੇ ਸਾਡੇ ਬੰਦੇ ਆ ਨਾ ਬੰਦੇ ਅਸੀਂ ਡੁਪਲੀਕੇਟ ਹਾਂ ਡਿਫਰੈਂਟ ਥਾਂ 'ਤੇ ਡਿਫਰੈਂਟ ਸਟੇਜੀ 'ਤੇ ਸਾਡਾ ਐਟੀਚਿਊਡ ਡਿਫਰੈਂਟ ਹੁੰਦਾ ਇਸੇ ਕਰਕੇ ਅਸੀਂ ਨਾ ਅੰਦਰ ਤਰੱਕੀ ਹੁੰਦੀ ਹੈ ਨਾ ਸਾਡੀ ਬਾਹਰ ਤਰੱਕੀ ਹੁੰਦੀ ਹੈ ਸੋ ਇਸ ਕਰਕੇ ਮੈਂ ਕਹਿੰਦਾ ਵੀ ਜਿਹੜੇ ਬੰਦੇ ਹੱਥਾਂ ਦੇ ਵਿੱਚ ਮਾਲਾ ਫੜੀ ਜਾਂਦੇ ਰਾਮ 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 ਕ੍ਰਿਸ਼ਨ 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 ਵਾਹਿਗੁਰੂ ਲਕਸ਼ਮੀ ਲਕਸ਼ਮੀ ਅਤੇ ਇੱਕ ਪਾਸੇ ਧਾਰਮਿਕ ਪੁਸਤਕਾਂ ਜੇ ਇੱਥੇ ਕੱਛ 'ਚ ਮਾਰੀਆਂ ਵੀ ਹੈ ਉਹਨਾਂ ਨੂੰ ਦੇਖ ਲਓ ਜੇ ਕਿਤੇ ਮੌਕਾ ਆਉਂਦਾ ਨਾ ਫਟਾਫਟ ਤਲਵਾਰਾਂ 'ਤੇ ਬੰਦੂਕਾਂ ਕੱਢ ਕੇ ਇੱਕ ਦੂਜੇ ਨੂੰ ਮਾਰ ਦਿੰਦੇ ਨੇ ਉੱਪਰੋਂ ਅਸੀਂ ਰੱਬ ਦਾ ਨਾਂ ਲੈਂਦੇ ਹਾਂ ਇਹ ਸਾਡੀ ਗੱਲ ਹੈ ਸੋ ਅਸੀਂ ਕੀ ਪਰਪਜ਼ ਕਹਿਣ ਦਾ ਕੀ ਹੈ ਕਿ ਸਾਡਾ ਜਿਹੜਾ ਐਟੀਚਿਊਡ ਹੈ ਨਾ ਸਾਡੀ ਜਿਹੜੀ ਰਹਿਣੀ ਕਰਨੀ ਹੈ ਨਾ ਉਹ ਡੁਪਲੀਕੇਟ ਹੈ ਜਿੰਨਾ ਚਿਰ ਤੱਕ ਸਾਡੀ ਹਕੀਕਤ ਇੱਕ ਨਹੀਂ ਬਣਦੀ ਜਿੰਨਾ ਚਿਰ ਤੱਕ ਸਾਨੂੰ ਫਿਊਚਰ ਦਾ ਗਿਆਨ ਨਹੀਂ ਹੁੰਦਾ ਵੀ ਕਿਹੜਾ ਕੰਮ ਚੰਗਾ ਕਿਹੜਾ ਮਾੜਾ ਅਤੇ ਫਿਰ ਜਦੋਂ ਸਾਨੂੰ ਇਹ ਗਿਆਨ ਪੂਰੀ ਤਰੀਕੇ ਨਾਲ ਹੋ ਜਾਏਗਾ ਕਿ ਮੈਡੀਟੇਸ਼ਨ ਕਰਨਾ ਅੱਛਾ ਹੈ ਅਤੇ ਉਹ ਕੰਮ ਚੰਗੇ ਨੇ ਜਿਹਦਾ ਸਾਨੂੰ ਇਸ ਦੁਨੀਆ ਦੇ ਵਿੱਚ ਵੀ ਸਮਾਜ ਦੇ ਵਿੱਚ ਵੀ ਅਤੇ ਦੁਨੀਆ ਤੋਂ ਬਾਅਦ ਵੀ ਸਾਡਾ ਫਾਇਦਾ ਹੋਵੇ ਉਹ ਕੰਮ ਚੰਗੇ ਨੇ ਅਸੀਂ ਉਹ ਕੰਮ ਕਰੀਏ ਮਹਾਤਮਾ ਗਾਂਧੀ ਜੀ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਜਿਹੜੀ ਚੇਂਜ ਅਸੀਂ ਦੂਜਿਆਂ ਤੋਂ ਚਾਹੁੰਦੇ ਹਾਂ ਵੀ ਤੂੰ ਸੱਚਾ ਬਣ ਤੂੰ ਇਮਾਨਦਾਰ ਬਣ ਤੂੰ ਟਾਈਮ 'ਤੇ ਉੱਠ ਤੂੰ ਚੰਗਾ ਹੱਕ ਹਲਾਲ ਦੀ ਕਮਾਈ ਕਰ ਕਹਿੰਦੇ ਉਹ ਪਹਿਲਾਂ ਆਪਣੇ ਅੰਦਰ ਪੈਦਾ ਕਰੋ ਦੂਜਿਆਂ ਨੂੰ ਦੱਸਣ ਤੋਂ ਪਹਿਲਾਂ ਚੇਂਜਿਸ ਕੀ ਹੈ ਆਪਣੇ ਆਪ ਨੂੰ ਸੈਲਫ ਅਨੈਲਿਸਿਸ ਕਰੋ ਆਪਣੀ ਤੁਸੀਂ ਜਿਹੜੀ ਹੈਗੀ ਪੜਚੋਲ ਕਰੋ ਦੇਖ ਲਓ ਛਤਰੀ ਹੈ ਜਿਹੜੀ ਅੰਬਰੇਲਾ ਹੱਥ 'ਚ ਫੜੀ ਹੋਵੇ ਉਹਦਾ ਕੋਈ ਫਾਇਦਾ ਨਹੀਂ ਛਤਰੀ ਦਾ ਉਦੋਂ ਹੀ ਫਾਇਦਾ ਜਦੋਂ ਅਸੀਂ ਖੋਲ੍ਹ ਲੈਂਦੇ ਹਾਂ ਖੁੱਲ੍ਹੀ ਹੋਈ ਛਤਰੀ ਇੱਕ ਤਾਂ ਸੂਰਜ ਦੀ ਗਰਮੀ ਤੋਂ ਬਚਾ ਦਿੰਦੀ ਹੈ ਅਤੇ ਮੀਂਹ ਪਵੇ ਤਾਂ ਉਹ ਮੀਂਹ ਤੋਂ ਵੀ ਬਚਾ ਦਿੰਦੀ ਹੈ ਇਸੇ ਤਰ੍ਹਾਂ ਹੀ ਛਤਰੀ ਵਾਂਗ ਆਪਣਾ ਦਿਮਾਗ ਬੰਦ ਨਾ ਰੱਖੋ ਹਮੇਸ਼ਾ ਖੁੱਲ੍ਹਾ ਰੱਖੋ ਜਿੱਥੋਂ ਵੀ ਤੁਹਾਨੂੰ ਕੋਈ ਚੰਗੀਆਂ ਗੱਲਾਂ ਮਿਲਦੀਆਂ ਨੇ ਉਹਨੂੰ ਗ੍ਰਾਸ ਕਰੋ ਅਤੇ ਜਿਹੜੀਆਂ ਬੁਰੀਆਂ ਗੱਲਾਂ ਨੇ ਉਹਦੀ ਕਲੋਜ਼ ਛਤਰੀ ਮੂੰਹ ਬੰਦ ਕਰ ਲਓ ਵੀ ਮੈਂ ਨਹੀਂ ਆਪਣੇ ਕੋਲੇ ਰੱਖਣੀ ਸੋ ਇਹ ਹਮੇਸ਼ਾ ਛਤਰੀ ਵਾਲੇ ਗੁਣ ਸਾਡੇ ਵਿੱਚ ਹੋਣੇ ਚਾਹੀਦੇ ਨੇ ਛਤਰੀ ਤੋਂ ਇਲਾਵਾ ਇੱਟ ਵਾਲੇ ਵੀ ਗੁਣ ਹੋਣੇ ਚਾਹੀਦੇ ਨੇ ਇੱਟ ਜਿਹੜੀ ਹੈ ਬ੍ਰਿਕ ਉਹ ਕੀ ਕਰਦੀ ਹੈ, ਇੱਟ ਦੇ ਨਾਲ ਤੁਸੀਂ ਦੀਵਾਰ ਵੀ ਬਣਾ ਸਕਦੇ ਹੋ ਵਾਲ, ਅਤੇ ਇੱਟ ਦੇ ਨਾਲ ਤੁਸੀਂ ਪੁਲ ਵੀ ਬਣਾ ਸਕਦੇ ਹੋ, ਬ੍ਰਿਜ ਵੀ ਬਣਾ ਸਕਦੇ ਹੋ। ਜਿਹੜੀ ਜਦੋਂ ਅਸੀਂ ਇੱਟ ਦੇ ਨਾਲ ਦੀਵਾਰ ਬਣਾਉਂਦੇ ਹਾਂ ਤਾਂ ਉਹ ਦੋ ਘਰਾਂ ਨੂੰ, ਦੋ ਲੋਕਾਂ ਨੂੰ ਵੱਖ ਕਰ ਦਿੰਦੀ ਹੈ ਦੀਵਾਰ, ਅਤੇ ਜਦੋਂ ਅਸੀਂ ਪੁਲ ਬਣਾਉਂਦੇ ਹਾਂ ਤਾਂ ਦੋ ਦੂਰ ਬੈਠੇ ਲੋਕਾਂ ਨੂੰ ਨੇੜੇ ਕਰ ਦਿੰਦੇ ਹਾਂ। ਸੋ ਇਹ ਸਾਡਾ ਆਪਣੀ ਸੋਚ ਹੈ ਵੀ ਅਸੀਂ ਇੱਟ ਨੂੰ ਕਿਸ ਰੂਪ ਦੇ ਵਿੱਚ ਵਰਤਣਾ, ਕੀ ਅਸੀਂ ਲੋਕਾਂ ਦੇ ਵਿੱਚ, ਸਮਾਜ ਦੇ ਵਿੱਚ ਸ਼ਾਂਤੀ ਬਣਾਉਣੀ ਹੈ, ਕੀ ਸਮਾਜ ਦੇ ਵਿੱਚ ਪਿਆਰ ਪੈਦਾ ਕਰਨਾ, ਕੀ ਸਮਾਜ ਨੂੰ ਵਧੀਆ ਬਣਾਉਣਾ, ਜਾਂ ਨਿੰਦਿਆ ਚੁਗਲੀ ਕਰਕੇ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ, ਇੱਧਰਲੀ ਕਰਤੀ ਉੱਧਰਲੀ ਕਰਤੀ, ਦੋ ਪਰਿਵਾਰਾਂ ਦੇ ਵਿੱਚ ਲੜਾਈ ਕਰਾ ਦੇਣੀ ਹੈ, ਖੂਨ ਖਰਾਬਾ ਕਰਵਾ ਦੇਣਾ, ਜਿਵੇਂ ਕਹਿੰਦੇ ਨਾ ਵੀ ਉਹ ਇੱਕ ਟੋਭੇ, ਪਤਾ ਨਹੀਂ ਕੀ ਗੱਲ, ਮੈਨੂੰ ਪੰਜਾਬੀ ਦੀ ਗੱਲ ਯਾਦ ਨਹੀਂ, ਕੋਈ ਗਲਾਈ ਪ੍ਰੋਗਰਾਮ ਹੁੰਦਾ ਵੀ ਲੜਾ ਕੇ ਆਪ ਤਮਾਸ਼ਾ ਦੇਖਦੇ ਹਾਂ, ਫਿਰ ਅਖੀਰ ਦੇ ਵਿੱਚ ਆਪ ਵੀ ਫਸ ਜਾਂਦੇ ਹਾਂ, ਉਹ ਕੋਈ ਗੱਲ ਦਾ ਫਾਇਦਾ ਨਹੀਂ ਹੁੰਦਾ। ਸੋ ਕਦੇ ਵੀ ਹਮੇਸ਼ਾ ਪੋਜ਼ੀਟਿਵ ਸੋਚ ਰੱਖੋ, ਕਿਉਂਕਿ ਪੋਜ਼ੀਟਿਵ ਸੋਚ ਕੀ ਹੈ ਕਿ ਦੇਖੋ ਅੱਗ ਹੈ ਜਿਹੜੀ, ਅੱਗ ਨੂੰ ਅੱਗ ਦੇ ਨਾਲ ਕਦੇ ਨਹੀਂ ਬੁਝਾਇਆ ਜਾ ਸਕਦਾ, ਅੱਗ ਨੂੰ ਬੁਝਾਉਣਾ ਹੁੰਦਾ ਤਾਂ ਪਾਣੀ ਪਾਉਣਾ ਪੈਂਦਾ। ਜੇ ਤੁਹਾਨੂੰ ਕੋਈ ਦੂਜਾ ਬੰਦਾ ਮਾੜਾ ਵੀ ਮਿਲ ਜਾਂਦਾ ਤਾਂ ਕੋਸ਼ਿਸ਼ ਕਰੋ, ਜੇ ਉਹ ਮਾੜਾ, ਜਿਵੇਂ ਹੁਣ ਮੇਰੀ ਸੱਸ ਨੂੰਹ ਦੀ ਲੜਾਈ ਹੋ ਗਈ, ਹਸਬੈਂਡ ਵਾਈਫ ਦੇ ਆਰਗੂਮੈਂਟ ਹੁੰਦੇ, ਜਦੋਂ ਛੋਟੀ ਗੱਲ 'ਤੇ ਆਰਗੂਮੈਂਟ ਹੁੰਦਾ ਕੋਈ ਵੀ ਘੱਟ ਨਹੀਂ ਹੁੰਦਾ, ਇੱਕ ਬੰਦਾ ਇੱਕ ਗੱਲ ਕਹਿੰਦਾ, ਦੂਜਾ ਦੋ, ਫਿਰ ਤਿੰਨ, ਫਿਰ ਚਾਰ, ਫਿਰ ਪੰਜ, ਅਤੇ ਜੇ ਇੱਕ ਬੰਦਾ ਚੁੱਪ ਕਰ ਜੇ ਅਤੇ ਬੋਲੀ ਚੱਲੇ ਆਪ ਹੱਸੀ ਚੱਲੋ, ਅਤੇ ਉਹ ਕਿੰਨਾ ਥੋੜ੍ਹਾ ਜਿਹਾ ਗੁੱਸਾ ਹੋਊਗਾ, ਫਿਰ ਠੀਕ ਹੋ ਜੂਗਾ। ਸੋ ਕਹਿਣ ਦਾ ਪਰਪਜ਼ ਹੈ ਵੀ ਜਿਸ ਤਰ੍ਹਾਂ ਅੱਗ ਨੂੰ ਬੁਝਾਉਣਾ ਹੋਵੇ ਪਾਣੀ ਹੈ, ਇਹ ਸਾਡੀ ਪੋਜ਼ੀਟਿਵ ਅਪਰੋਚ ਹੈ। ਇਸ ਤਰ੍ਹਾਂ ਜੇ ਇੱਟ ਲਾਉਣੀ ਹੋਵੇ ਉਹਦੇ ਨਾਲ ਬ੍ਰਿਜ ਬਣਾਓ, ਨਿੰਦਿਆ ਚੁਗਲੀ ਨਾ ਕਰੋ, ਸਗੋਂ ਲੋਕਾਂ ਦੇ ਵਿੱਚ ਅਜਿਹੀਆਂ ਗੱਲਾਂ ਕਰੋ, ਚੰਗੀਆਂ ਗੱਲਾਂ ਕਰੋ, ਜਿਹਦੇ ਨਾਲ ਉਹਨਾਂ ਦੇ ਵਿੱਚ ਇਤਫਾਕ ਹੋ ਜਾਵੇ। ਪਰ ਹੁੰਦਾ ਕੀ ਹੈ ਕਿ ਸਾਨੂੰ ਹਕੀਕਤ ਨਹੀਂ ਪਤਾ ਲੱਗਦੀ। ਕਈ ਵਾਰੀ ਹੁਣ ਜਿਹੜਾ ਮਾਂ ਬਾਪ ਨੂੰ ਆਪਣੇ ਬੱਚੇ ਬਹੁਤ ਪਿਆਰੇ ਲੱਗਦੇ ਨੇ, ਹਰ ਮਾਂ ਬਾਪ ਨੂੰ ਆਪਣੇ ਬੱਚੇ ਬਹੁਤ ਪਿਆਰੇ ਲੱਗਦੇ ਨੇ। ਇੱਕ ਵਾਰੀ ਕੋਈ ਪਿਓ ਕਹਿੰਦਾ, ਉਹਦੇ ਰਿਸ਼ਤੇਦਾਰ ਗੁਆਂਢੀ ਆਏ ਹੋਏ ਸੀ, ਉਹ ਕਹਿੰਦਾ, ਦੇਖੋ ਜੀ ਜਿਹੜਾ ਸਾਡਾ ਮੁੰਡਾ ਨਾ, ਆਹ ਜਿਹੜਾ ਮੇਰਾ ਮੁੰਡਾ ਬੈਠਾ, ਬੜਾ ਹੀ ਭਲਾ ਮਾਂਸ ਹੈ, ਨਾ ਇਹ ਸਿਗਰਟ ਪੀਂਦਾ, ਨਾ ਸ਼ਰਾਬ ਪੀਂਦਾ, ਟਾਈਮ 'ਤੇ ਆਉਂਦਾ, ਨਾ ਕੋਈ ਨਾਈਟ ਕਲੱਬ ਜਾਂਦਾ। ਮੁੰਡਾ ਹੌਲੀ ਦੇਣੇ ਕਹਿੰਦਾ, ਅੰਕਲ, ਕਹਿੰਦਾ ਡੈਡੀ ਨੂੰ ਕੀ ਪਤਾ ਵੀ, ਕਹਿੰਦਾ ਪਰਪਜ਼ ਕੀ ਹੈ ਵੀ ਪਿੱਛੇ ਸਭ ਕੁਛ ਹੀ ਹੁੰਦਾ, ਉੱਪਰੋਂ ਸਾਡਾ ਇੰਪ੍ਰੈਸ਼ਨ ਡਿਫਰੈਂਟ ਹੁੰਦਾ। ਸੋ ਇਸ ਕਰਕੇ ਪੋਜ਼ੀਟਿਵ ਅਪਰੋਚ ਰੱਖੋ ਵੀ ਲੋਕਾਂ ਦੇ ਵਿੱਚ ਪਿਆਰ ਪੈਦਾ ਕਰੋ, ਨਫ਼ਰਤ ਨਾ ਕਰੋ, ਕੋਈ ਅਜਿਹੇ ਕੰਮ ਨਾ ਕਰੋ ਜਿਹਦੇ ਨਾਲ ਲੋਕਾਂ ਦੇ ਵਿੱਚ ਨਫ਼ਰਤ ਹੋਵੇ। ਅੱਜ USSR ਰਸ਼ੀਆ ਅਤੇ ਯੂਕਰੇਨ ਦੀ ਪਿਆਰ ਕਰਕੇ ਥੋੜ੍ਹਾ, ਪਹਿਲਾਂ ਅਮੈਰੀਕਾ ਭਾਈ ਸਾਹਿਬ ਨੇ ਚੱਕਤਾ, ਅਸੀਂ ਐਂ ਕਰ ਦਿਆਂਗੇ, ਵਾਹ ਕਰ ਦਿਆਂਗੇ, ਹੁਣ ਉਹ ਇਕੱਲੇ ਨੂੰ ਫਸਾਤਾ ਉੱਥੇ, ਕੋਈ ਨਹੀਂ ਸਪੋਰਟ ਕਰਦਾ। ਸੋ ਇਸ ਕਰਕੇ ਜੇ ਸਾਨੂੰ ਕਿਸੇ ਦੀ ਚੱਕ 'ਚ ਵੀ ਨਹੀਂ ਆਉਣਾ ਚਾਹੀਦਾ, ਅਤੇ ਨਾ ਹੀ ਸਾਨੂੰ ਕਿਸੇ ਨੂੰ ਚੱਕਣਾ ਚਾਹੀਦਾ ਜਿਹਦੇ ਨਾਲ ਘਰ ਦੀ ਬਰਬਾਦੀ ਹੋਵੇ। ਸੋ ਕੁਛ ਦੁਨੀਆਂ ਦੇ ਵਿੱਚ ਜਿਹੜੀ ਬਾਹਲੀ ਸੋਚ ਹੈ ਨਾ, ਉਹ ਨੈਗੇਟਿਵ ਸੋਚ ਹੈ, ਨਕਾਰ ਜਿਹੜੀ ਹੈਗੀ ਨਾ, ਪੁੱਠੀ ਸੋਚਦੇ ਨੇ। ਹਾਂਜੀ, ਪੁੱਠੀ ਸੋਚ ਕੀ ਹੈ ਕਿ ਨੁਕਸ ਕੱਢਣੇ, ਐਵੇਂ ਹਰ ਗੱਲ ਦੇ ਵਿੱਚ ਨੁਕਸ ਕੱਢਣੇ, ਉਹਨਾਂ ਨੂੰ ਕੋਈ ਚੰਗੀ ਚੀਜ਼ ਲੱਗਦੀ ਨਹੀਂ। ਕਹਿੰਦੇ ਇੱਕ ਕਿਸੇ ਪਿੰਡ ਦੇ ਵਿੱਚ ਮੈਂਸ ਸੀਗੀ, ਬਫਲੋ, ਉਹ ਦੁੱਧ ਬਹੁਤ ਦਿੰਦੀ ਸੀ, 25-30 ਕਿਲੋ ਦੁੱਧ ਦਿੰਦੀ ਸੀ, ਪਰ ਉਹ ਹੈ ਸੀ ਇੱਕ ਅੱਖ ਤੋਂ ਕਾਣੀ। ਉਹ ਘਰ ਵਾਲਿਆਂ ਨੇ ਉਹ ਮੈਂਸ ਨੂੰ ਵੇਚਣਾ ਸੀ, ਵਪਾਰੀ ਆਇਆ, ਵਪਾਰੀ ਨੈਗੇਟਿਵ ਸੋਚਦਾ ਸੀ, ਉਹ ਕਹਿੰਦਾ ਮੈਂਸ ਨੂੰ ਦੇਖ ਕੇ ਕਹਿੰਦਾ, ਕਿੰਨਾ ਦੁੱਧ ਹੈ ਜੀ? ਉਹ ਕਹਿੰਦਾ ਜੀ 25-30 ਕਿਲੋ ਦੁੱਧ ਮੈਂ ਸਾਡੀ ਮੈਂਸ ਦਿੰਦੀ ਹੈ। ਕਹਿੰਦੀ ਕੀਮਤ ਕਿੰਨੀ ਹੈ? ਕਹਿੰਦਾ 3000। ਕਹਿੰਦਾ ਨਹੀਂ ਜੀ, 3000 ਨਹੀਂ, ਮੈਂ ਤਾਂ 1000 ਰੁਪਈਆ ਦੂੰਗਾ। ਉਹ ਕਹਿੰਦੇ ਭਾਈ ਸਾਹਿਬ, 1000 ਰੁਪਈਆ ਦੁੱਧ 25-30 ਕਿਲੋ ਦਿੰਦੀ ਹੈ, ਤੁਹਾਡੀ ਤਾਂ ਇਹ ਸਾਲ 'ਚ ਪੂਰੇ ਕਰ ਦੂਗੀ ਪੈਸੇ। ਉਹ ਕਹਿੰਦਾ ਇਹ ਤਾਂ ਤੇਰੀ ਗੱਲ ਮੰਨਣਾ, ਪਰ ਇਹ ਇੱਕ ਅੱਖ ਤੋਂ ਕਾਣੀ ਹੈ। ਉਹ ਕਹਿੰਦਾ ਤਿੰਨੇ ਕਾਣੀ ਤੋਂ ਕਿੰਨਾ? ਤੈਨੇ ਦੁੱਧ ਵੇਚਣਾ? ਕਹਿੰਦੇ ਨੇ ਅੱਖ ਮੜੱਕਾ ਲਾਉਣਾ ਹੈ ਨਾ। ਸੋ ਕਹਿਣ ਦਾ ਪਰਪਜ਼ ਆ ਵੀ ਨੈਗੇਟਿਵ ਸੋਚ ਹੈ। ਸੋ ਇਸ ਕਰਕੇ ਨੈਗੇਟਿਵ ਸੋਚ ਸਾਡੇ ਗੱਲ 'ਚ ਘਰਾਂ ਦੇ ਵਿੱਚ ਆਮ ਹੀ ਨੈਗੇਟਿਵ ਸੋਚ ਹੈ। ਸੱਸ ਨੂੰਹ ਦੀ ਦੇਖ ਲਓ, ਨੂੰਹ ਕਿੰਨੀ ਚੰਗੀ ਹੋਵੇ, ਸੱਸ ਕਈ ਵਾਰੀ ਕਪੱਤੀ ਹੁੰਦੀ ਹੈ, ਇੱਕ ਕੁਛ ਕੇ ਆ ਕਦੇ ਐਵੇਂ ਨਾ ਮੈਨੂੰ ਜਾਂਦੇ ਕਦੇ ਕੋਈ ਘੇਰ ਲਏ। ਕੁਛ ਬੰਦੇ ਹੁੰਦੇ ਨੇ ਨੁਕਸ ਕੱਢੀ ਹੀ ਜਾਣੇ ਨੇ। ਨੂੰਹ ਆ ਗਈ, ਮੁੰਡੇ ਨੂੰ ਵੀ ਪਤਾ ਸੀ ਵੀ ਸੱਸ ਮੇਰੀ ਮਾਂ ਬੜੀ ਟੋਕਦੀ ਹੈ, ਇਹ ਨੁਕਸ ਕੱਢੀ ਜਾਂਦੀ ਹੈ। ਉਹਨੂੰ ਕਹਿੰਦੀ ਆਪਣੇ ਮਹਿਮਾਨ ਆਏ ਨੇ, ਜਾਂ ਪਕੌੜੇ 'ਤੇ ਚਾਹ ਬਣਾ ਕੇ ਲਿਆ। ਨੂੰ ਗਈ ਸ਼ੌਕ ਨਾਲ, ਬੇਸਣ ਘੋਲ ਲਿਆ, ਆਲੂ ਘੋਲੇ, ਪਿਆਜ਼ ਕੱਟੇ, ਕੱਟ ਕੁੱਟ ਕੇ ਨੂੰ ਵਿੱਚ ਮਸਾਲਾ ਪਾਇਆ, ਵਧੀਆ ਰਾੜ ਕੇ ਪਕੌੜੇ ਲਿਆਏ, ਗਰਮ ਗਰਮ ਚਾਹ ਲਿਆਈ, ਲਿਆ ਕੇ ਪਹਿਲਾਂ ਮਾਂ ਜੀ ਨੂੰ ਦਿੱਤੀ, ਸੱਸ ਨੂੰ, ਫਿਰ ਮੁੰਡੇ ਨੂੰ ਦਿੱਤੀ, ਫਿਰ ਰਿਸ਼ਤੇਦਾਰਾਂ ਨੂੰ ਦਿੱਤੀ। ਐਨ ਸਾਰੇ ਖੁਸ਼ ਹੋ ਗਏ, ਸਾਰੇ ਕਹਿਣ ਚਾਹ ਬਹੁਤ ਵਧੀਆ ਬਣਾਈ ਹੈ, ਪਕੌੜੇ ਬਹੁਤ ਕਰਾਰੇ ਬਣਾਏ ਨੇ। ਅਤੇ ਉਹਦੀ ਸੱਸ ਕਹਿੰਦੀ ਹਾਂ, ਚਾਹ ਅਤੇ ਪਕੌੜੇ ਤਾਂ ਬਹੁਤ ਸਵਾਦ ਨੇ, ਪਰ ਇਹ ਸਾਡੀ ਨੂੰਹ ਨੂੰ ਨਾ ਪਤਾ ਨਹੀਂ ਆ ਪਲੇਟ 'ਚ ਕਿਵੇਂ ਰੱਖੀ, ਤਾਂ ਟੇਢੇ ਜਿਹੇ ਪਕੌੜੇ ਰੱਖ ਲਏ। ਉਹਨੂੰ ਪੁੱਛੇ ਵੀ ਇਹਦੀ ਫੋਟੋ ਖਿੱਚਣੀ ਆ ਤੈਨੇ? ਸੋ ਜਿਹਨੇ ਨੁਕਸ ਕੱਢੇ ਨੇ ਨਾ, ਉਹਨੇ ਕੱਢੀ ਜਾਣੇ ਨੇ। ਸੋ ਸਾਨੂੰ ਜ਼ਿੰਦਗੀ ਥੋੜ੍ਹੀ ਮਿਲੀ ਹੈ, ਕੋਸ਼ਿਸ਼ ਕਰੀਏ, ਜੇ ਕੋਈ ਚੰਗੀ ਗੱਲ ਨਹੀਂ ਨਾ ਕਹਿ ਸਕਦੇ ਤਾਂ ਮਾੜੀ ਗੱਲ ਨਾ ਕਹੋ। जे कोई बंदा टीवी का प्रोग्राम करता फर्क हूं मैं रेडियो का प्रोग्राम करदा मैं कई बार कहना हुन्ना भी तुसी सबसक्राइब कर दो जे चंगा प्रोग्राम लगता है ते जे नहीं लगता तो तुसी मैनू मैसेज दो अपना तुहाडा नाम ही कढ देंगे लिस्ट चो वो देखते भी ने ते अणजाण भी बन जांदे ने क्यों चंगी गल कह नू किसी ने हल्लाशेरी कहन दी पॉजिटिव अप्रोच ही नहीं नुक्स कढ़न दी अप्रोच है भी आ करता वो करता जे कोई चंगा काम करता उहनू हल्लाशेरी तो तुहाडा की कढ जूगा पर असीं करना नहीं सो इस करके परमात्मा ने जिहड़ी है ना साडे विच इक ताकत रखी है शरीर दे विच वो है कि परमात्मा की ताकत है वह करंट है जिवें बिजली की जिहड़ी तार हुंदी है जिथे मैं बैठा बिजली दी तारां पईआं ने उह उहदे उपर प्लास्टिक जिहड़ा वा तुसीं हथ ना फड़ी रखो कख नहीं हुंदा पर जे किते तार नंगी होवे तां फिर सानूं पता लगदा वी इहदे विच करंट है कहिंदे इक वारी कोई बंदा अपनी घर वाली नूं कहिंदा कहिंदा भागवान ने अज तक तार तां फड़ाई बिजली दी उन्हें तार चकी वह तार कि शॉर्ट सी नंगी सी वह करंट बजा जोर दी कहिंदी इस तां करंट है कहिंदा बस मैं टैस्ट ही करना सी है कहीं है सो कहन दा परपज यह है इसे तरीके जिहड़ा साडा शरीर है ना चमड़ा मास ये उपरों है इस करके सानू करंट का नहीं पता लगता पर जदों ये कदे नंगा हो जाए असी अंदर बहन भी गो भी दिन फिर सानू करंट का पता लगता भी ताकत तार किन्नी दे विच जिवें करंट है ना जिहदे नाल बल्लब चलते हैं सैलफोन चलते हैं पखे चलते हैं रेडियो चलते हैं मोटर चलदियां फैक्ट्रियां चलदियां ने वह इन्नी ताकतवर है उही ताकत जिहड़ी हैगी आत्म अंश राम दी वह जिहड़ी ताकत है वह परमात्मा ने सानू दित्ती दी है देखो उपरों जिहड़ी हैगी आपां जिहड़ी जिंदगी है ना सच जिवें पहला गया विच नशे च चिट्टे खाके मैं कई बंदे नू इत्थे ब्रैम्पटन च जानना बड़े बराबर ने उन्होंने रज के ब्यूटी दी पर आ जिहड़ा चिट्टे का व्यापार हो गया ना चिट्टे खाण लग गए स्कूलों च उन्हां दा बिल्ली वर्गा मूंह बन गया सुके पए ने होर ही तरह झारदे ने अखां खड़ियां ने ਇਹ ਉਹਨਾਂ ਨੇ ਲੰਬੀ ਨਹੀਂ ਸੋਚੀ ਉਦੋਂ ਤਾਂ ਸ਼ੌਕ ਸ਼ੌਕ 'ਚ ਅਸੀਂ ਵੀ ਕੀਤੀਆਂ ਗਲਤੀਆਂ ਮੈਂ ਦੂਜਿਆਂ ਨੂੰ ਵੀ ਕਹਿੰਦਾ ਜਦੋਂ ਅਸੀਂ ਕਾਲਜ ਪੜ੍ਹਦੇ ਸੀਗੇ ਉਹ ਸਾਡੇ ਨਾਲ ਦੇ ਕਹਿੰਦੇ ਯਾਰ ਲਾਲਾ ਸੂਟਾ ਇੱਕ ਅੱਧਾ ਹੈ ਨਾ ਜੇ ਅਸੀਂ ਉਹ ਸਿਗਰਟ ਜੀ ਫੜ ਕੇ ਲਾਲਾਂ ਦੇ ਅੰਦਰ ਨਾ ਲਗਾਉਂਦੇ ਕਹਿੰਦੇ ਛੱਡ ਯਾਰ ਤੂੰ ਤਾਂ ਅੰਦਰ ਨਹੀਂ ਲਗਾਉਂਦਾ ਉਹ ਵਧੀਆ ਰੱਬ ਦੀ ਕਿਰਪਾ ਹੋ ਗਈ ਅੰਦਰ ਨਹੀਂ ਲਗਾਇਆ ਜੇ ਲਗਾਉਣ ਲੱਗ ਜਾਂਦੇ ਫਿਰ ਪਤਾ ਨਹੀਂ ਡੱਬੀਆਂ ਦੀਆਂ ਡੱਬੀਆਂ ਫੁੱਕੀ ਜਾਣੀਆਂ ਸੀ ਉਹ ਜਦੋਂ ਲੱਗਦੇ ਤਾਂ ਹੀ ਹੈ ਨਾ ਵੀ ਘੁੱਟਕ ਲਾਲਾ ਜੀਭ 'ਤੇ ਦਾ ਲਾਲਾ ਲੱਗਦੇ ਲੱਗਦੇ ਇੱਕ ਪੈਕ ਦੋ ਪੈਕ ਫਿਰ ਬੋਤਲਾਂ ਹੀ ਖਾਲੀ ਹੁੰਦੀਆਂ ਨੇ ਸੋ ਇਸ ਕਰਕੇ ਜ਼ਿੰਦਗੀ ਸਾਡੇ ਆਪਣੇ ਹੱਥ 'ਚ ਹੈ ਜ਼ਿੰਦਗੀ ਨੂੰ ਸਮਝੀਏ ਅਸੀਂ ਕਿਉਂਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ ਜ਼ਿੰਦਗੀ ਬਹੁਤ ਖੂਬਸੂਰਤ ਹੈ ਬਸ ਇਸੇ ਸਮਝਣੇ ਕੀ ਜ਼ਰੂਰਤ ਹੈ ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ ਕਿਉਂਕਿ ਜਿਹੜਾ ਨਹੀਂ ਸਮਝਿਆ ਜ਼ਿੰਦਗੀ ਖਾ ਲਿਆ ਪੀ ਲਿਆ ਐਸ਼ ਕਰ ਲਿਆ ਠੱਗੀਆਂ ਠੋੜੀਆਂ ਕਰ ਲਈਆਂ ਬਸ ਅਖੀਰ 'ਚ ਮਰਨਾ ਹੀ ਹੈ ਕਿੰਨੇ ਕੁ ਪੈਸੇ ਇਕੱਠੇ ਕਰ ਲਉਂਗੇ ਇੱਥੇ ਧਰ ਤੋਂ ਪਹਿਲਾਂ ਨਹੀਂ ਕਿਤੇ ਇਕੱਠੇ ਕਿਤੇ ਤੁਹਾਡੇ ਮਾਂ ਬਾਪ ਨੇ ਕਿੰਨੇ ਪੈਸੇ ਇਕੱਠੇ ਕਰੋ ਨਾਲ ਲੈ ਗਏ ਜੇ ਉਹ ਨਹੀਂ ਲਿਜਾ ਸਕੇ ਤੁਸੀਂ ਕਿਉਂ ਜ਼ਿਆਦਾ ਆਪਣੇ ਆਪ ਨੂੰ ਸਮਾਰਟ ਸਮਝਦੇ ਵੀ ਨਾਲ ਲੈ ਜਾਓਗੇ ਇੱਥੇ ਹੀ ਛੱਡ ਕੇ ਜਾਓਗੇ ਅਤੇ ਜੇ ਚੰਗਾ ਕੰਮ ਵੀ ਕਰ ਲਈਏ ਕੋਈ ਚੰਗਾ ਕੰਮ ਕਰੀਏ ਜਿਹੜੇ ਮਕਸਦ ਲਈ ਸਾਨੂੰ ਪਰਮਾਤਮਾ ਨੇ ਭੇਜਿਆ ਉਹ ਵੀ ਪੂਰਾ ਕਰੀਏ ਪੂਜਾ ਪਾਠ ਵੀ ਕਰੀਏ ਹੱਕ ਹਲਾਲ ਦੀ ਕਮਾਈ ਵੀ ਕਰੀਏ ਨਸ਼ਿਆਂ ਤੋਂ ਵੀ ਬਚੀਏ ਆਪਣੇ ਕਰੈਕਟਰ ਨੂੰ ਵੀ ਸੱਚਾ ਸੁੱਚਾ ਰੱਖੀਏ ਅਤੇ ਫਿਰ ਸਾਡੀ ਤਰੱਕੀ ਹੋਊਗੀ ਹੈ ਨਾ ਕਿਉਂਕਿ ਹਮੇਸ਼ਾ ਕੇ ਲੀਏ ਰਹਿਣਾ ਨਹੀਂ ਹਮੇਸ਼ਾ ਸੱਚਾਈ ਹੈ ਨਾ ਹਮੇਸ਼ਾ ਕੇ ਲੀਏ ਰਹਿਣਾ ਨਹੀਂ ਇਸ ਦੌਰੇ ਫਾਨੀ ਮੇ ਕੁਛ ਅੱਛਾ ਕੰਮ ਕਰ ਲਓ ਚਾਰ ਦਿਨ ਕੀ ਜ਼ਿੰਦਗਾਨੀ ਮੇ ਇਹ ਥੋੜ੍ਹੀ ਜਿਹੀ ਲਾਈਫ ਮਿਲੀ ਹੈ ਕੋਈ ਚੰਗੇ ਕੰਮ ਕਰਕੇ ਜਾਓ ਕਿਉਂਕਿ ਰਵਿਦਾਸ ਜੀ ਨੇ ਸਾਨੂੰ ਸਮਝਾਇਆ ਸੀਗਾ ਕਿ ਏਕ ਭਰੋਸਾ ਰਾਮ ਕਾ ਔਰ ਭਰੋਸਾ ਸਤਕਾਰ ਸਤਕਾਰ ਸੱਚੀ ਕਾਰ ਹੱਕ ਹਲਾਲ ਦੀ ਕਮਾਈ ਏਕ ਭਰੋਸਾ ਰਾਮ ਕਾ ਔਰ ਭਰੋਸਾ ਸਤਕਾਰ ਸਫਲ ਹੋਗਾ ਜੀਵਨਾ ਕਹਿ ਰਵਿਦਾਸ ਚਮਾਰ ਕਿ ਤੁਸੀਂ ਇੱਕ ਤਾਂ ਰੱਬ ਦੇ ਵਿੱਚ ਉਹੀ ਮੈਂ ਜਿਹੜੀ ਗੱਲ ਕਹੀ ਮੈਡੀਟੇਸ਼ਨ ਕਰੋ ਅਤੇ ਹੱਕ ਹਲਾਲ ਦੀ ਕਮਾਈ ਕਰੋ ਫਿਰ ਤੁਹਾਡੀ ਜ਼ਿੰਦਗੀ ਸਫਲ ਹੋਏਗੀ ਨਹੀਂ ਤਾਂ ਜਿਵੇਂ ਕਬੀਰ ਸਾਹਿਬ ਨੇ ਕਿਹਾ ਜੀ ਹੇਰਾਫੇਰੀ ਦੇ ਪੈਸੇ ਆਈ ਜਾਂਦੇ ਨੇ ਰਿਸ਼ਵਤਾਂ ਦੇ ਪੈਸੇ ਬਹੁਤ ਆਉਂਦੇ ਨੇ ਬੰਦਾ ਨਹੀਂ ਕੋਈ ਮੰਨਦਾ ਬਾਊ ਜੀ ਦੀ ਤਨਖਾਹ 40,000 50,000 ਹੁੰਦੀ ਹੈ ਲੱਗੇ ਐਸ ਪੀ ਹੁੰਦੇ ਨੇ ਅਤੇ ਲੱਖਾਂ ਰੁਪਈਏ ਆਈ ਜਾਂਦੇ ਨੇ ਸਾੜੀ ਜਾਂਦੀ ਆਹ ਪਲਾਟ ਆ ਗਿਆ ਉਹ ਪਲਾਟ ਮੈਨੂੰ ਇਹਦੇ ਕੇਸ 'ਚੋਂ ਬਚਾ ਦੇ 4,00,000 ਤੱਕ 5,00,000 ਤੱਕ ਉਹ ਜਦੋਂ ਪੈਸੇ ਜਨਾਨੀ ਕੋਲ ਆਉਂਦੇ ਨੇ ਮੈਂ ਕਹਿੰਦਾ ਜਨਾਨੀ ਦਾ ਸਭ ਤੋਂ ਵੱਡਾ ਰੋਲ ਹੁੰਦਾ ਜੇ ਉਹਨੂੰ ਆਪਣੇ ਮੀਆਂ ਨੂੰ ਸਮਝਾਵੇ ਵੀ ਇੰਨੇ ਪੈਸੇ ਕਿੱਥੋਂ ਆ ਗਏ ਤੇਰੀ ਤਾਂ ਤਨਖਾਹ ਨਹੀਂ ਆਪਾਂ ਨਹੀਂ ਇਹੋ ਜਿਹਾ ਕੰਮ ਕਰਨਾ ਆਪਾਂ ਜ਼ਹਿਰ ਕਿਉਂ ਆਪਣੇ ਬੱਚਿਆਂ ਨੂੰ ਦੇਣੀ ਹੈ ਆਦਮੀ ਬਿਲਕੁਲ ਹੀ ਰਿਸ਼ਵਤ ਲੈਣੀ ਬੰਦ ਕਰ ਦੂਗਾ ਇਮਾਨਦਾਰੀ ਦੀ ਕੰਮ ਕਰੂਗਾ ਜਦੋਂ ਇਮਾਨਦਾਰੀ ਦਾ ਕਰੂਗਾ ਫਿਰ ਰੱਬ ਨੂੰ ਵੀ ਯਾਦ ਕਰੂਗਾ ਹੁਣ ਰੱਬ ਨੂੰ ਤਾਂ ਯਾਦ ਕਰਦਾ ਕਿਤੇ ਮੈਂ ਫੜਿਆ ਨਾ ਜਾਵਾਂ ਜਿਹੜੀ ਮੈਂ ਰਿਸ਼ਵਤ ਦੇ ਲਈ ਕੋਈ ਸ਼ਿਕਾਇਤ ਨਾ ਹੋ ਜੇ ਡਰ ਕੇ ਰੱਬ ਪਿੱਛੇ ਭਾਵਨਾ ਹੋਰ ਹੈ ਸੋ ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਸੀਗਾ ਕਿ ਪਾਣੀ ਬਾੜੇ ਨਾਉ ਮੇ ਘਰ ਮੇ ਬਾੜੋ ਦਾਮ ਦੋਨੋਂ ਹੱਥ ਉਲੀਚੀਏ ਇਹੀ ਸਿਆਣੋ ਕਾਮ ਕਿ ਜੇ ਜਿਹੜੀ ਸਾਡੀ ਬੇੜੀ ਹੈ ਨੌਕਾ ਹੈ ਸ਼ਿਪ ਹੈ ਜੇ ਉਹਦੇ ਵਿੱਚ ਥੱਲੋਂ ਗਲੀ ਹੋ ਜੇ ਪਾਣੀ ਆ ਜਾਏ ਨਾ ਅਸੀਂ ਫਟਾਫਟ ਪਾਣੀ ਚੱਕ ਕੇ ਬਾਹਰ ਕੱਢਦੇ ਵੀ ਡੁੱਬ ਜੂਗੀ ਇਸੇ ਤਰ੍ਹਾਂ ਹੀ ਕਬੀਰ ਸਾਹਿਬ ਕਹਿੰਦੇ ਜੇ ਘਰ ਦੇ ਵਿੱਚ ਪੈਸਾ ਆਈ ਜਾਂਦਾ ਜਿਹੜੇ ਚਿੱਟੇ ਦਾ ਵਪਾਰੀ ਨੇ ਉਹਦਾ ਕੋਈ ਹਿਸਾਬ ਤੱਕ ਥੋੜ੍ਹਾ ਵੀ ਕਿੰਨੀ ਉਹਦੀ ਕੀਮਤ ਆਈ ਜਾਂਦੇ ਬੋਰੀਆਂ ਭਰੀਆਂ ਵੀ ਯਾਰ ਪੈਸਿਆਂ ਦੇ ਆਈ ਜਾਂਦੀਆਂ ਨੇ ਅਤੇ ਕਹਿੰਦੇ ਫਿਰ ਉਹ ਪੈਸਿਆਂ ਨੂੰ ਕੱਢੋ ਬਾਹਰ ਉਹ ਜਿਹੇ ਪੈਸੇ ਰੱਖਣ ਦਾ ਕੋਈ ਫਾਇਦਾ ਨਹੀਂ ਸਫਲ ਹੋ ਹਾਂਜੀ ਦੋਨੋਂ ਹੱਥ ਲੀਚੀ ਹੈ ਜਿਵੇਂ ਪਾਣੀ ਬਾਹਰ ਕੱਢਦੇ ਹਾਂ ਇਹੀ ਸਿਆਣੋ ਕੰਮ ਉਹੋ ਜਿਹੇ ਪੈਸਿਆਂ ਨੂੰ ਘਰੋਂ ਘਰ 'ਚ ਨਾ ਵੜਨ ਦਿਓ ਜਦੋਂ ਵੜਦੇ ਨੇ ਨਾ ਜਿਵੇਂ ਆਪਾਂ ਦੁੱਧ ਇੱਕ ਕੁਆਂਟਲ ਹੁੰਦਾ ਜੇ ਇੱਕ ਨਿੰਬੂ ਦਾ ਛਿੱਟਾ ਸਿੱਟ ਦਈਏ ਦੁੱਧ ਸਾਰਾ ਹੀ ਪਾੜ ਜਾਂਦਾ ਬੇਕਾਰ ਹੋ ਜਾਂਦਾ ਐਸੇ ਤਰ੍ਹਾਂ ਜਦੋਂ ਖਰੇ ਪੈਸੇ ਆਈ ਜਾਂਦੇ ਨੀਰਜ ਮੋਦੀ ਦਾ ਕੀ ਹੋਇਆ ਪੈਸਿਆਂ ਦੀ ਥੋੜ੍ਹੀ ਸੀ ਕਿਤੇ ਨਿਊਯਾਰਕ ਨੇ ਹੀਰਿਆਂ ਦਾ ਕੋਈ ਹੀਰੇ ਕਾਹਦੇ ਨੇ ਪੱਥਰ ਹੁੰਦੇ ਸੀ ਕਿਸੇ ਨੂੰ ਕੀ ਪਤਾ ਗਰੀਬ ਬੰਦੇ ਨੂੰ ਹੁਣ ਮੈਂ ਤੁਹਾਨੂੰ ਦੱਸਦਾ ਛੋਟੀ ਗੱਲ ਬੰਦੇ ਦੀ ਪਰਸਨੈਲਿਟੀ 'ਤੇ ਡਿਪੈਂਡ ਕਰਦਾ ਉਹ ਸਾਡੇ ਘਰਦਿਆਂ ਨੇ ਇੱਕ ਵਾਰੀ ਲੁਧਿਆਣੇ ਦੇ ਉੱਤੋਂ ਆਰਟੀਫਿਸ਼ਲ ਉਹ ਹੀਰਿਆਂ ਦਾ ਇੱਕ ਹਾਰ ਲੈ ਲਿਆ 5,500 ਰੁਪਏ ਦਾ ਆਇਆ ਸੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਭਾਰਤ ਨਗਰ ਚੌਂਕ 'ਚੋਂ ਉਹ ਸੀਗਾ ਭਾਰਾ ਅਸੀਂ ਇੱਥੇ ਸਤਸੰਗ 'ਚ ਆਏ ਅਤੇ ਉਹ ਪਾਇਆ ਵਾ ਸੀ ਇਹਨਾਂ ਦੇ ਅਤੇ ਕੋਈ ਹੋਰ 4-5 ਲੇਡੀ ਜਦੋਂ ਅਸੀਂ ਮਿਲੀਆਂ ਉਹ ਕਹਿੰਦੇ ਭੈਣ ਜੀ ਆ ਦੇਖਿਓ ਅਸੀਂ ਮੈਂ ਇੰਡੀਆ ਤੋਂ ਨਾ 2 ਲੱਖ ਰੁਪਏ ਦਾ ਹੀਰਿਆਂ ਦਾ ਨਗ ਲੈ ਕੇ ਆਈਆਂ ਪਤਲਾ ਜ਼ਿਆਦਾ ਹੀਰਿਆਂ ਦਾ ਅਤੇ ਮੈਂ ਕਿਹਾ ਤੁਹਾਡਾ 2 ਲੱਖ ਦਾ ਸਾਡੇ ਵਾਲੀ ਘਰ ਵਾਲੀ ਤਾਂ 5,500 ਦਾ ਲਿਆ ਕਹਿੰਦੇ ਭਾਅ ਜੀ ਕਿਉਂ ਮਜ਼ਾਕ ਕਰਦੇ ਤੁਸੀਂ ਫਰਨੀਚਰ ਵਾਲੇ ਉਹਨਾਂ ਅਮੀਰ ਬੰਦੇ ਹੋ ਤੁਹਾਨੂੰ 5,500 ਦਾ ਤੁਹਾਡੇ ਤਾਂ ਇਹ ਤਾਂ 20-25 ਲੱਖ ਦਾ ਹੋਊਗਾ ਸੋ ਐਵੇਂ ਫੋਕਾ ਹੀ ਇੰਪ੍ਰੈਸ਼ਨ ਬਣਿਆ ਹੋਇਆ ਸੋ ਇਸ ਕਰਕੇ ਹੀਰੇ ਹੂਰਿਆਂ ਦੀ ਕੋਈ ਗੱਲ ਨਹੀਂ ਉਹ ਨੀਰਜ ਮੋਦੀ ਨੇ ਕਿੰਨੇ ਬੈਂਕਾਂ ਨਾਲ ਠੱਗੀਆਂ ਬਣਾਈਆਂ ਮਾਲੀਏ ਨੇ ਕਿੰਨਾ ਕੁਛ ਬਣਾਇਆ ਕਿ ਉਹ ਅੱਜ ਉਹਨਾਂ ਦੇ ਨਾਲ ਹੈ ਉਹ ਪਿਆ ਇੰਗਲੈਂਡ ਦੀ ਜੇਲ੍ਹ ਦੇ ਵਿੱਚ ਤੁਰਿਆ ਫਿਰਦਾ ਸੋ ਇਸ ਕਰਕੇ ਹੇਰਾ ਫੇਰੀ ਕਰਨੀ ਬੰਦ ਕਰੋ ਇੱਕ ਵਾਰ ਕੋਈ ਸੇਠ ਸੀਗਾ ਕਿਸੇ ਸ਼ਹਿਰ ਦੇ ਵਿੱਚ ਉਹ ਸਵੇਰੇ ਦੁਕਾਨ ਖੋਲ੍ਹਿਆ ਕਰੇ ਰਾਤ ਨੂੰ ਬੰਦ ਕਰਿਆ ਕਰੇ ਗਾਹਕ ਨਾ ਆਇਆ ਕਰਨ ਮਾਂ ਬਾਪ ਦੀ ਫੋਰ ਫਾਦਰ ਦੀ ਦੁਕਾਨ ਸੀ ਹੁਣ ਦੁਕਾਨ ਚੱਲਦੀ ਨਹੀਂ ਸੀਗੀ ਅਤੇ ਕਰਜ਼ਾ ਵਧੀ ਗਿਆ ਕਿਸੇ ਨੇ ਕਿਹਾ ਨਿੰਬੂ ਟੰਗ ਲਿਆ ਕਿਸੇ ਨਜ਼ਰ ਲੱਗੀ ਉਹ ਨਿੰਬੂ ਟੰਗ ਲਏ ਕਿਸੇ ਨੇ ਕਿਹਾ ਮਿਰਚਾਂ ਟੰਗ ਲਿਆ ਮਿਰਚਾਂ ਟੰਗ ਲਈਆਂ ਕਿਸੇ ਨੇ ਕਿਹਾ ਕਾਲੇ ਮਾਂ ਨਦੀ ਸਿੱਟਿਆ ਉੱਥੇ ਪਾ ਲਏ ਕਿਸੇ ਨੇ ਕਿਹਾ ਪੈਸੇ ਮੂਹਰੇ ਸਿੱਟ ਕੇ ਨਜ਼ਰ ਲੱਗੀ ਉਹ ਹੋਇਆ ਕਿਸੇ ਨੇ ਕਿਹਾ ਮੇਖਾਂ ਰੱਖ ਲਏ ਦੁਨੀਆਂ ਭਰ ਦੇ ਵਹਿਮ ਕਰ ਲਏ ਪਰ ਦੁਕਾਨ ਨਹੀਂ ਚੱਲੀ ਕਿਸੇ ਨੇ ਕਿਹਾ ਵੀ ਉੱਥੇ ਇੱਕ ਪੁਰਾਣੀ ਥਾਂ ਫਲਾਣੇ ਪਿੰਡ ਦੇ ਵਿੱਚ ਸੰਤ ਰਹਿੰਦਾ ਉਹਨੂੰ ਜਾ ਕੇ ਪੁੱਛ ਉਹ ਸੇਠ ਉਸ ਸੰਤ ਦੇ ਕੋਲ ਚਲਿਆ ਗਿਆ ਜਦੋਂ ਉਹ ਸੰਤ ਦੇ ਕੋਲ ਗਿਆ ਅਤੇ ਸੰਤ ਜੀ ਆਪਣੀ ਮੌਤ 'ਚ ਬੈਠੇ ਸੀ ਅੱਖਾਂ ਮੀਚੀ ਅੰਦਰੋਂ ਭਗਤੀ ਦੇ ਵਿੱਚ ਮੈਡੀਟੇਸ਼ਨ 'ਚ ਸੇਠ ਨੇ ਜਾ ਕੇ ਮੱਥਾ ਟੇਕਿਆ ਕਹਿੰਦਾ ਸੰਤ ਜੀ ਮੈਨੂੰ ਕੋਈ ਦੱਸੋ ਤੁਸੀਂ ਤਾਂ ਰੱਬ ਦੀਆਂ ਗੱਲਾਂ ਕਰਦੇ ਹੋ ਬਹੁਤ ਪਹੁੰਚੇ ਵੇ ਹੋ ਮੈਂ ਸਵੇਰੇ ਦੁਕਾਨ ਖੋਲ੍ਹਦਾ ਰਾਤ ਨੂੰ ਬੰਦ ਕਰਦਾ 2-4 ਗਾਹਕ ਹੀ ਆਉਂਦੇ ਨੇ ਦੁਕਾਨ ਚੱਲਦੀ ਨਹੀਂ ਘਾਟਾ ਪਈ ਜਾਂਦਾ ਕੋਈ ਮੈਨੂੰ ਦੱਸੋ ਮੈਂ ਤੁਹਾਡੀ ਗੱਲ ਮੰਨੂੰਗਾ ਜੋ ਤੁਸੀਂ ਕਹੋਗੇ ਮੈਂ ਬਥੇਰੇ ਟੂਣੇ ਮੂਣੇ ਜੇ ਕਰਕੇ ਦੇਖ ਲਏ ਕੁਛ ਨਹੀਂ ਹੋਇਆ ਅਤੇ ਤੁਸੀਂ ਦੱਸੋ ਉਹ ਸੰਤ ਨੇ ਅੱਖਾਂ ਨਹੀਂ ਖੋਲ੍ਹੀਆਂ ਉਹ ਕਹਿੰਦਾ ਸੇਠ ਜਾ ਅੱਜ ਤੋਂ ਘੱਟ ਨਾ ਤੋਲਿਆ ਕਰ ਮਾਲਕ ਬਰਕਤ ਪਾਊਗਾ ਉਹ ਬੰਦਾ ਹਿੱਲ ਗਿਆ ਵਿਚਾਰੇ ਨੇ ਅੱਖਾਂ ਮਿੱਥੀਆਂ ਵੀ ਹੈ ਇਹਨੂੰ ਕੀ ਪਤਾ ਵੀ ਘੱਟ ਤੋਲਦਾ ਹਾਂ ਮੈਂ ਤਾਂ ਘੱਟ ਇਸ ਕਰਕੇ ਤੋਲਦਾ ਵੀ ਕਿਲੋ ਦੀ 1.25 ਕਿਲੋ ਦੇ ਤੀ 5 ਕਿਲੋ ਦੇ 4 ਕਿਲੋ ਦੇ ਤਾ ਵੀ ਤਾਂ ਕਿ ਇਹਦੇ ਨਾਲ ਸਾਡਾ ਪ੍ਰੋਫਿਟ ਜ਼ਿਆਦਾ ਹੋਊਗਾ ਪਰ ਇਹਨੂੰ ਕਿਵੇਂ ਪਤਾ ਉਹਨੇ ਕਿਹਾ ਪਹੁੰਚੀ ਵੀ ਗੱਲ ਆ ਵੀ ਟੂਣੇ ਮੂਣੇ ਤਾਂ ਕਰਕੇ ਦੇਖ ਲਏ ਹੁਣ ਚਲੋ ਸੰਤ ਦੀ ਗੱਲ ਕਰਕੇ ਦੇਖ ਲਈਏ ਉਹ ਦੁਕਾਨ 'ਤੇ ਗਿਆ ਅਗਲੇ ਦਿਨ ਤੋਂ ਹੀ ਉਹਨੇ ਸੋਚ ਲਿਆ ਵੀ ਮੈਂ ਨਹੀਂ ਘੱਟ ਤੋਲਣਾ ਜਿਹੜਾ ਵੀ ਗਾਹਕ ਆਵੇ ਆ ਸੇਠ ਜੀ ਖੰਡ ਦਹੀਂ ਹੈ 2 ਕਿਲੋ ਉਹ ਕਹਿੰਦੇ ਭਾਈ ਸਾਹਿਬ ਉਹ ਪਏ ਆ ਤੱਕੜੀ ਅਤੇ ਤੁਸੀਂ ਆਪ ਵੀ ਤੋਲ ਲਓ ਆਹ ਦਿਓ ਜੀ ਸ਼ੂਗਰ ਦਾ ਦਈਓ ਮੈਨੂੰ ਆਟਾ ਦਈਓ ਮੈਨੂੰ ਆਹ ਦਈਓ ਫਲਾਣਾ ਦਈਓ ਕਹਿੰਦੇ ਹਰੇਕ ਨੂੰ ਕਹਿਣਾ ਉੱਥੇ ਜੀ ਤੁਸੀਂ ਆਪ ਹੀ ਪਾ ਲਓ ਲਿਫਾਫੇ 'ਚ ਆਪ ਹੀ ਤੋਲ ਲਓ ਹੌਲੀ ਹੌਲੀ ਲੋਕਾਂ 'ਚ ਜੈਕਾਰ ਹੋ ਗਈ ਜੈਕਾਰ ਕਿ ਯਾਰ ਬੰਦਾ ਬੜਾ ਇਮਾਨਦਾਰ ਆਪ ਹੀ ਕਹਿੰਦਾ ਤੋਲ ਲਓ ਰੇਟ ਵੀ 2 ਪੈਸੇ ਘੱਟ ਲੈਣ ਲੱਗ ਗਿਆ ਉਹ ਦੇਖਦੇ ਉਹਨੇ ਛੋਟੀ ਦੁਕਾਨ ਤੋਂ ਹੋਲਸੇਲ ਦੀ ਦੁਕਾਨ ਪਾ ਲਈ ਜਿਹੜੇ ਨਾਲ ਦੇ ਪਿੰਡਾਂ ਵਾਲੇ ਸੀਗੇ ਉਹ ਵੀ ਉਹਦੇ ਕੋਲੋਂ ਆ ਕੇ ਸੌਦਾ ਲੈਣ ਲੱਗ ਗਏ ਸੇਠ ਦੀ ਜੈਕਾਰ ਹੋ ਗਈ ਅਮੀਰ ਹੋ ਗਿਆ 2-3 ਸਾਲਾਂ ਬਾਅਦ ਉਹਨੇ ਸੋਚਿਆ ਜਿਹੜੇ ਵੱਟੇ ਨੇ ਲੋਹੇ ਦੇ ਹੁੰਦੇ ਨੇ ਵੀ ਆਪਾਂ ਵੱਟੇ ਹੀ ਸੋਨੇ ਦੇ ਖਰੀਦ ਲਈਏ ਪੈਸਾ ਇੰਨਾ ਹੋ ਗਿਆ ਉਹਨੇ 1/2 ਕਿਲੋ ਕਿਲੋ 2 ਕਿਲੋ 5 ਕਿਲੋ ਜਿਹੜੇ ਵੱਟੇ ਹੁੰਦੇ ਨੇ ਉਹਨੇ ਸੋਨੇ ਦੇ ਲੈ ਲਏ ਅਤੇ ਸਾਰੇ ਸ਼ਹਿਰ 'ਚ ਧੂਮ ਮੱਚ ਗਈ ਵੀ ਸੇਠ ਤਾਂ ਹੁਣ ਤੋਲਦਾ ਵੀ ਸੋਨੇ ਦੇ ਵੱਟਿਆਂ ਦੇ ਨਾਲ ਹੈ ਜਦੋਂ ਇੰਨੀ ਹੋ ਗਈ ਅਚਾਨਕ ਉਹਦੇ ਦਿਮਾਗ 'ਚ ਆਈ ਵੀ ਜਿਹੜੇ ਸੰਤ ਨੇ ਮੈਨੂੰ ਇਹ ਫਾਰਮੂਲਾ ਦਿੱਤਾ ਸੀ ਉਪਦੇਸ਼ ਦਿੱਤਾ ਸੀ ਵੀ ਘੱਟ ਨਾ ਤੋਲਿਆ ਕਰ ਮੈਂ ਉਹਦੇ ਉਪਦੇਸ਼ 'ਤੇ ਚੱਲਿਆ ਘੱਟ ਨਹੀਂ ਤੋਲਿਆ ਅਤੇ ਹੁਣ ਮੇਰੇ ਇੰਨਾ ਪੈਸਾ ਹੋ ਗਿਆ ਮੈਂ ਸੋਨੇ ਦੇ ਵੱਟੇ ਵੀ ਬਣਾ ਲਏ ਕਿ ਉਹਨਾਂ ਜਾ ਕੇ ਕੋਈ ਹੋਰ ਪੁੱਛਾਂ ਜ਼ਿੰਦਗੀ ਦਾ ਫਾਇਦਾ ਹੋਵੇ ਉਹ ਵੱਟੇ ਨਾਲ ਲੈ ਕੇ ਸੰਤ ਕੋਲੇ ਗਿਆ ਸੰਤ ਫਿਰ ਸਮਾਧੀ 'ਚ ਬੈਠਾ ਸੀ ਕਹਿੰਦਾ ਸੰਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਕਿਹਾ ਸੀ ਘੱਟ ਨਾ ਤੋਲਿਆ ਕਰੋ ਮਾਲਕ ਬਰਕਤ ਪਾਊ ਮੈਂ ਉਸ ਦਿਨ ਤੋਂ ਬਾਅਦ ਘੱਟ ਤੋਲਣਾ ਬੰਦ ਕਰਤਾ ਬਹੁਤ ਬਰਕਤ ਹੈ ਬਹੁਤ ਬਰਕਤ ਹੈ ਵੱਡਾ ਮਕਾਨ ਵੀ ਲੈ ਲਿਆ ਹੋਲਸੇਲ ਦੀ ਦੁਕਾਨ ਵੀ ਲੈ ਲਈ ਸਾਰੇ ਸ਼ਹਿਰ ਦੇ ਵਿੱਚ ਲੋਕ ਮੈਨੂੰ ਭਲਾ ਮਾਨਸ ਕਹਿੰਦੇ ਨੇ ਇਹ ਸਾਰਾ ਇਟਸ ਆਲ ਬਿਕੋਜ਼ ਆਫ ਯੂ ਇੱਥੋਂ ਤੱਕ ਕਿ ਮੈਂ ਤਾਂ ਹੁਣ ਸੋਨੇ ਦੇ ਬੱਟੇ ਵੀ ਲੈ ਲਏ। ਆਹ ਦੇਖੋ ਮੈਂ ਬੱਟੇ ਵੀ ਹੁਣ ਸੋਨੇ ਦੇ ਬੱਟਿਆਂ ਨਾਲ ਤੋਲਦਾ। ਤੁਸੀਂ ਮੈਨੂੰ ਕੋਈ ਹੋਰ ਗੱਲ ਦੱਸੋ ਜਿਹਦੇ ਨਾਲ ਮੇਰਾ ਜ਼ਿੰਦਗੀ 'ਚ ਫਾਇਦਾ ਹੋਵੇ। ਜਦੋਂ ਉਹਨੇ ਕਿਹਾ, ਸੰਤ ਨੇ ਅੱਖਾਂ ਉਸੇ ਤਰ੍ਹਾਂ ਹੀ ਮੀਚੀ ਰੱਖੀਆਂ, ਕਹਿੰਦਾ ਸੇਠ ਜੇ ਤੂੰ ਦੂਜੀ ਗੱਲ ਸੁਣਨੀ ਆ ਨਾ ਮੇਰੀ, ਜੇ ਮੰਨਣੀ ਹੋਈ ਹੈ, ਆਹ ਜਿਹੜੇ ਬੱਟੇ ਤੂੰ ਮੈਨੂੰ ਮੇਰੇ ਕੋਲ ਲੈ ਕੇ ਆਇਆ ਉਹਨੂੰ ਨਦੀ 'ਚ ਸਿੱਟ ਦੇ। ਹੈਂ ਓ ਮਾਈ ਗੋਡ, ਨਦੀ 'ਚ ਸਿੱਟ ਦੇ? ਮੈਂ ਤਾਂ ਬੜੀ ਮੁਸ਼ਕਿਲ ਨਾਲ ਬਣਾਏ ਨੇ, ਸੰਤ ਦਾ ਕੀ ਹੋ ਗਿਆ? ਸਾਡਾ ਜਿਹੜਾ ਮਨ ਹੈ ਨਾ, ਇੱਕ ਆਤਮਾ, ਮਨ ਪੁੱਠੇ ਪਾਸੇ ਨੂੰ ਜਾਂਦੀ, ਆਤਮਾ ਕਹਿੰਦਾ ਨਹੀਂ ਤੂੰ ਪਹਿਲਾਂ ਵੀ ਇਹਦਾ ਮੰਨੀ ਸੀ ਗੱਲ, ਇਹ ਪਹੁੰਚਿਆ ਹੋਇਆ ਇਹਦੀ ਗੱਲ ਮੰਨ। ਆਤਮਾ ਕਹਿੰਦਾ ਨਹੀਂ ਮੈਂ ਨਹੀਂ ਮੰਨਣੀ, ਮੈਂ ਨਹੀਂ ਸਿੱਟਣੀ। ਖੈਰ ਆਤਮਾ ਦਾ ਜ਼ੋਰ ਪਿਆ, ਉਹਨੇ ਜਾ ਕੇ ਨਦੀ 'ਚ ਬੱਟੇ ਸਿੱਟਦੇ। ਜਦੋਂ ਉਹ ਨਦੀ ਦੇ ਵਿੱਚ ਬੱਟੇ ਸਿੱਟੇ, ਦੋ ਚਾਰ ਦਿਨਾਂ ਤੋਂ ਬਾਅਦ ਉਹ ਪਿੰਡ ਦੇ ਜਿਹੜੇ ਪਿੰਡਾਂ ਦੇ ਲੋਕ ਉਹਦੇ ਕੋਲ ਹੋਲਸੇਲ ਦਾ ਸਮਾਨ ਲੈਣ ਆਉਂਦੇ ਸੀ, ਕਿਸ਼ਤੀ 'ਚ ਬੈਠ ਕੇ, ਬੇੜੀ ਦੇ ਵਿੱਚ ਬੈਠ ਕੇ, ਉਹ ਜਦੋਂ ਇਸ ਕਿਨਾਰੇ 'ਤੇ ਲੱਗੀ, ਉਹਨਾਂ ਨੇ ਪੈਰ ਥੱਲੇ ਰੱਖਿਆ ਪਾਣੀ ਦੇ ਵਿੱਚ, ਅਤੇ ਉਹਨਾਂ ਦੇ ਪੈਰ 'ਚ ਚੁਭੀ, ਅਤੇ ਉਹਨਾਂ ਨੇ ਦੇਖਿਆ ਵੀ ਆਹ ਕੀ ਜਿਹੜਾ ਚੁਭਿਆ, ਦੇਖਿਆ ਸੋਨੇ ਦਾ ਬੱਟਾ। ਫਿਰ ਹੋਰ ਦੇਖਿਆ, ਹੋਰ ਜਿਹੜੇ ਚਾਰ ਪੰਜ ਬੱਟੇ ਸੀ ਲੱਭ ਪਏ, ਅਤੇ ਉਹਨਾਂ 'ਚੋਂ ਇੱਕ ਬੰਦਾ ਕਹਿੰਦਾ ਯਾਰ ਇਹ ਤਾਂ ਬੱਟੇ ਉਹ ਸੇਠ ਦੇ ਨੇ, ਨਾਲੇ ਸੇਠ ਬੜਾ ਯਾਰ ਭਲਾ ਮਾਨਸ ਹੈ, ਕਿਸੇ ਦਾ ਹੱਕ ਨਹੀਂ ਰੱਖਦਾ, ਬੜੀ ਮਿਹਨਤ ਕੀਤੀ ਆ, ਹੋ ਸਕਦਾ ਚੋਰ ਨੇ ਚੋਰੀ ਕੀਤੀ ਹੋਵੇ ਅਤੇ ਜਦੋਂ ਨਿਕਲਣ ਲੱਗਿਆ ਹੋਵੇ ਚੋਰ ਤੋਂ ਗਲਤੀ ਨਾਲ ਇੱਥੇ ਡਿੱਗ ਪਏ ਹੋਣ, ਵੀ ਚਲੋ ਸੇਠ ਨੂੰ ਵਾਪਸ ਕਰੀਏ। ਉਹਦੀ ਦੁਕਾਨ 'ਤੇ ਗਏ, ਬੱਟੇ ਲੈ ਕੇ ਵੀ, ਸੇਠ ਜੀ ਆਹ ਬੱਟੇ ਤੁਹਾਡੇ ਨਦੀ 'ਚ ਡਿੱਗੇ ਸੀ, ਕੋਈ ਚੋਰ ਚੱਕ ਕੇ ਲੈ ਗਿਆ ਹੋਣਾ, ਆਹ ਤੁਹਾਡੇ ਬੱਟੇ ਨੇ, ਤੁਹਾਡੀ ਮਾਨਤਾ ਲੈ ਲਓ। ਜਦੋਂ ਉਹਨੇ ਇਹ ਗੱਲ ਕਹੀ ਲੋਕਾਂ ਨੇ, ਸੇਠ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ, ਰੋਣ ਲੱਗ ਗਿਆ। ਕਹਿੰਦਾ ਇੱਕ ਮਿੰਟ ਰੁਕੋ, ਉਹ ਬੱਟੇ ਚੱਕ ਕੇ ਫਟਾਫਟ ਸੰਤ ਕੋਲੇ ਗਿਆ। ਸੰਤ ਨੂੰ ਕਹਿੰਦਾ ਵੀ ਸੰਤ ਜੀ, ਸੱਚੇ ਪਾਤਸ਼ਾਹ ਮੈਨੂੰ ਰੱਬ ਦੀ ਸੌਂ, ਜੋ ਤੁਸੀਂ ਮੈਨੂੰ ਕਿਹਾ ਸੀ ਪਾਣੀ ਸਿੱਟ ਦੇ, ਮੈਂ ਨਦੀ 'ਚ ਹੀ ਸਿੱਟ ਗਿਆ, ਮੈਂ ਨਹੀਂ ਰੱਖੇ। ਆਹ ਹੁਣ ਮੁੜ ਕੇ ਫਿਰ ਮੇਰੇ ਕੋਲ ਉਹ ਲੋਕ ਚੱਕ ਕੇ ਲੈ ਗਏ, ਹੁਣ ਦੱਸੋ ਮੈਂ ਕੀ ਕਰਾਂ, ਇਹਨੂੰ ਰੱਖਾਂ ਕਿ ਵਾਪਸ ਸਿੱਟ ਦਿਆਂ? ਸੰਤ ਨੇ ਅੱਖਾਂ ਖੋਲੀਆਂ, ਕਹਿੰਦੇ ਸੇਠ ਜੀ ਇਹ ਹੁਣ ਤੁਸੀਂ ਆਪਣੇ ਕੋਲ ਰੱਖ ਲਓ, ਮੈਂ ਤਾਂ ਤੁਹਾਨੂੰ ਇਹ ਸਮਝਾਉਣਾ ਚਾਹੁੰਦਾ ਸੀ ਵੀ ਜਿਹੜੀ ਹੱਕ ਹਲਾਲ ਦੀ ਕਮਾਈ ਹੁੰਦੀ ਹੈ ਨਾ, ਉਹ ਕਿਤੇ ਨਹੀਂ ਜਾਂਦੀ, ਇਹ ਈਵਨ ਤੁਸੀਂ ਨਦੀ 'ਚ ਸਿੱਟ ਦਿਓ ਉੱਥੋਂ ਵੀ ਮੁੜ ਕੇ ਆ ਜਾਂਦੀ ਹੈ। ਸੋ ਇਹ ਗੱਲ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੜੀ ਹੱਕ ਹਲਾਲ ਦੀ ਕਮਾਈ ਹੈ ਨਾ, ਉਹਦੀ ਬਰਕਤ ਪੈਂਦੀ ਹੈ, ਬੱਚੇ ਖੁਸ਼ ਰਹਿੰਦੇ ਨੇ, ਘਰ ਵਾਲੀ ਖੁਸ਼ ਰਹਿੰਦੀ ਹੈ, ਗੁਆਂਢੀ ਖੁਸ਼ ਰਹਿੰਦੇ ਨੇ, ਤੁਹਾਨੂੰ ਨੀਂਦ ਬੜੀ ਵਧੀਆ ਆਉਂਦੀ ਹੈ। ਪਰ ਜਦੋਂ ਅਸੀਂ ਹੇਰਾਫੇਰੀ ਕਰਦੇ ਹਾਂ, ਚਾਹੇ ਉਹ ਬਾਬੇ ਹੀ ਨੇ, ਸੰਤ ਨੇ, ਸੰਤ ਕਿਹੜਾ ਨੇ, ਪਹਿਰਾਵੇ ਦਾ, ਜਿਵੇਂ ਕਹਿੰਦੇ ਮੱਥੇ ਤਿਲਕ ਹੱਥ ਮਾਲਾ ਬਾਣਾ ਲੋਕਨ ਰਾਮ ਖਲੋਣਾ ਜਾਣਾ, ਉੱਪਰੋਂ ਬੜੇ ਵਧੀਆ ਚਿੱਟੇ ਚਿੱਟੇ ਕੱਪੜੇ ਪਾਏ ਨੇ, ਦਾੜੀ ਰੱਖੀ ਹੈ, ਵਧੀਆ ਗੋਲ ਪੱਗ ਮਾਰੀ ਹੈ, ਅਤੇ ਬੜੇ ਕੁਐਸਚਨ ਆਨਸਰ ਕਰਦੇ ਨੇ, ਸਤਸੰਗ ਕਰਦੇ ਨੇ, ਪਰ ਕੰਮ ਉਹਨਾਂ ਦੇ ਪੁੱਠੇ ਨੇ। ਕਬੀਰ ਸਾਹਿਬ ਦੇ ਸਮੇਂ ਦੀ ਗੱਲ ਹੈ ਕਿ ਕਬੀਰ ਸਾਹਿਬ ਉਹ ਗੰਗਾ ਦੇ ਕਿਨਾਰੇ ਨਹਾਉਣ ਗਏ, ਅਤੇ ਹਨੇਰੇ ਆ ਸੀਗਾ, 5-6 ਵਜੇ ਸੀਗੇ, ਅਤੇ ਉੱਥੇ ਆਪਣੇ ਨਹਾਉਣ ਗਏ, ਅਤੇ ਉਹਨਾਂ ਨੇ ਦੇਖਿਆ ਵੀ ਗੰਗਾ ਦੇ ਕਿਨਾਰੇ ਇੱਕ ਸਾਧ ਅੱਖਾਂ ਮੀਚ ਕੇ ਐਨ ਟੈਨਸ਼ਨ ਹੋ ਕੇ ਸਮਾਧੀ ਲਾਈ ਬੈਠਾ, ਅਤੇ ਥੱਲੇ ਚਾਦਰ ਵਿਛਾਈ ਹੈ, ਅਤੇ ਇੰਨੇ ਨੂੰ ਇੱਕ ਸੇਠ ਆਇਆ, ਸੇਠ ਨੇ ਵੀ ਗੰਗਾ 'ਚ ਨਹਾਉਣਾ ਸੀਗਾ, ਉਹਦੀ ਜੇਬ ਸੀਗੀ ਗੁਥਲੀ, ਗੁਥਲੀ ਸੀਗੇ ਪੈਸੇ, ਉਹਨੇ ਕਿਹਾ ਵੀ ਇੱਥੇ ਕੱਪੜਿਆਂ ਦੇ ਵਿੱਚ ਗੁਥਲੀ ਰੱਖ ਕੇ, ਉਹਨੇ ਦੇਖਿਆ ਵੀ ਕੋਈ ਨਹੀਂ, ਵੀ ਆਹ ਤਾਂ ਸੰਤ ਹੈ, ਇਹਦਾ ਪਾਠ ਕਰ ਰਿਹਾ। ਉਹ ਗੰਗਾ ਦੇ ਕਿਨਾਰੇ ਨਹਾ ਕੇ ਜਦੋਂ ਬਾਹਰ ਆਇਆ ਅਤੇ ਦੇਖਿਆ ਗੁਥਲੀ ਹੈ ਨਹੀਂ, ਇੱਧਰ ਉੱਧਰ ਝਾਕਿਆ ਵੀ ਇਹਦਾ ਸੰਤ ਅੱਖਾਂ ਮੀਚੀ ਬੈਠਾ। ਉਹਨੇ ਕਿਹਾ ਕਬੀਰ ਨੇ ਜੁਲਾਹੇ ਨੇ ਚੱਕੀ ਹੋਣੀ ਹੈ, ਜਾ ਕੇ ਫਾਲੀ ਬਾਂ, ਕਹਿੰਦਾ ਉਹ ਮੇਰੀ ਗੁਥਲੀ ਆਓ ਦੇ ਥੈਲੀ। ਕਬੀਰ ਸਾਹਿਬ ਹੱਸੇ, ਕਹਿੰਦੇ ਮੈਨੂੰ ਕੀ ਪਤਾ ਮੈਂ ਨਹਾਉਣਾ, ਕਹਿੰਦੇ ਦੋ ਮਾਰੂ ਚਪੇੜਾਂ ਨੇ ਪੁਲਿਸ ਨੂੰ ਬੁਲਾਊਂਗਾ, ਹੋਰ ਕੋਈ ਆਇਆ ਨਹੀਂ, ਤਿੱਥੋਂ ਵੀ ਨਾ ਹੋਰ ਕਿਹਨੇ ਚੱਕੀ ਹੋਣੀ ਹੈ। ਕਬੀਰ ਸਾਹਿਬ ਰੱਬ ਦੀ ਮੌਤ 'ਚ ਹੱਸੇ, ਕਿਉਂਕਿ ਉਹ ਸੋਚਦੇ ਵੀ ਪਹਿਰਾਵਾ ਐਵੇਂ ਆ, ਗਰੀਬ ਹੈ, ਇਹੀ ਚੋਰ ਹੋਊਗਾ, ਮੈਂ ਪਹਿਰਾਵੇ ਦੀ ਗੱਲ ਕਰਦਾ, ਉਹ ਸੰਤ ਬਣਿਆ ਫਿਰ ਅਸੀਂ ਕਰਦਾ। ਜਦੋਂ ਉਹ ਲੋਕ ਇਕੱਠੇ ਹੋ ਗਏ ਇੰਨੇ ਨੂੰ ਵੀ ਇਹ ਨਹੀਂ ਚੱਕੀ ਆ ਜੀ, ਕਬੀਰ ਨੇ ਚੱਕੀ ਹੈ, ਵੀ ਕਹਿੰਦੇ ਹੋਰ ਤਾਂ ਹੈ ਨਹੀਂ, ਉਹ ਸੰਤ ਉਦੋਂ ਦਾ ਅੱਖਾਂ ਵਿੱਚ ਹੀ ਬੈਠਾ, ਅਤੇ ਰੱਬ ਦਾ ਭਾਣਾ ਇਹੋ ਜਿਹਾ ਹੋਇਆ, ਹਨੇਰੀ ਆਈ ਜ਼ੋਰ ਦੀ, ਸੰਤ ਦੇ ਥੱਲੇ ਜਿਹੜੀ ਚਾਦਰ ਸੀ, ਚਾਦਰ ਉੱਪਰ ਨੂੰ ਉੱਠ ਕੇ ਉਹਦੇ ਮੂੰਹ 'ਤੇ ਪਈ, ਅਤੇ ਥੱਲਿਓਂ ਗੁਥਲੀ ਗੋ ਨਿਕਲਾਈ, ਸੇਠ ਜੀ ਇਹਦੀ ਕੀ ਕਹਿੰਦੇ ਨੇ ਪੈਸਿਆਂ ਦੀ ਗੁਥਲੀ ਨਿਕਲਾਈ। ਸੋ ਉਹੀ ਹੋਇਆ ਨਾ, ਮੱਥੇ ਤਿਲਕ ਹੱਥ ਮਾਲਾ ਬਾਨਾ ਲੋਕਨ ਰਾਮ ਖਲੋਣਾ ਜਾਣਾ, ਉੱਪਰੋਂ ਅਸੀਂ ਪਖੰਡ ਕਰਦੇ ਹਾਂ, ਸਭ ਆਪਣੇ ਘਰਾਂ ਦੇ ਪੇਟ ਪੂਜਦੇ ਹਾਂ, ਕਹਿੰਦੇ ਹਾਂ ਵੀ ਘਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਗੁਰੂ ਨਾਨਕ ਸਾਹਿਬ ਦੀਆਂ ਦਿੰਦੇ ਹਾਂ ਤੁਕਾਂ, ਪਰ ਆਪਣੇ ਘਰ ਦਾ ਪੇਟ ਨਹੀਂ ਪੂਰਾ ਨਹੀਂ ਕਰਦੇ। ਵੱਡੇ ਵੱਡੇ ਕਹਿੰਦੇ ਵੀ ਸਾਰੇ ਗਰੀਬਾਂ ਦੀ ਆਤਮਾ ਇੱਕੋ ਵੱਸਦੀ ਹੈ, ਲਿਆ ਉੱਪਰਲੇ ਬੰਦਿਆਂ ਨਾਲ ਖੁੱਲ੍ਹਾ ਟਾਈਮ ਹੈ, ਜਿੰਨਾ ਮਰਜ਼ੀ ਲੈ ਲਓ, ਗਰੀਬ ਨੂੰ ਕੋਈ ਨੇੜੇ ਨਹੀਂ ਫੜਕਣ ਦਿੰਦਾ। ਪਰ ਜਿਹੜੇ ਅਸਲੀ ਸੰਤ ਹੁੰਦੇ ਨੇ, ਅਸਲੀ ਸੰਤ ਸ਼ਿਵਾ ਜੀ ਛਤਰਪਤੀ ਆਪਣੇ ਸਕੂਲ ਦੇ ਵਿੱਚ ਹਿਸਟਰੀ ਦੇ ਵਿੱਚ ਆਉਂਦੇ ਸੀ, ਉਹਨਾਂ ਦੇ ਗੁਰੂ ਦਾ ਨਾਂ ਸੀਗਾ ਸੰਤ ਰਾਮਦਾਸ। ਮੈਂ ਉਹਨਾਂ ਦੀ ਤੁਹਾਨੂੰ ਗੱਲ ਸੁਣਾ, ਬੜੀ ਇੰਟਰਸਟਿੰਗ ਗੱਲ ਹੈ। ਸੇਠ ਸੰਤ ਰਾਮਦਾਸ, ਉਹਨਾਂ ਦਾ ਇੱਕ ਨਿਯਮ ਸੀਗਾ ਕਿ 2-3 ਘਰਾਂ ਦੇ ਵਿੱਚ ਉਹ ਜਾਂਦੇ, ਸਵੇਰੇ ਆਪਣਾ ਨਹਾਉਣਾ ਧੋਣਾ, ਪੂਜਾ ਪਾਠ ਕਰਨੀ, ਮੈਡੀਟੇਸ਼ਨ ਕਰਨਾ, ਉਸ ਤੋਂ ਬਾਅਦ ਉਹ ਭਿਕਸ਼ਾ ਲੈਣ ਜਾਂਦੇ। ਜਿਹੜੇ ਘਰ ਦੇ ਵਿੱਚ ਉਹ ਭਿਕਸ਼ਾ ਮਿਲ ਗਈ, ਥੋੜ੍ਹੀ ਮਿਲੀ, ਬਾਹਲੀ ਮਿਲੀ, ਸੁੱਕੀ ਮਿਲੀ, ਗਿੱਲੀ ਮਿਲੀ, ਤਾਜ਼ੀ ਮਿਲੀ, ਬਾਸੀ ਮਿਲੀ, ਬਸ ਉਸ ਤੋਂ ਬਾਅਦ ਉਹੀ ਖਾਣਾ, ਉਹਦੇ ਨਾਲ ਹੀ ਸਾਰਾ ਦਿਨ ਗੁਜ਼ਾਰਾ ਕਰਨਾ। ਕਹਿੰਦੇ ਇੱਕ ਦਿਨ ਸੰਤ ਰਾਮਦਾਸ ਇੱਕ ਘਰ 'ਚ ਗਏ ਅਤੇ ਅੰਦਰ ਆਦਮੀ ਅਤੇ ਜਨਾਨੀ ਦਾ ਝਗੜਾ ਹੁੰਦਾ ਸੀ, ਉੱਚੀ ਉੱਚੀ ਬੋਲੀ ਜਾਂਦੇ ਸੀਗੇ। ਇਹਨਾਂ ਨੇ ਜਾ ਕੇ ਦਰਵਾਜ਼ਾ ਖੜਕਾਤਾ, ਜਨਾਨੀ ਨੇ ਦਰਵਾਜ਼ਾ ਖੋਲ੍ਹਿਆ ਗੁੱਸੇ 'ਚ ਆ ਕੇ, ਅਤੇ ਇਹ ਕਹਿੰਦੇ ਸੰਤ ਰਾਮਦਾਸ ਕਹਿੰਦੇ ਬੇਟੀ ਪਾਤਰ ਅੱਗੇ ਕਰਤਾ ਵਾਲਾ ਭਾਂਡਾ ਹੁੰਦਾ, ਕੋਈ ਭਿਕਸ਼ਾ ਦੇ ਦੇ। ਉਹ ਕਹਿੰਦੇ ਹਟ ਪਿੱਛੇ, ਆਹ ਇੱਕ ਤਾਂ ਮੇਰਾ ਟੁੱਟ ਪੈਣਾ, ਮੇਰਾ ਘਰ ਵਾਲਾ ਮੇਰੀ ਜਾਨ ਖਾਈ ਜਾਂਦਾ, ਹੁਣ ਤੂੰ ਕਹਿੰਦਾ ਮੈਨੂੰ ਕੁਛ ਦੇ ਦੇ। ਉਹ ਕਹਿੰਦਾ ਬੇਟੀ ਕੁਛ ਤਾਂ ਦੇ ਦੇ, ਕੁਛ ਦੇ ਦੇ। ਉਹਨੂੰ ਚੜਿਆ ਗੁੱਸਾ, ਉਹ ਜਿਹੜੀ ਫਰਸ਼ ਦੇ ਨਾਲ ਪੋਚਾ ਆਪਣੇ ਇੰਡੀਆ 'ਚ ਹੁੰਦਾ ਨਾ, ਪੋਚਾ ਗੰਦਾ ਹੁੰਦਾ ਬਿਲਕੁਲ, ਕਿਉਂਕਿ ਪਹਿਲਾਂ ਫਰਸ਼ ਹੀ ਗੰਦੇ ਹੁੰਦੇ ਨੇ, ਉਹ ਲਿਬੜਿਆ ਜਾਂ ਮਿੱਟੀ ਨਾਲ ਭਰਿਆ ਵਾ, ਚੱਕ ਕੇ ਉਹਦੇ ਪਾਤਰ 'ਚ ਪਾਤਾ, ਕਹਿੰਦੇ ਆਹ ਲੈ ਫੜ, ਦਫਾ ਹੋ ਜਾਉਣੇ ਤੂੰ। ਜਦੋਂ ਉਹਨੇ ਕਿਹਾ ਤੇ ਸੰਤ ਰਾਮਦਾਸ ਜੀ ਕਹਿੰਦੇ ਬੇਟਾ ਤੇਰਾ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਤੂੰ ਖਾਲੀ ਤਾਂ ਨਹੀਂ ਨਾ ਮੋੜਿਆ, ਮੈਨੂੰ ਕੁਛ ਤਾਂ ਦਿੱਤਾ, ਪਰਮਾਤਮਾ ਤੈਨੂੰ ਸ਼ਾਂਤੀ ਦੇਵੇ, ਕਿਉਂਕਿ ਉਹਨੂੰ ਸ਼ਾਂਤੀ ਦੀ ਲੋੜ ਸੀ। ਕਹਿੰਦੇ ਨੇ ਸੰਤ ਰਾਮਦਾਸ ਉਸ ਪੋਚੇ ਨੂੰ ਲੈ ਕੇ ਸਿੱਧੇ ਨਦੀ ਦੇ ਕਿਨਾਰੇ ਗਏ, ਨਦੀ 'ਚ ਜਾ ਕੇ ਉਹਨੂੰ ਮਲ ਮਲ ਕੇ ਕੱਪੜਾ ਧੋਤਾ, ਉਹਦੀ ਮੈਲ ਸਾਰੀ ਉਤਾਰੀ, ਉਤਾਰ ਕੇ ਉਹਨੂੰ ਸੁਕਾਇਆ, ਸੁਕਾ ਕੇ ਆਪਣੇ ਘਰ ਲੈ ਆਏ। ਉਹ ਪੀਸ ਉਹਦੇ ਛੋਟੇ ਛੋਟੇ ਕੱਟ ਕੇ, ਜਿਹਨੂੰ ਬੱਤੀਆਂ ਆਪਾਂ ਜਦੋਂ ਧੂਫ ਬਣਾਉਂਦੇ ਹਾਂ, ਚਿਗਾਰ ਬਣਾਉਂਦੇ ਹਾਂ, ਦੀਵਾ ਜਗਾਉਂਦੇ ਹਾਂ, ਉਹ 'ਚ ਬੱਤੀ ਦੀ ਲੋੜ ਪੈਂਦੀ ਹੈ ਨਾ, ਚਾਹੇ ਉਹ ਕੱਪੜੇ ਦੀ ਬਣਾ ਲਓ ਚਾਹੇ ਤੂੰ ਉਹ ਰੂੰ ਦੀ ਬਣਾ ਲਓ। ਉਹਨਾਂ ਨੇ ਬਰੀਕ ਬਰੀਕ ਬੱਤੀਆਂ ਬੱਟੀਆਂ ਅਤੇ ਉਹ ਨਾਲ ਬਾਹਰ ਆਪਣੇ ਮੰਦਰ ਚਲਾਈਆਂ, ਸ਼ਾਮ ਹੋ ਗਈ ਅਤੇ ਦੀਵਾ ਜਲਾਇਆ, ਅਤੇ ਨਾਲ ਹੀ ਜਿਹੜੇ ਬਾਹਰ ਲੋਕ ਗਰੀਬ ਰਹਿੰਦੇ ਸੀ ਉਹਨਾਂ ਦਾ ਰੂਟੀਨ ਸੀ ਵੀ ਉਹਨਾਂ ਦੇ ਵੀ ਦੀਵਾ ਜਗਾ ਕੇ ਆਉਂਦੇ, ਜੋ ਬੱਤੀ ਲੈ ਗਏ ਤੇਲ ਪਾ ਕੇ ਦੀਵਾ ਉਹਨਾਂ ਦੇ ਵੀ ਜਗਾਏ। ਇਹਨੇ ਜਨਾਨੀ ਨੂੰ ਖਿਆਲ ਆਇਆ ਵੀ ਓਹੋ, ਮੈਂ ਤਾਂ ਸੰਤਾਂ ਨੂੰ ਬਹੁਤ ਮਾੜੀ ਗੱਲ ਕੀਤੀ, ਰੋਟੀ ਦੇਣ ਦੀ ਥਾਂ 'ਤੇ ਮੈਂ ਗੰਦਾ ਪੋਚਾ ਪਾਤਾ, ਉਹਨਾਂ ਦਾ ਬਹੁਤ ਨਿਰਾਦਰ ਕੀਤਾ। ਪਸ਼ਚਾਤਾਪ ਹੋਇਆ, ਰੋਂਦੀ ਰੋਂਦੀ ਭੱਜੀ ਭੱਜੀ ਸੰਤ ਜੀ ਕੋਲੇ ਗਈ, ਉਹ ਰਾਮਦਾਸ ਜੀ ਕੋਲੇ ਪੈਰਾਂ 'ਚ ਪੈ ਗਈ, ਕਹਿੰਦੇ ਰਾਮਦਾਸ ਜੀ, ਸੰਤ ਜੀ ਮੈਨੂੰ ਬਖਸ਼ੋ, ਮੇਥੋਂ ਬਹੁਤ ਵੱਡਾ ਪਾਪ ਹੋ ਗਿਆ। ਕਹਿੰਦੇ ਬੇਟਾ ਤੇਥੋਂ ਤਾਂ ਕੁਛ ਨਹੀਂ ਪਾਪ ਹੋਇਆ, ਦੱਸ ਕੀ ਗੱਲ ਹੋ ਗਈ। ਕਹਿੰਦੀ ਮੈਂ ਤੁਹਾਨੂੰ ਰੋਟੀ ਦੇਣੀ ਸੀਗੀ, ਮੈਂ ਤੁਹਾਡਾ ਗੰਦਾ ਜਿਹੜਾ ਸੀਗਾ ਪੋਚਾ ਪਾਤਾ। ਉਹ ਕਹਿੰਦਾ ਨਾ ਬੇਟਾ ਨਾ, ਤੂੰ ਕੋਈ ਪਾਪ ਨਹੀਂ ਕੀਤਾ, ਜੇ ਤੂੰ ਮੈਨੂੰ ਰੋਟੀ ਪਾਉਂਦੀ ਨਾ ਤਾਂ ਉਹਦੇ ਨਾਲ ਮੇਰਾ ਇਕੱਲੇ ਦਾ ਫਾਇਦਾ ਹੋਣਾ ਸੀ, ਪਰ ਜਿਹੜਾ ਤੂੰ ਮੈਨੂੰ ਪੋਚਾ ਪਾਇਆ, ਆਹ ਦੇਖ ਸਾਹਮਣੇ ਦੇਖ, ਆਹ ਜਿਹੜੀਆਂ ਲਾਈਟਾਂ ਜਗ ਰਹੀਆਂ ਨੇ, ਤੈਨੇ ਇਸ ਸਾਰੇ ਮੰਦਰ ਦੇ ਵਿੱਚ ਲਾਈਟ ਤੈਨੇ ਜਗਾਈ ਹੈ, ਆ ਜਾ ਤੈਨੂੰ ਮੈਂ ਬਾਹਰ ਵੀ ਦਿਖਾਉਣਾ, ਆਹ ਜਿੰਨੇ ਗਰੀਬਾਂ ਦੇ ਘਰ ਨੇ ਇਹਨਾਂ ਦੇ ਵਿੱਚ ਵੀ ਰੋਸ਼ਨੀ ਆਈ ਹੈ। ਸੋ ਇਹਨੂੰ ਕਹਿੰਦੇ ਨੇ ਪੋਜ਼ਿਟਿਵ ਅਪਰੋਚ, ਇਹਨੂੰ ਕਹਿੰਦੇ ਨੇ ਅਸਲੀ ਸੰਤ। ਅਤੇ ਅੱਜ ਸੰਤ ਨੂੰ ਜੇ ਤੁਸੀਂ ਸਿੱਧਾ ਸਵਾਲ ਪੁੱਛ ਲਓ, ਉਹ ਭੱਜ ਕੇ ਪੈਂਦਾ, ਜੇ ਉਹ ਨਹੀਂ ਉਹਦੇ ਪ੍ਰਬੰਧਕਾਂ ਨੂੰ ਭੇਜਦਾ ਵੀ ਇਹਨੂੰ ਕੱਢੋ ਬਾਹਰ, ਕਹਿੰਦਾ ਸੇਵਾ ਦੇ ਵਿੱਚੋਂ ਬਾਹਰ ਕੱਢੋ, ਸਾਡੇ ਸਵਾਲ ਪੁੱਛਦਾ, ਕਿਉਂਕਿ ਸੱਚਾਈ ਨੂੰ ਉਹ ਫੇਸ ਨਹੀਂ ਕਰ ਸਕਦੇ। ਸੋ ਕਹਿਣ ਦਾ ਮਤਲਬ ਹੈ ਕਿ ਉੱਜਲ ਕਿਹਾ ਚਿਲਕਨਾ ਕੋਟਮ ਕਾਲੀ ਮਾਸ, ਧੋਤੇ ਜੂਠ ਨਾ ਉਤਰੇ ਜੇ ਸੋ ਧੋਵੇ ਤਿਸ। ਸੋ ਕਹਿਣ ਦਾ ਮਤਲਬ ਹੈ ਵੀ ਜਿਹੜਾ ਕਾਸ਼ੀ ਦਾ ਭਾਂਡਾ ਹੁੰਦਾ, ਉਹਨੂੰ ਜਿੰਨਾ ਮਰਜ਼ੀ ਰਗੜੀ ਜਾਓ ਮਾਂਜੀ ਚੱਲੋ, ਉਹਦੇ ਵਿੱਚੋਂ ਫਿਰ ਮੈਲ ਹੀ ਰਹਿੰਦੀ ਹੈ। ਇਸੇ ਤਰ੍ਹਾਂ ਜਿੰਨਾ ਚਿਰ ਸਾਡੀ ਅੰਦਰਲੀ ਮੈਲ ਸਾਫ਼ ਨਹੀਂ ਹੁੰਦੀ, ਉੱਪਰੋਂ ਅਸੀਂ ਜਿੰਨੇ ਮਰਜ਼ੀ ਦਿਖਾਵੇ ਕਰੀਏ, ਜਿੰਨੇ ਮਰਜ਼ੀ ਕਰੀਏ, ਉਹ ਅਖੀਰ 'ਚ ਪਕੜੇ ਜਾਵਾਂਗੇ। ਰਾਮ ਰਹੀਮ ਪਕੜਿਆ ਨਹੀਂ ਗਿਆ, ਲੱਖਾਂ ਬੰਦੇ ਨੇ, ਬਾਪੂ ਆਸਾਰਾਮ ਪਕੜਿਆ ਨਹੀਂ ਗਿਆ, ਬੇਟਾ 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 ਕਰੀ ਜਾਂਦੇ, ਵਿੱਚੋਂ ਕੀਸ਼ ਵਾਲੇ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਕਰੀ ਜਾਂਦੇ ਸੀਗੇ। ਇਹ ਜਿਹੜੇ ਹੈਗਾ ਰੱਬ, ਇਹ ਮੈਂ ਨਹੀਂ ਕਹਿੰਦਾ ਕਾਨੂੰਨ ਦੇ ਹੱਥ ਲੰਬੇ ਨੇ, ਮੈਂ ਕਹਿੰਦਾ ਰੱਬ ਦਾ ਹੱਥ ਲੰਬਾ। ਉਹ ਜਾਣੀ ਜਾਣਾ, ਉਹ ਅੰਦਰ ਬੈਠਾ, ਉਹਨੂੰ ਪਤਾ ਵੀ ਸੰਤ ਹੋ ਕੇ ਸੰਤਾਂ ਲਈ ਕੰਮ ਕਰਦਾ ਕਿ ਠੱਗ ਕਰਦਾ, ਠੀਕ ਆ ਚੱਲੀ ਜਾਂਦੀ, ਜਿਸ ਦਿਨ ਇੱਕ ਦਿਨ ਕੜਕੀ 'ਚ ਆ ਗਿਆ ਨਾ, ਫਿਰ ਉਹਦਾ ਖਹਿੜਾ ਛੁਟਾਉਣਾ ਔਖਾ ਹੋ ਜੂਗਾ। ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਵੀ ਆਪਣੀ ਕਿਰਤ ਦੇ ਵਿੱਚ ਬੇਈਮਾਨੀ ਨਾ ਕਰੋ, ਜੋ ਵੀ ਕੰਮ ਕਰਦੇ ਹਾਂ ਇਮਾਨਦਾਰੀ ਨਾ ਕਰੋ, ਥੋੜ੍ਹਾ ਖਾ ਲਓ ਉਹ 'ਚ ਇਮਾਨਦਾਰੀ ਰੱਖੋ। ਦੁੱਧ 'ਚ ਹੈ, ਦੁੱਧ ਦੇ ਵਿੱਚ ਆਪਾਂ ਕਿਤੇ ਪਾਣੀ ਮਿਲਾਤਾ, ਦੁੱਧ 'ਚ ਯੂਰੀਆ ਮਿਲਾਤਾ, ਖੋਆ ਦਿੰਦੇ ਹਾਂ, ਖੋਆ ਕੋਈ ਹੋਰ ਤਰੀਕੇ ਨਾਲ ਆਉਂਦੇ ਹਾਂ, ਹਲਦੀ 'ਚ ਕੋਈ ਚੀਜ਼ ਮਿਲਾਤੀ, ਗਰਮ ਮਸਾਲੇ ਗਧੇ ਦੀ ਲਿੱਦ ਪਾ ਦਿੰਦੇ ਆਪਾਂ, ਹਾਂਜੀ, ਅਤੇ ਦੇਸੀ ਘਿਓ ਆ ਉਹਦੇ ਵਿੱਚ ਡਾਲਡੇ 'ਚ ਪਾ ਕੇ, ਅਸੈਂਸ ਪਾ ਕੇ, ਜਾਂ ਕੀ ਨਾ ਹੋਰ ਗਰੀਸ ਪਾ ਕੇ, ਹੁੰਦਾ ਮਰਨ ਲੋਕ ਇਸ ਤਰ੍ਹਾਂ ਦੀਆਂ ਮਿਲਾਵਟਾਂ ਕਰਦੇ ਹਾਂ, ਅਸੀਂ ਸੋਚਦੇ ਹੀ ਨਹੀਂ ਵੀ ਇਹ ਕੀ ਕਰ ਰਹੇ ਹਾਂ। ਸੜਕਾਂ ਦੇ ਉੱਤੇ ਲੁੱਕ ਪਾਉਣੀ ਦੇ ਠੇਕੇਦਾਰ ਨੇ ਲੁੱਕ ਪਾਉਣ ਦੀ ਥਾਂ 'ਤੇ ਬਦਲੀ ਪਾਉਂਦੇ ਆ, ਰੇਤਾ ਪਾ ਕੇ ਸੜਕਾਂ ਕਰਦੇ ਨੇ, ਸੜਕ ਇੱਕ ਪਾਸੋਂ ਬਣਦੀ ਪਿੱਛੋਂ ਆ, ਪਿੱਛੋਂ ਟੁੱਟੀ ਜਾਂਦੀ ਆ, ਉਹ ਪੈਸੇ ਤੁਸੀਂ ਇਹੋ ਜਿਹੇ ਆਰਾਮ ਦੇ ਕਮਾ ਕੇ ਕੀ ਕਰੋਗੇ। ਬ੍ਰਿਜ ਬਣਾਉਣੇ ਆਪਾਂ ਐਡੇ ਉੱਚੇ ਇੰਡੀਆ ਦੇ ਵਿੱਚ, ਇੱਥੇ ਤਾਂ ਨਹੀਂ, ਇੱਥੇ ਥੋੜ੍ਹੀ, ਇੱਥੇ ਤਾਂ ਇਮਾਨਦਾਰੀ ਹੈਗੀ, ਬ੍ਰਿਜ ਬਣਾਉਣੇ ਆ, ਚੌਥੇ ਕੁ ਦਿਨ ਡਿੱਗ ਪੈਂਦਾ ਉਹ, ਹਾਂਜੀ, ਉਹ ਪੈਸੇ ਜੋੜਨਗੇ, ਪੈਸੇ ਇੰਨੇ ਕਮਾ ਲੈਣੇ ਆ, ਤਨਖਾਹ ਤਾਂ 25,000 ਹੁੰਦੀ ਹੈ, ਅਤੇ ਭਾਈ ਸਾਹਿਬ ਦੇ ਬੈਂਕ ਬੈਲੈਂਸ ਜਨਾਨੀ ਕੋਲ ਸੋਨਾ 4-4, 5-5 ਕਿਲੋ ਹੁੰਦਾ, ਅਤੇ ਜੇ ਗੌਰਮੈਂਟ ਨੂੰ ਛਾਪਾ ਪੈ ਜਾਵੇ ਵੀ ਕਿੱਥੋਂ ਆਇਆ, ਉਹਨਾਂ ਕੋਲ ਜਵਾਬ ਦੇਣ ਨੂੰ ਕੁਛ ਨਹੀਂ ਹੁੰਦਾ, ਅਤੇ ਨਾਲੇ ਜਿਹੜੇ ਅਖੀਰ 'ਚ ਇੰਨੇ ਪੈਸੇ ਇਕੱਠੇ ਕਰਦੇ, ਤੁਹਾਡੇ ਕਿਹੜਾ ਨਾਲ ਜਾਣੇ ਖਾਲੀ ਆ, ਤਾਂ ਬੈਠੇ ਰਹੋ, ਨਿਆਣਿਆਂ ਨੇ ਅੱਗੇ ਵੰਡਦਾ ਨੇ, ਨਿਆਣਿਆਂ ਨੂੰ ਜ਼ਹਿਰ ਖਵਾਈ ਜਾਂਦੇ ਤੁਸੀਂ, ਹਾਂਜੀ। ਸੋ ਇਸ ਕਰਕੇ ਟੀਚਰ ਨੇ, ਪ੍ਰੋਫੈਸਰ ਨੇ, ਮੈਂ ਵੀ ਰਿਹਾ, ਅਤੇ ਟਿਊਸ਼ਨਾਂ ਨੇ, ਕਾਲਜ 'ਚ ਸਕੂਲ 'ਚ ਆਰਾਮ ਨਾਲ ਨਹੀਂ ਪੜ੍ਹਾਉਣਾ, ਨੀਤ ਇਹੀ ਹੈ ਵੀ ਘਰੇ ਜਾ ਕੇ ਟਿਊਸ਼ਨਾਂ ਪੜ੍ਹਾਵਾਂਗੇ, ਟਿਊਸ਼ਨਾਂ ਦੇ ਪੈਸੇ ਕਮਾਉਂਦੇ ਹਰਾਮ ਦੀ ਕਮਾਈ ਹੈ। ਰਿਸ਼ਵਤ ਲੈਂਦੇ ਵੀ ਹਾਂ, ਕੋਈ ਰਜਿਸਟਰੀ ਕਰਾਉਣੀ ਹੈ ਤਹਿਸੀਲਦਾਰ ਕੋਲ ਜਾਣਾ, ਕੋਈ ਕਨਕੇ ਕੋਲ ਜਾਣਾ, ਕੋਈ SP ਕੋਲ ਜਾਣਾ, ਕੋਈ SSP ਕੋਲ ਜਾਣਾ, ਜਿਹਦੇ ਕੋਲ ਵੀ ਜਾਣਾ, ਪਹਿਲਾਂ ਰਿਸ਼ਵਤ ਦਿੰਦੇ ਹਾਂ ਕਿਉਂਕਿ ਆਪਣਾ ਕੰਮ ਕਰਾਉਣਾ, ਅਤੇ ਉਹ ਰਿਸ਼ਵਤ ਲੈਂਦਾ ਕਿਉਂਕਿ ਉਹਦੇ ਕੋਲ ਪਾਵਰ ਨੂੰ ਮਿਸਯੂਜ਼ ਕਰਦਾ, ਇਹ ਕੋਈ ਫਾਇਦਾ ਨਹੀਂ। ਲਾਲੂ ਯਾਦਵ ਉਹ ਬਿਹਾਰ ਵਾਲਾ ਮੁੱਖ ਮੰਤਰੀ ਦੇਖ ਲਓ, ਰੱਬ ਨੇ ਚੀਫ ਮਿਨਿਸਟਰ ਵੀ ਬਣਾਇਆ, ਰੇਲਵੇ ਮਿਨਿਸਟਰ ਵੀ ਬਣਾਇਆ, ਕਿੰਨੀ ਸ਼ੋਹਰਤ ਦਿੱਤੀ, ਲਾਹ ਕੀਤੀ ਵੀ ਹੈ, ਫਸਿਆ ਵੀ ਚੋਰੀ ਕਿਹੜੇ, ਗਊਆਂ ਦਾ ਚਾਰਾ ਖਾ ਗਿਆ ਲੈ ਦੱਸੋ, ਜਾਨਵਰਾਂ ਦਾ ਚਾਰਾ ਖਾਈ ਜਾਂਦਾ, ਆਹ ਹੁਣ ਇੱਕ ਚੋਂ ਦੂਜੀ ਤੋਂ ਚੌਥੀ ਜੇਲ੍ਹ 'ਚ ਤੋਰਿਆ ਫਿਰਦਾ, ਉਹ ਮੈਂ ਕਹਿੰਦਾ ਅੱਖ ਵੀ ਫਿਰ ਵੀ ਸਾਲੇ ਰੋਜ਼ ਇਹਨਾਂ ਗੱਲ ਕਰਦੇ ਨੇ, ਅੱਖ ਚੱਕਦੇ ਨੇ ਵੀ ਮੈਂ ਕਦੇ ਜੇਲ੍ਹ 'ਚੋਂ ਨਿਕਲ ਗਿਆ, ਕਿਤੇ ਮੈਂ ਕਿਤੇ ਪਾਕਿਸਤਾਨ ਦੀ ਜੰਗ ਜਿੱਤ ਗਿਆ, ਉਹਨਾਂ ਜਿਵੇਂ ਕੱਤੀ ਹੇਰਾ ਫੇਰੀ ਹੁੰਦੀ ਹੈ। ਆਹ ਹਰਿਆਣੇ ਦਾ ਚੀਫ ਮਿਨਿਸਟਰ ਓਮ ਪ੍ਰਕਾਸ਼ ਚਟਾਲਾ, ਟੀਚਰਾਂ ਦੀ ਭਰਤੀ 'ਚ ਕਿੰਨੇ ਪੈਸੇ ਖਾਗਾ, ਜੇਲ੍ਹ 'ਚ ਆਉਂਦਾ ਜਦੋਂ ਹੁਣ ਪੇਰੋਲ 'ਤੇ ਆਉਂਦੇ ਨੇ ਨਾ, ਮਹੀਨੇ ਲਈ 15 ਦਿਨ ਲਈ ਹਾਰ ਪਾਉਂਦੇ ਨੇ ਲੋਕ, ਲੈ ਵੀ ਦੱਸੋ ਵੀ ਜਿਵੇਂ ਸ਼ਾਦੀ ਦੇ ਦੁੱਲਾ ਵਿਆਹ ਕਰਾਉਣ ਆਇਆ ਹੁੰਦਾ, ਚੋਰ ਤੁਸੀਂ ਹੈਗੇ ਹੋ, ਹਾਂਜੀ। ਸੋ ਇਸ ਕਰਕੇ ਇਹਨਾਂ ਲੋਕਾਂ ਦੀ ਇੱਜ਼ਤ ਮਾਨ ਕੋਈ ਨਹੀਂ ਹੁੰਦੀ, ਇਹਨਾਂ ਦਾ ਸਟੈਂਪ ਉਹੀ ਲੱਗੀ ਰਹਿਣੀ ਆ, ਕਦੇ ਹਟ ਜੂਗੀ ਲਾਲੂ ਦੀ ਯਾਦ ਜਿੰਨੇ ਮਰਜ਼ੀ ਭਲੇ ਮਾਨਸ ਕਰ ਲਓ। ਦੂਜੇ ਪਾਸੇ ਅਬਦੁਲ ਜੇ ਕਲਾਮ ਸਾਡੇ ਹਿੰਦੁਸਤਾਨ ਦੇ ਰਾਸ਼ਟਰਪਤੀ ਰਹੇ ਨੇ, ਉਹਨਾਂ ਦੀ ਲੋਕ ਅੱਜ ਹਰੇਕ ਬੰਦਾ ਕਿ ਚਾਹੇ ਉਹ ਮੁਸਲਿਮ ਸੀਗੇ, ਹਿੰਦੂ ਵੀ ਇੱਜ਼ਤ ਕਰਦਾ, ਪੰਡਿਤ ਵੀ ਇੱਜ਼ਤ ਕਰਦਾ, ਕ੍ਰਿਸਚਨ ਵੀ ਇੱਜ਼ਤ ਕਰਦਾ, ਕਿਉਂਕਿ ਉਹ ਵੀ ਇਮਾਨਦਾਰ ਸੀਗੇ, ਹਾਕਾ ਲਾਲ ਦੀ ਕਮਾਈ ਸਿੰਪਲ ਤਰੀਕੇ ਨਾਲ ਰਹੇ ਨੇ, ਇੱਜ਼ਤ ਰੱਬ ਨੇ ਵਾਸੀ ਹੈ। ਸਾਡੇ ਵਾਜਪਾਈ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਰਹੇ ਨੇ, ਉਹਨਾਂ ਦੀ ਲੋਕ ਕਿਉਂ ਕਰਦੇ, ਇਮਾਨਦਾਰੀ ਕਰਕੇ ਕਰਦੇ ਨੇ। ਗੁਲਜ਼ਾਰੀ ਲਾਲ ਨੰਦਾ ਸਾਡੇ ਪ੍ਰਾਈਮ ਮਿਨਿਸਟਰ ਰਹੇ ਨੇ, ਉਹਨਾਂ ਦੀ ਕਿਉਂਕਿ ਪੈਨਸ਼ਨ ਆਉਂਦੀ ਸੀ, ਪੈਨਸ਼ਨ ਲੇਟ ਹੋ ਗਈ, ਉਹ ਜਿਹੜੇ ਮਕਾਨ 'ਚ ਕਿਰਾਏ 'ਚ ਰਹਿੰਦੇ ਸੀ ਉਹਨੂੰ ਪਤਾ ਨਹੀਂ ਸੀ ਵੀ ਇਹਦਾ ਪ੍ਰਾਈਮ ਮਿਨਿਸਟਰ ਚੱਕ ਕੇ ਸਮਾਨ ਬਾਹਰ ਮਾਰਿਆ, ਫਿਰ ਪ੍ਰੈਸ ਰਿਪੋਰਟਰ ਨੇ, ਇੰਨੀ ਸਿੰਪਲ ਲਾਈਫ ਕੀ, ਹਾਂਜੀ। ਸਵਾਮੀ ਵਿਵੇਕਾਨੰਦ ਜਿਨ੍ਹਾਂ ਦਾ ਮੈਂ ਨੈਕਸਟ ਵੀਕ ਕਰੂੰਗਾ, ਮੈਂ ਹੁਣ ਪੂਰੀ ਕਿਤਾਬ ਮੇਰੇ ਖਿਆਲ ਇਸ ਵੀਕ ਮੈਂ ਕੰਪਲੀਟ ਕਰ ਦੇਣੀ, 2 ਬੁੱਕਸ ਉਹਦੀ ਆਟੋਬਾਇਓਗ੍ਰਾਫੀ ਪੜ੍ਹ ਰਹੀ ਹਾਂ, ਬੜੀ ਮੈਨੂੰ ਅੰਦਰੋਂ ਹਾਲਾਤ ਹੀ ਉਹਨਾਂ ਦੀ ਹਿਸਟਰੀ ਪੜ੍ਹ ਕੇ ਉਹਨਾਂ ਜੋ ਕੁਛ ਲਾਈਫ ਦੀ ਹੈ, 40 ਸਾਲ ਦੀ ਉਮਰ ਦੇ ਵਿੱਚ ਉਹ ਚਲੇ ਗਏ, ਉਹ ਜਿਹੜੇ ਸਾਡੇ ਮਨੋਜ ਕੁਮਾਰ ਹੀਰੋ ਹੈ ਨਾ, ਅਤੇ ਜਦੋਂ ਮੈਂ ਵਿਵੇਕਾਨੰਦ ਦੀਆਂ ਫੋਟੋਆਂ ਦੇਖੀਆਂ ਅਤੇ ਮੈਨੂੰ ਲੱਗਿਆ ਉਹੀ ਮਨੋਜ ਕੁਮਾਰ ਵਾਲਾ ਸਟਾਈਲ ਹੀ ਹੈ, ਇਸ ਕਰਕੇ ਉਹ ਸਾਰਾ ਕੁਛ ਉਹੀ ਤਰ੍ਹਾਂ ਬਣਿਆ ਹੋਇਆ। ਸੋ ਵਿਵੇਕਾਨੰਦ ਨੇ ਹੱਕ ਹਲਾਲ ਦੀ ਕਮਾਈ ਕੀਤੀ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਜੋ ਮਰਜ਼ੀ ਤੁਸੀਂ ਉਹਦੇ 'ਤੇ ਐਲੀਗੇਸ਼ਨ ਲਾ ਦਿਓ, ਪਰ ਇਮਾਨਦਾਰ ਹੈ, ਮਾਂ ਦੇ ਨਾਂ 'ਤੇ ਹਸਪਤਾਲ ਬਣਾਇਆ, ਐਡਾ ਵੱਡਾ ਯੂਨੀਵਰਸਿਟੀ ਬਣਾਈ। ਆਹ ਨਵਜੋਤ ਸਿੱਧੂ ਹੈ, ਬੇਸ਼ੱਕ ਗਾਲਾਂ ਕੱਢਦਾ, ਪੁੱਠਾ ਬੋਲਦਾ, ਜੋ ਮਰਜ਼ੀ ਕਰਦਾ, ਪਰ ਆਪਣੀ ਜੇਬ 'ਚੋਂ ਪੈਸੇ ਕਮਾ ਕੇ ਲੋਕਾਂ ਦੀ ਮਦਦ ਕਰਦਾ। ਆਹ ਮੋਗੇ ਵਾਲਾ ਸੋਨੂ ਸੂਦ ਦੇਖ ਲਓ, ਬੇਸ਼ੱਕ ਫਿਲਮਾਂ ਦਾ ਹੀਰੋ ਹੈ, ਮੈਂ ਬਾਕੀ ਗੱਲਾਂ 'ਚ ਲੈਂਦਾ, ਪਰ ਦੁੱਖ ਦੇ ਵੇਲੇ ਲੋਕਾਂ ਦੇ ਲਈ ਭੱਜਿਆ ਫਿਰਦਾ। ਸੋ ਇਸ ਕਰਕੇ ਇਹੀ ਜਿਹੀ ਜ਼ਿੰਦਗੀ ਦਾ ਸਾਨੂੰ ਫਾਇਦਾ, ਜਿਹੜੀ ਜ਼ਿੰਦਗੀ ਅਸੀਂ ਕਿਸੇ ਦੇ ਕੰਮ ਹੀ ਨਹੀਂ ਆਏ ਉਹਦਾ ਕੋਈ ਫਾਇਦਾ ਨਹੀਂ। ਜਿਵੇਂ ਕਹਿੰਦੇ ਨਾ, ਨਰ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਸ ਮਾਰੇ, ਸਾਡੀ ਤਾਂ ਜਿਹੜੀ ਲਾਈਫ ਹੈ ਉਹ ਪਸ਼ੂਆਂ ਤੋਂ ਵੀ ਬਦਤਰ ਹੈ। ਜਦੋਂ ਅਸੀਂ ਮਰ ਜਾਂਦੇ ਹਾਂ ਸਾਡਾ ਕੀ ਹੁੰਦਾ, ਬਟਨ ਦੱਬਤਾ ਸੁਭਾਅ ਬਣ ਗਈ, ਮਿੱਟੀ 'ਚ ਦੱਬਤਾ ਸੁਭਾਅ ਬਣ ਗਈ, ਸਾਡਾ ਤਾਂ ਮਾਸ ਵੀ ਕੰਮ ਨਹੀਂ ਆਉਂਦਾ। ਜੇ ਪਸ਼ੂ ਮਰੇ ਉਹਦੀਆਂ ਜੁੱਤੀਆਂ ਬਣਾਉਣੇ ਆ, ਕੋਈ ਬੈਗ ਬਣਾਉਣਾ, ਕੋਈ ਹੈਂਗ ਨਾ, ਕੱਲਾ ਕੱਲਾ ਮਾਸ, ਹੱਡੀਆਂ ਵੀ ਤੱਕ ਵੀ ਕੰਮ ਆਉਂਦੀਆਂ, ਤਾਂ ਉਦੋਂ ਤੋਂ ਵੀ ਜਿਹੜਾ ਹੈਗਾ ਉਹ ਬੁਰੇ ਆ। ਦੇਖੋ ਸਾਨੂੰ ਹੁਣ ਚਾਹੀਦਾ ਕੀ ਆ ਕਿ ਅਸੀਂ ਰੋਜ਼ ਦੇਖੋ ਜਿਵੇਂ ਨਹਾਉਣੇ ਕਿਉਂ, ਅਸੀਂ ਰੋਜ਼ ਨਹਾਉਣੇ ਇਸ ਕਰਕੇ ਹਾਂ ਜਿੰਨੇ ਮਰਜ਼ੀ ਏਅਰ ਕੰਡੀਸ਼ਨ 'ਚ ਵਧੀਆ ਮਕਾਨਾਂ 'ਚ ਰਹੀਏ, ਸਾਡੇ ਮੈਲ ਲੱਗਦੀ ਹੈ, ਕੱਪੜਾ ਵੀ ਅਸੀਂ ਦੂਜੇ ਦਿਨ ਧੋਨੇ ਹਾਂ ਕਿਉਂਕਿ ਮੈਲ ਆਟੋਮੈਟਿਕਲੀ ਲੱਗਦੇ। ਇਸੇ ਤਰ੍ਹਾਂ ਹੀ ਸਾਡੇ ਵਿੱਚ ਜਿਹੜੀ ਨੈਗੇਟਿਵ ਚੀਜ਼ਾਂ ਨੇ ਉਹਦੇ ਨਾਲ ਸਾਡੇ ਮੈਲ ਚੜ੍ਹਦੀ ਹੈ, ਥੋੜ੍ਹੀ ਮੋਟਾ ਕੰਮ ਹੋ ਜਾਂਦਾ ਗਲਤ। ਸੋ ਜਿਸ ਤਰ੍ਹਾਂ ਕੱਪੜਾ 2 ਦਿਨ ਬਾਅਦ ਧੋ ਲੈਂਦੇ ਹਾਂ, ਜਿਹਦਾ ਰੋਜ਼ ਨਹਾ ਲੈਂਦੇ ਹਾਂ, ਇਸੇ ਤਰ੍ਹਾਂ ਹੀ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ ਜਿਹੜੀ ਛੋਟੀ ਮੋਟੀ ਮੈਲ ਲੱਗੀ ਹੁੰਦੀ ਹੈ ਨਾ, ਉਹ ਦੂਰ ਹੋ ਜਾਂਦੀ ਹੈ। ਜਿਵੇਂ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ, ਭਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸ ਕੇ, ਮੂਲ ਪਲੀਤੀ ਕੱਪੜ ਹੋਏ ਦੇਸਾ ਬਨ ਲੋਏ ਤੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਵੇ ਨਾਵਾਂ ਕੇ ਰੰਗ। ਕਿ ਉਹੀ ਐਗਜ਼ਾਮਪਲ, ਜੇ ਸਾਡੇ ਸਰੀਰ 'ਚ ਗੰਦੇ ਪਾਣੀ ਨਾਲ ਧੋ ਲੈਣੇ ਕੱਪੜੇ ਆ, ਉਹ ਸਾਬਣ ਨਾਲ ਧੋ ਲੈਣੇ, ਇਸੇ ਤਰ੍ਹਾਂ ਜਿਹੜੀ ਸਾਡੀ ਮਤ ਹੈ ਜਦੋਂ ਉਹ ਗੰਦੀ ਹੋ ਜਾਂਦੀ ਹੈ, ਉਹ ਪੂਜਾ ਪਾਠ ਨਾਲ ਹੋ ਜਾਂਦੀ ਹੈ। ਹੱਕ ਹਲਾਲ ਦੀ ਕਮਾਈ ਕਰੋ, ਐਰਨ ਕੀ ਚੋਰੀ ਕਰੇ ਸੂਈ ਕਾ ਦੇ ਦਾਨ, ਕੋਥੇ ਚੜ੍ਹ ਕੇ ਦੇਖਤੇ ਕਾ ਭਾਵੇ ਭਗਵਾਨ। ਉਹ ਨਹੀਂ ਪਹਿਲਾਂ ਹੇਰਾ ਫੇਰੀਆਂ ਵੱਡੀਆਂ ਵੱਡੀਆਂ ਕਰ ਲਿਓ ਫਿਰ ਦਾਨ ਕਰਕੇ ਫੋਟੋਆਂ ਖਿਚਾਲੋ, ਉਹ ਦਾਨ ਦਾ ਕੋਈ ਫਾਇਦਾ ਨਹੀਂ। ਸਗੋਂ ਹੱਕ ਹਲਾਲ ਦੀ ਕਮਾਈ 'ਚੋਂ, ਜਿਵੇਂ ਮਲਕ ਭਾਗੋ ਅਤੇ ਭਾਈ ਲੈਲੋ ਦੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਟਾਈਮ 'ਤੇ, ਗੁਰੂ ਨਾਨਕ ਸਾਹਿਬ ਨੇ ਖੁਦ ਵੀ 13-13 ਤੋਲਿਆ ਸੀਗਾ, ਦਸਵੰਧ ਕੱਢੋ, ਪੈਸੇ ਦਾ ਵੀ ਕੱਢੋ ਅਤੇ ਟਾਈਮ ਦਾ ਵੀ ਕੱਢੋ। ਅਤੇ ਜਿਸ ਤਰ੍ਹਾਂ ਸਾਡੇ ਇਸਲਾਮ ਦੇ ਵਿੱਚ ਕਿਹਾ 2.5% ਜਿੰਨੀ ਵੀ ਕਮਾਈ ਹੈ ਉਹਦਾ ਅਸੀਂ ਗਰੀਬਾਂ ਦੇ ਲਈ, ਚੰਗੇ ਕੰਮਾਂ ਦੇ ਲਈ, ਨੇਕ ਕੰਮਾਂ ਦੇ ਲਈ ਜ਼ਰੂਰ ਲਾਉਣਾ। ਸੋ ਇਸ ਕਰਕੇ ਜਿਹੜੀ ਸਾਡੀ ਦੂਰ ਅੰਦੇਸ਼ੀ ਆ ਉਹੀ ਹੈ ਵੀ ਜਦੋਂ ਵੀ ਹੱਥ ਕੱਢੋ, ਸਾਡੀ ਜਿਹੜੀ ਨੀਤ ਹੈ ਨਾ ਉਹ ਕੁਛ ਦੇਣ ਲਈ ਹੋਵੇ, ਕਿਸੇ ਨੂੰ ਦੇਣਾ ਹੈ, ਮੰਗਣ ਲਈ ਨਾ ਕਰੋ, ਮੰਗਣ ਦੀ ਨਹੀਂ ਆਸ ਨਾ ਰੱਖੋ। ਜਦੋਂ ਅਸੀਂ ਦੇਣ ਦੀ ਭਾਵਨਾ ਰੱਖਦੇ ਹਾਂ, ਪਰਮਾਤਮਾ ਸਾਡੇ ਹੋਰ ਵੀ ਬਰਕਤ ਪਾਊਗਾ, ਇਹ ਗੱਲ ਦੀ ਗਰੰਟੀ ਹੈ। ਸੋ ਨੈਕਸਟ ਵੀਕ ਆਪਾਂ ਗੱਲ ਕਰਾਂਗੇ ਸਵਾਮੀ ਵਿਵੇਕਾਨੰਦ ਦੇ ਉੱਪਰ, ਬਹੁਤ ਵਧੀਆ ਗੱਲਾਂ ਨੇ, ਬਹੁਤ ਜ਼ਿਆਦਾ ਵਧੀਆ ਗੱਲਾਂ ਨੇ, ਮੈਂ ਰੀਅਲੀ ਇੰਪ੍ਰੈਸ ਹੋਇਆ। ਪੜ੍ਹਿਆ ਤਾਂ ਅੱਗੇ ਵੀ ਸੀ, ਅੱਜ ਤੋਂ 20-25 ਸਾਲ ਪਹਿਲਾਂ ਉਦੋਂ ਕੋਈ ਡਿਫਰੈਂਟ ਐਂਗਲ ਨਾਲ ਪੜ੍ਹਿਆ ਸੀਗਾ। ਸੋ ਵਿਵੇਕਾਨੰਦ ਜੀ ਦੀ ਜੀਵਨੀ ਦੇ ਉੱਤੇ ਪੜ੍ਹਾਂਗੇ। ਉਹ ਜੀਵਨੀ ਪੜ੍ਹਨ ਦਾ ਪਰਪਜ਼ ਇਹ ਹੈ ਵੀ ਜਦੋਂ ਆਪਾਂ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਜੀਵਨੀ, ਮੁਹੰਮਦ ਸਾਹਿਬ ਦੀ, ਬੁੱਲੇ ਸ਼ਾਹ ਦੀ, ਫਿਰ ਆਪਾਂ ਸੋਚਦੇ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ। ਆਹ ਤਾਂ ਹੁਣੀ ਜਿਵੇਂ 9/11 ਆਪਣੀ ਦੁਨੀਆ ਦੇ ਵਿੱਚ ਮਸ਼ਹੂਰ ਹੈ। 9/11 ਕਿਉਂ ਮਸ਼ਹੂਰ ਹੈ? 9/11 2001 ਕੋਈ ਦੱਸ ਸਕਦਾ? ਆਪਾਂ ਕਹਾਂਗੇ ਅਮੈਰੀਕਾ 'ਚ ਅਟੈਕ ਹੋਇਆ ਸੀਗਾ। ਜੇ ਮੈਂ ਕਹਾਂ 9/11 1893 1893 ਉਦੋਂ ਸਵਾਮੀ ਵਿਵੇਕਾਨੰਦ ਨੇ ਉਸ ਦਿਨ ਸ਼ਿਕਾਗੋ ਦੇ ਵਿੱਚ ਭਾਸ਼ਣ ਦਿੱਤਾ ਸੀਗਾ, ਉਹ ਵੀ ਮੈਮੋਰੇਬਲ ਹੈ। ਸੋ ਆਪਾਂ ਵਿਵੇਕਾਨੰਦ ਜੀ ਦੇ ਉੱਤੇ ਗੱਲ ਕਰਾਂਗੇ। ਸੋ ਤੁਸੀਂ ਮੇਰਾ ਯੂਟਿਊਬ ਦੇਖ ਸਕਦੇ ਹੋ, ਫੇਸਬੁੱਕ ਦੇਖ ਸਕਦੇ ਹੋ, ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਸੋ ਅੱਗੇ ਵੀ ਰਿਕਮੈਂਡ ਕਰ ਸਕਦੇ ਜੇ ਤੁਹਾਨੂੰ ਚੰਗਾ ਲੱਗੇ, ਕੋਈ ਕਮੈਂਟਸ ਦੇ ਦਿਆ ਕਰੋ। ਨਹੀਂ ਕੋਈ ਗੱਲ ਨਹੀਂ, ਆਪਾਂ ਮੈਂ ਇਹ ਵੀ ਨਹੀਂ ਕਹਿੰਦਾ ਕਿ ਫੋਰਸ ਕਰਕੇ ਹਾਂ, ਪਰ ਜੇ ਨਾ ਚੰਗਾ ਲੱਗੇ ਉਹ ਪਲੀਜ਼ ਮੈਨੂੰ ਤੁਸੀਂ ਦੱਸ ਦਿਆ ਕਰੋ ਵਧੀਆ ਲੈਂਗੁਏਜ, ਅਤੇ ਜੇ ਕਿਸੇ ਨੂੰ ਜਾਂਦਾ ਵੀ ਹੈ ਟੈਕਸਟ ਮੈਸੇਜ ਕਹੋ ਕਿ ਮੇਰੀ ਟੀਮ ਭੇਜਦੀ ਹੈ, ਮੈਂ ਆਪਣੇ ਫੋਨ ਦੇ ਉਹਨਾਂ ਨੂੰ ਦਿੱਤਾ ਸੀਗਾ, ਉਹਨਾਂ ਨੇ ਕੱਢੇ ਨੇ। ਕਈ ਵਾਰੀ ਕੋਈ ਰਿਸ਼ਤੇਦਾਰ ਨੂੰ, ਯਾਰ ਦੋਸਤ ਨੂੰ ਚੰਗਾ ਨਹੀਂ ਲੱਗਦਾ, ਉਹ ਟੈਕਸਟ ਕਰਦੇ, ਆਪਾਂ ਉਹਨਾਂ ਦਾ ਨਾਂ ਡਿਲੀਟ ਕਰਦੇ ਹਾਂ, ਜ਼ਰੂਰੀ ਥੋੜ੍ਹਾ ਭੇਜਣਾ ਆਪਾਂ, ਕਈ ਵਾਰੀ ਨਹੀਂ ਵੀ ਅੱਛਾ ਲੱਗਦਾ ਹੁੰਦਾ ਪ੍ਰੋਗਰਾਮ। ਸੋ ਨੈਕਸਟ ਵੀਕ ਆਪਾਂ ਫਿਰ ਮਿਲਾਂਗੇ, ਹੁਣ ਉਹਨਾਂ ਚਿਰ ਵੇਖ ਲਾਸਟ ਗਾਣਾ ਸੁਣ ਲਈਏ, ਅਤੇ ਮੈਨੂੰ ਦਿਓ ਤੁਸੀਂ ਆਗਿਆ, ਅਤੇ ਗਾਣਾ ਸੁਣੋ, ਅਤੇ ਨੈਕਸਟ ਵੀਕ ਸਵਾਮੀ ਵਿਵੇਕਾਨੰਦ ਵੱਧ ਘੱਟ ਕੇ ਆ ਗਏ। ਸੋਰੀ ਫਾਰ ਦੈਟ, ਹਮੇਸ਼ਾ ਕਹਿਣਾ ਮੈਂ ਕਿਸੇ ਨੂੰ ਪਿੰਨ ਪੁਆਇੰਟ ਨਹੀਂ ਕਰਦਾ, ਬਾਕੀ ਜੇ ਕੋਈ ਸਮਝ ਹੀ ਜਾਂਦਾ ਤਾਂ ਮੈਂ ਹੁਣ ਕੀ ਕਰ ਸਕਦਾ ਉਹਦੇ ਵਿੱਚ, ਦੁਨੀਆ ਐਡੀ ਵੱਡੀ ਹੈ, ਹੈ ਨਾ, ਉਹ ਮੇਰੇ 'ਤੇ ਵੀ ਹੈ, ਮੈਂ ਵੀ ਅਜਿਹੀਆਂ ਗਲਤੀਆਂ ਕਰਦਾ, ਮੇਰੇ ਵਰਗੇ ਹੋਰ ਵੀ ਅਜੇ ਬਥੇਰੀਆਂ ਗਲਤੀਆਂ ਕਰਦੇ ਹੋਣਗੇ। ਸੋ ਨੈਕਸਟ ਵੀਕ ਸਵਾਮੀ ਵਿਵੇਕਾਨੰਦ, ਸੁਣਾਉਣ ਗਾਣਾ।
कर्म किए जा फल की इच्छा मत करे इंसान, जैसे कर्म करेगा वैसे फल देगा भगवान। ये है गीता का ज्ञान, 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 ये है गीता का ज्ञान।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
COVID-19 की वैक्सीन हमारे जिस्म में एंटीबॉडीज पैदा करती है, इसीलिए तो वैक्सीन के बाद COVID-19 के खिलाफ हमारी कुव्वत-ए-मदाफत में इजाफा हो जाता है और फिर वक्त गुजरने के साथ एंटीबॉडीज कम हो जाती हैं। बूस्टर डोज एंटीबॉडीज को बढ़ाती है और हमारे मदाफती निजाम को मजीद मजबूत और महफूज करती है। COVID-19 के शदीद हमले से बचाव का मुअस्सर तरीन जरिया बूस्टर डोज। और हाँ, आप अपनी बूस्टर डोज बुक करवाने के लिए और मजीद मालूमात के लिए canada.ca/covid-vaccine पर प्राप्त कीजिए। अ मैसेज फ्रॉम गवर्नमेंट ऑफ कैनेडा।
खुशियों पर लिमिट और फन की स्पीड अगर कम हो तो सब कुछ है बोरिंग, और ऐसा ही है कुछ आपके इंटरनेट के साथ। मगर अब ना लिमिट की फिकर और ना ही स्पीड का गम buzzmax.ca के साथ। जी हाँ, हाई स्पीड अनलिमिटेड इंटरनेट या होम फोन के साथ बंडल ऑफर के मजे उड़ाइए, वो भी अनबिलीवेबल प्राइस में। नो कॉन्ट्रैक्ट, नो क्रेडिट चेक, यानी मैक्स स्पीड अनलिमिटेड फन के साथ। फॉर डिटेल्स लॉग ऑन टू buzzmax.ca और कॉल 416-800-0900।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर, परिवार ते तुहाडे बच्चे सांझे ने। उस वक्त कई सवाल उठते ने, ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲੋ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ।